ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ, ਚੜ੍ਹਦੀ ਕਲਾ ਚੋਂ ਤੰਦਰੁਸਤੋਂ? ਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ। ਦਿਨ ਸ਼ਨਿਚਰਵਾਰ ਚੜ੍ਹ ਚੁੱਕਾ, 8:01 ਹੋ ਚੁੱਕਾ ਸਿਡਨੀ ਦੇ ਈਸਟ ਕੋਸਟ ਦੇ ਉੱਤੇ। 24 ਜੁਲਾਈ ਤੇ ਸੰਨ 2021 ਇਹ ਹੈ ਸਮਾਂ ਸਿਡਨੀ, ਮੈਲਬਰਨ, ਹੋਬਾਰਟ, ਬ੍ਰਿਸਬੇਨ, ਕੇਨਸ ਇਲਾਕਿਆਂ ਦਾ, ਔਰ ਸੈਂਟਰਲ ਆਸਟ੍ਰੇਲੀਆ ਦੇ ਸ਼ਹਿਰ, ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡਲੇਡ ਦੇ ਵਿੱਚ 7:32 ਨੇ। ਪਰਥ ਦੇ ਵਿੱਚ 6:02 ਸੁਬਾਹ ਦੇ, ਨਵੀਂ ਦਿੱਲੀ ਦੇ ਵਿੱਚ 3:32 ਤੜਕੇ ਦੇ, ਔਰ ਤਰੀਕ ਪਿਛਲੀ ਹਜੇ 23 ਚੱਲ ਰਹੀ ਹੈ। ਸ਼ੁੱਕਰਵਾਰ ਲੰਡਨ ਅੱਧੀ ਰਾਤ ਹੋਣ ਵਾਲੀ ਹੈ 11:02 ਅਤੇ ਸ਼ਾਮ ਦੇ 6:02 ਨਿਊਯਾਰਕ ਅਤੇ ਟੋਰੋਂਟੋ 'ਚ ਨੇ। ਵੈਨਕੂਵਰ ਅਤੇ LA ਦੇ ਵਿੱਚ 3:02 ਹੋਏ ਨੇ। ਇਹ ਸੀ ਸਮਾਂ ਸਾਰਣੀ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ GS ਚਾਲ ਸਾਡੇ ਨਾਲ ਸ਼ਾਮਿਲ ਹੋਣਗੇ, ਅਮਰੀਕ ਸਿੰਘ ਫਲੋਰਾ ਭਾਅ ਜੀ ਸ਼ਾਮਿਲ ਹੋਣਗੇ, ਢੇਰ ਸਾਰੀਆਂ ਅਸੀਂ ਗੱਲਾਂ ਕਰਾਂਗੇ। 2 ਘੰਟੇ ਗੱਲਬਾਤ ਚੱਲੇਗੀ, ਇਸ ਦੇ ਵਿੱਚ 2 ਜਾਂ 3 ਗੀਤ ਸੁਣਾਏ ਜਾਣਗੇ, ਖਬਰਾਂ 'ਤੇ ਝਾਤੀ ਮਾਰੀ ਜਾਏਗੀ, ਚਲੰਤ ਮਾਮਲਿਆਂ 'ਤੇ ਗੱਲਾਂ ਬਾਤਾਂ ਹੋਣਗੀਆਂ, ਮੌਸਮ ਦੀ ਜਾਣਕਾਰੀ ਅਤੇ ਆਫਕੋਰਸ ਸਾਡੇ ਤੁਹਾਡੇ ਦਿਲ ਵਾਲੀ ਗੱਲ ਅਸੀਂ ਕਰਾਂਗੇ। ਸੁਨੇਹੇ ਆਉਣਗੇ ਟੈਲੀਗ੍ਰਾਮ ਜਾਂ ਈਮੇਲ ਦੇ ਰਾਹੀਂ, ਉਹ ਤੁਹਾਨੂੰ ਪਤਾ ਹੀ ਹੈ, ਅਤੇ request@harmanradio.com ਅਤੇ ਟੈਲੀਗ੍ਰਾਮ ਯੂਜ਼ ਕਰੋ ਤੁਸੀਂ। ਬਹੁਤ ਸਾਰੇ ਸਾਡੇ ਸਰੋਤੇ, ਸਾਰੀ ਦੁਨੀਆ ਹੀ ਯੂਜ਼ ਕਰ ਰਹੀ ਅੱਜ ਕੱਲ੍ਹ, ਅਸੀਂ ਬਹੁਤ ਦੇਰ ਤੋਂ ਕਰ ਰਹੇ ਹਾਂ। ਸੋ ਸਾਰਿਆਂ ਦਾ ਸਵਾਗਤ ਜੀ ਆਇਆਂ ਨੂੰ, ਜਿੱਥੋਂ ਜਿੱਥੋਂ ਵੀ ਤੁਸੀਂ, ਜਿਹੜੇ ਜਿਹੜੇ ਵਿਦੇਸ਼ ਤੋਂ, ਖਿੱਤੇ ਤੋਂ ਜੁੜੇ ਹੋ। ਬਹੁਤ ਸਾਰੇ ਚਲੰਤ ਮਾਮਲੇ ਨੇ ਜਿਨ੍ਹਾਂ 'ਤੇ ਅੱਜ ਆਪਾਂ ਗੱਲ ਕਰਾਂਗੇ, ਅਤੇ ਸਾਡੇ ਨਾਲ ਸਵੇਰ ਦੇ ਸਮੀਰ ਪਾਲ ਹੋਣੀ ਜੁੜੇ ਹੋਏ ਨੇ, ਪੈਗਾਸਸ 'ਤੇ ਗੱਲ ਕਰਨਾ ਚਾਹੁੰਦੇ ਨੇ। ਵਾਇਰਸ ਦੇਖੋ, 2 ਵਾਇਰਸਾਂ ਘੁੰਮ ਰਹੀਆਂ ਨੇ, ਅਤੇ ਇੱਕ ਤਾਂ ਹੈਗੀ ਹੈ ਕਰੋਨਾ ਵਾਇਰਸ, ਜਿਹੜੀ ਕਿ ਪੇਸ਼ ਨਹੀਂ ਜਾਣ ਦਿੰਦੀ ਦੁਨੀਆ ਦੀ, ਜਦ ਤੱਕ ਟੀਕਾ ਨਹੀਂ ਲੱਗ ਜਾਂਦਾ ਹਰੇਕ ਦੇ, ਉਦ ਤੱਕ ਇਹਨਾਂ ਟੀਕੇ ਕੰਪਨੀਆਂ ਨੂੰ ਆਰਾਮ ਨਹੀਂ ਆਉਣਾ, ਅਤੇ ਵਾਇਰਸ ਨੂੰ ਵੀ ਆਰਾਮ ਨਹੀਂ ਆਉਣਾ। ਦੂਜੀ ਵਾਇਰਸ ਹੁਣ ਫੋਨਾਂ ਦੀ ਵਾਇਰਸ, ਜਿਹਦਾ ਰੌਲਾ ਪਿਆ ਹੋਇਆ, ਇਹਦੀ ਵੀ ਆਪਾਂ ਅੱਜ ਗੱਲ ਕਰਾਂਗੇ। ਪਰ ਵਾਇਰਸਾਂ ਹੋਰ ਬਹੁਤ ਨੇ। ਵਾਇਰਸ ਦਾ ਮਤਲਬ ਹੁੰਦਾ ਕਿ ਇੱਕ ਛੋਟਾ ਬਰੀਕ ਨੁਕਤਾ ਕਣ ਅੰਦਰ ਵੜ ਗਿਆ ਤੁਹਾਡੇ, ਅਤੇ ਉਹ ਤੰਗ ਕਰੀ ਜਾ ਰਿਹਾ ਹੈ। ਕਈ ਵਾਰੀ ਸਿਆਣੇ ਕਹਿੰਦੇ ਹੁੰਦੇ ਇਹਦੇ ਦਿਮਾਗ 'ਚ ਕੀੜਾ ਫਸਿਆ ਹੋਇਆ, ਉਹ ਅਸਲ 'ਚ ਉਹ ਕੀੜਾ ਵਾਇਰਸ ਹੀ ਹੁੰਦੀ ਹੈ। ਕਿ ਬੜਾ ਵਧੀਆ ਸਾਰਾ ਕੁਝ ਚੱਲ ਰਿਹਾ ਆ, ਸਰੀਰ ਬੜਾ ਵਧੀਆ ਆ, ਖਾਣਾ ਪੀਣਾ ਵਧੀਆ ਆ, ਪਰ ਇਹਦੀ ਗੱਲਬਾਤ 'ਚ ਨੁਕਸ ਪਿਆ ਹੋਇਆ ਆ, ਅਤੇ ਉੱਥੇ ਹੀ ਮੁੜ ਜਾਈ ਜਾਂਦਾ, ਉੱਥੇ ਮੁੜ ਜਾਈਂਦਾ। ਫਿਰ ਸਿਆਣੇ ਕਹਿੰਦੇ ਇਹਦੇ ਨਾ ਦਿਮਾਗ ਦੇ ਵਿੱਚ ਕੀੜਾ ਫਸ ਗਿਆ, ਕੀੜਾ ਫਸਦਾ ਮਤਲਬ ਵਾਇਰਸ ਆ ਗਈ ਆ। ਸੋ ਇਹ ਕੋਈ ਨਵੀਆਂ ਗੱਲਾਂ ਨਹੀਂ, ਜਿਹਦੇ ਕੀੜਾ ਫਸਦਾ ਆ ਫਿਰ ਉਹ ਫਸਿਆ ਹੀ ਰਹਿੰਦਾ ਆ। ਕਈਆਂ ਨੂੰ ਸੱਤਾ ਦਾ ਨਸ਼ਾ ਹੁੰਦਾ, ਕੀੜਾ ਫਸਿਆ ਹੁੰਦਾ ਉਹਨਾਂ ਦੇ, ਉਹਨੀ ਹਰ ਥਾਂ ਕਰਨੀ ਹੁੰਦੀ ਆ। ਜਦੋਂ ਬਾਹਰ ਸੱਤਾ ਦੇ ਮੁੱਕ ਜਾਂਦੀ ਆ, ਚੌਧਰ ਮੁੱਕ ਜਾਂਦੀ ਆ, ਉਹ ਫਿਰ ਘਰੇ ਸ਼ੁਰੂ ਕਰ ਲੈਂਦੇ ਨੇ। ਅਤੇ ਦੇ ਸਟਾਰਟ ਬ੍ਰੇਕਿੰਗ ਦੇਅਰ ਓਨ ਫੈਮਿਲੀਜ਼। ਇੱਦਾਂ ਹੀ ਜਿਹੜੇ ਲੀਡਰ ਨੇ, ਜਦੋਂ ਨਸ਼ਾ ਹੱਦ ਤੋਂ ਜ਼ਿਆਦਾ ਵੱਧ ਜਾਏ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਰੁਕਣਾ ਕਿੱਥੇ ਆ, ਉਹ ਫਿਰ ਆਪਣੇ ਹੀ ਵਾਇਰਸ ਪਾ ਕੇ ਆਪਣਿਆਂ ਨੂੰ ਹੀ ਖੱਜਲ ਕਰਨਾ ਸ਼ੁਰੂ ਕਰ ਦਿੰਦੇ ਨੇ। ਅਗਰ ਪੈਸਾ ਜ਼ਿਆਦਾ ਆ ਜਾਵੇ, ਸੱਤਾ ਵੀ ਨਾਲ ਹੋਵੇ, ਫਿਰ ਦੂਜੇ ਦੇਸ਼ ਢਾਣੇ ਸ਼ੁਰੂ ਕਰ ਦਿੰਦੇ ਨੇ ਇਹੋ ਜਿਹੇ ਲੋਕ। ਸੋ ਇਹ ਮੁੱਢ ਤੋਂ ਹੀ ਇਹ ਵਾਇਰਸ ਪਾਈ ਹੋਈ ਆ, ਇਹ ਇੱਕ ਅਵਗੁਣ ਹੈ ਜਿਹੜਾ ਰੱਬ ਨੇ ਹੀ ਦੇ ਕੇ ਤੋਰਿਆ ਆ ਬੰਦੇ ਨੂੰ ਟੈਸਟ ਕਰਨ ਵਾਸਤੇ। ਹੁਣ ਗੱਲ ਕਰਦੇ ਹਾਂ ਸੂਈਆ ਤੰਤਰ ਦੀ, ਸਪਾਈ ਦੀ, ਸਪਾਇੰਗ ਦੀ, ਸਰਵੇਲੈਂਸ ਦੀ, ਕਿ ਦੋਨੋਂ ਹੀ ਪੱਖ ਨੇ, ਪੋਜ਼ਿਟਿਵ ਪੱਖ ਵੀ ਆ, ਨੈਗੇਟਿਵ ਪੱਖ ਵੀ ਆ। ਕਿ ਜਿਹੜਾ ਇੰਡੀਪੈਂਡੈਂਟਲੀ ਕੰਮ ਕਰ ਰਿਹਾ, ਤੁਹਾਡੀ ਹਾਂ 'ਚ ਹਾਂ ਨਹੀਂ ਮਿਲਾਉਂਦਾ, ਤੁਹਾਡੇ ਨਾਲ ਲਾ ਕੇ ਨਹੀਂ ਖਾਂਦਾ, ਲੋਕ ਉਹਨੂੰ ਸਮਝਦੇ ਨੇ ਕਿ ਇਹ ਮੇਰਾ ਦੁਸ਼ਮਣ ਆ, ਤੁਹਾਡੀ ਗੱਲ ਟੋਕ ਦਿੰਦਾ ਆ, ਨਹੀਂ ਇਹ ਇੱਦਾਂ ਨਹੀਂ, ਇੱਦਾਂ ਵੀ ਹੋ ਸਕਦੀ ਆ, ਇਹ ਇੱਦਾਂ ਹੋਣੀ ਚਾਹੀਦੀ ਆ, ਉਹ ਦੁਸ਼ਮਣ। ਹਾਲਾਂਕਿ ਕਈ ਵਾਰੀ ਨਹੀਂ, ਮਹਾਰਾਜ ਕਹਿੰਦੇ ਨੇ, ਕਬੀਰ ਸਾਹਿਬ ਕਹਿੰਦੇ ਨੇ ਕਿ ਨਿੰਦਾ ਜਿਹੜੀ ਹੈ, ਨਿੰਦਕ ਹੈ, ਉਹਨੂੰ ਲਾਗੇ ਰੱਖਣਾ ਚਾਹੀਦਾ ਆਪਣੇ, ਤਾਂ ਕਿ ਤੁਹਾਡੇ ਅਵਗੁਣ ਜਿਹੜੇ ਤੁਹਾਨੂੰ ਦੱਸ ਸਕੇ। ਪਰ ਅੱਜ ਕੱਲ੍ਹ ਅਵਗੁਣ ਕੋਈ ਸੁਣ ਕੇ ਰਾਜ਼ੀ ਨਹੀਂ, ਜੋ ਮੈਂ ਕਹਿੰਦਾ ਉਹ ਠੀਕ ਹੈ, ਅਤੇ ਜਿਹੜੇ ਮੇਰੇ ਅਵਗੁਣ ਦੱਸਣ ਵਾਲੇ ਆ ਉਹਨਾਂ ਦੀ ਤੁਸੀਂ ਹੁਣ ਸਰਵੇਲੈਂਸ ਕਰੋ, ਸੂਈਆ ਤੰਤਰ ਲਾ ਕੇ ਵੀ ਕਰਦੇ ਕੀ ਹੈ। ਉਹਨੂੰ ਸ਼ੱਕ ਪੈਂਦਾ ਰਹਿੰਦਾ ਬੰਦੇ ਨੂੰ ਕਿ ਜਿਹੜਾ ਬੰਦਾ ਰੋਕ ਟੋਕਦਾ ਨਾ, ਉਹ ਵਿਰੋਧੀ ਉਹਨੂੰ ਚੱਕ ਚਕਾਉਂਦਾ ਆ। ਇਹ ਆਮ ਗੱਲ ਹੈ, ਘਰਾਂ 'ਚ ਵੀ ਇੱਦਾਂ ਹੀ ਆ, ਪਰਿਵਾਰਾਂ 'ਚ ਵੀ ਇੱਦਾਂ ਹੀ ਆ, ਸਮਾਜ ਸਾਡੇ ਲੋਕਲ ਲੈਵਲ 'ਤੇ ਵੀ ਇੱਦਾਂ ਹੀ ਆ, ਕਿ ਜੇ ਕੋਈ ਬੰਦਾ ਪਤੇ ਦੀ ਗੱਲ ਕਰਦਾ ਆ ਤਾਂ ਉਹ ਜਿਹੜੀ ਮੌਜੂਦਾ ਸੱਤਾ ਧਿਰ ਆ, ਚਾਹੇ ਘਰ ਦਾ ਚੌਧਰੀ ਹੋਵੇ, ਚਾਹੇ ਕਮੇਟੀ ਦਾ ਚੌਧਰੀ ਹੋਵੇ, ਚਾਹੇ ਮਿਊਂਸੀਪਲ ਕਮੇਟੀ ਦਾ ਹੋਵੇ, ਚਾਹੇ MLA ਦਾ ਹੋਵੇ, ਉਹਨੂੰ ਚੁੱਭਣ ਲੱਗ ਜਾਂਦਾ ਕਿ ਨਹੀਂ ਨਹੀਂ ਇਹ ਤਾਂ ਦੂਜੀ ਧਿਰ ਇਹਨੂੰ ਚੱਕ ਰਹੀ ਆ। ਸੋ ਇਹਦੇ ਮਗਰ ਸੂਈਆ ਤੰਤਰ ਲਾਓ, ਦੇਖੋ ਇਹ ਕਰਦਾ ਕੀ ਆ, ਇਹਨੂੰ ਫਸਾਓ, ਇਹਦੀਆਂ ਕਮਜ਼ੋਰੀਆਂ ਲੱਭੋ ਤਾਂ ਕਿ ਸਾਡੀ ਬੋਲੀ ਬੋਲੇ। ਫਿਰ ਇਹ ਮਾਨਸਿਕਤਾ ਆ, ਇਹ ਬੇਸ ਹੈ ਸੂਹਾਂ ਲੈਣ ਦਾ। ਹਾਂ, ਦੂਜੇ ਪਾਸੇ ਇਹ ਹੈਗਾ ਜਾਣੀ ਕਿ ਇਹ ਨੈਗੇਟਿਵ ਤਰੀਕਾ, ਵੀ ਜਿਹੜੇ ਜੈਨੂਅਨ ਬੰਦਿਆਂ ਦੀ ਸੂਹ ਕਰਵਾਉਣੀ ਅਤੇ ਉਹਨਾਂ ਨੂੰ ਆਪਣੇ ਵੱਲ ਲਾਉਣ ਦੇ ਲਈ ਉਹਨਾਂ ਦੀ ਕਮਜ਼ੋਰੀਆਂ ਲੱਭਣੀਆਂ, ਇਹ ਨੈਗੇਟਿਵ ਪਾਰਟ ਹੈ। ਹੁਣ ਹੈਗਾ ਵੀ ਇੱਕ ਕੰਮ ਚੱਲਦਾ ਹੁੰਦਾ, ਦੂਸਰਾ ਦੇਸ਼ ਜਾਂ ਗਵਾਂਢੀ ਵੀ ਇੱਕ ਦੂਜੇ ਨੂੰ ਖਰਾਬ ਕਰਦੇ ਨੇ, ਉਹ ਖਰਾਬ ਕਰਨ ਦੇ ਲਈ ਉਹ ਕੀ ਸੋਚ ਰਹੇ ਨੇ, ਕਿਹੜੀਆਂ ਸਕੀਮਾਂ ਅੱਜ ਬਣਾ ਰਹੇ ਨੇ ਜਿਹੜਾ ਕਿ ਕੱਲ੍ਹ ਨੂੰ ਉਹਨਾਂ ਨੇ ਖਰਾਬ ਕਰਨਾ ਸਾਡਾ, ਉਹ ਜੇ ਪਤਾ ਲੱਗ ਜਾਵੇ ਤਾਂ ਉਹ ਬੰਦਾ ਪਹਿਲਾਂ ਹੀ ਉਹਦੀ ਤਿਆਰੀ ਕਰਦਾ ਹੈ। ਦੇਸ਼ ਪੱਧਰ 'ਤੇ ਇੱਦਾਂ ਹੁੰਦੀ ਹੈ ਕਿ ਗੁਆਂਢੀ ਦੇਸ਼ ਦੇ ਵਿੱਚ ਕੋਈ ਲੜਾਈ ਦੀ ਤਿਆਰੀ ਚੱਲ ਰਹੀ, ਉਹ ਜੰਗੀ ਅਭਿਆਨ ਕਰ ਰਹੇ ਨੇ ਜਾਂ ਕੁਝ ਸਕੀਮਾਂ ਬਣਾ ਰਹੇ ਨੇ ਹਮਲਾ ਕਰਨ ਦੀਆਂ, ਅਤੇ ਉਹ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਉਹਦੀ ਤਿਆਰੀ ਕੀਤੀ ਜਾ ਸਕੇ। ਇਸ ਤਰ੍ਹਾਂ ਹੀ ਪਰਿਵਾਰਾਂ ਦੇ ਵਿੱਚ ਜੇ ਕੋਈ ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦੇ ਲਈ, ਕੋਈ ਹੇਠਾਂ ਲਾਉਣ ਦੇ ਲਈ, ਤੰਗ ਕਰਨ ਦੇ ਲਈ ਕੋਈ ਸਕੀਮ ਬਣਾ ਰਿਹਾ, ਕਿਸੇ ਨੂੰ ਸੂਹ ਮਿਲ ਜਾਵੇ ਤਾਂ ਉਹ ਪਹਿਲਾਂ ਤਿਆਰੀ ਕਰ ਸਕਦੇ ਨੇ। ਦੇਸ਼ ਦੇ ਅੰਦਰ ਵੀ ਇਸੇ ਤਰ੍ਹਾਂ ਜਿਹੜਾ ਸੂਈਆ ਤੰਤਰ ਚੱਲਦਾ, ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਇਹ ਚੰਦਰਗੁਪਤ ਮੌਰਿਆ ਤੱਕ ਦੇ ਪਿਛਲੇ ਰਿਕਾਰਡ ਪਏ ਨੇ ਕਿ ਉਹਦਾ ਵੀ ਬਹੁਤ ਤਕੜਾ ਸੂਈਆ ਤੰਤਰ ਸੀ। ਦੇਸ਼ ਵੱਡਾ ਜਿਹੜਾ ਆ ਉਹ ਚਲਾਉਣੇ ਇਹਨਾਂ ਦੇ ਬੇਸ 'ਤੇ ਹੀ ਚੱਲਦੇ ਨੇ, ਪਰ ਉਹ ਕਿਸ ਤਰ੍ਹਾਂ ਕਰਨਾ ਆ, ਉਹਦੇ 'ਚ ਐਥਿਕ ਕੀ ਆ, ਸੂਹਾਂ ਲੈਣ ਦੇ ਕੋਈ ਐਥਿਕ ਨਹੀਂ ਹੈਗੇ। ਬੰਦੇ ਮਾਰ ਵੀ ਦਿੰਦੇ ਨੇ ਗੱਲ ਕਢਾਉਣ ਵਾਸਤੇ, ਬੜਾ ਕੁਛ ਹੁੰਦਾ, ਪਰ ਉਸਦਾ ਮਤਲਬ ਕੀ ਹੋਣਾ, ਮਤਲਬ ਇਹਦੀ ਕੋਈ ਲਾਈਨ ਨਹੀਂ ਹੈਗੀ। ਇਹ ਦੇਸ਼ ਦੇ ਰਾਜੇ 'ਤੇ, ਦੇਸ਼ ਦੇ ਪ੍ਰਾਈਮ ਮਿਨਿਸਟਰ 'ਤੇ, ਪ੍ਰੈਜੀਡੈਂਟ 'ਤੇ ਨਿਰਭਰ ਕਰਦਾ। ਇਹ ਕੋਈ ਫੋਨ ਟੈਪਿੰਗ ਵਗੈਰਾ ਬਹੁਤ ਪਹਿਲਾਂ ਹੁੰਦੀਆਂ ਰਹੀਆਂ ਨੇ, ਪੈਗਸਿਸ ਵਾਰ ਇਜ਼ ਨਥਿੰਗ, ਇਹ ਕੋਈ ਨਵੀਂ ਗੱਲ ਨਹੀਂ ਹੈਗੀ ਵੀ ਨਵੀਂ ਗੱਲ ਹੋਈ ਆ, ਬਹੁਤ ਪਹਿਲਾਂ ਵੀ ਫੋਨ ਜਿਹੜੇ ਨੇ ਟਰੇਸ ਟਰੈਕ ਅਮਰੀਕਾ ਵਰਗੇ ਦੇਸ਼ ਕਰਦੇ ਨੇ, ਉਹ ਹਰੇਕ ਦੇ ਕਰਦੇ ਨੇ, ਉਹਨਾਂ ਚਾਹੇ ਲੋੜ ਹੈਗੀ ਨਾ, ਸਾਰੀ ਦੁਨੀਆ ਦਾ ਹੀ ਉਹਨਾਂ ਨੇ ਮਤਲਬ ਰਿਕਾਰਡਿੰਗ ਲਾਈ ਹੋਈ ਆ, ਰਸ਼ੀਆ ਨੇ ਵੀ ਲਾਈ ਹੋਈ ਆ, ਸਾਰਿਆਂ ਨੇ ਲਾਈ ਹੋਈ ਆ। ਹੁਣ ਇੱਥੇ ਆਮ ਬੰਦਾ ਕੀ ਕਰੇ, ਕਿੱਥੇ ਖੜਦਾ ਆ, ਕੀ ਤੁਹਾਨੂੰ ਜਾਂ ਮੈਨੂੰ ਪੈਗਸਿਸ ਵਾਰ ਵਾਇਰਸ ਤੋਂ ਕੋਈ ਖਤਰਾ ਹੈ? ਹਾਂ, ਖਤਰਾ ਹੈ, ਜੇ ਅਸੀਂ ਗਲਤ ਕੰਮ ਕਰਦੇ ਹਾਂ। ਜੇ ਅਸੀਂ ਗਲਤ ਕੰਮ ਕਰਦੇ ਹਾਂ ਤਾਂ ਸਾਨੂੰ ਤਾਂ ਸਾਡੇ ਲੋਕਲ ਪੁਲਿਸ ਸਟੇਸ਼ਨ ਤੋਂ ਹੀ ਖਤਰਾ ਹੈ ਕਿ ਉਹ ਪੁਲਿਸ ਨੇ ਨਾ ਸਾਡੇ ਮਗਰ ਸੂਈਏ ਲਾਏ ਹੋਣ ਕਿ ਇਹ ਕਿਤੇ ਡਰੱਗ ਤਾਂ ਨਹੀਂ ਵੇਚਦੇ, ਇਹ ਕਿਤੇ ਕੋਈ ਕਤਲ ਤਾਂ ਨਹੀਂ ਕਰ ਰਹੇ, ਇਹ ਕਿਤੇ ਕੋਈ ਕੁੱਟਮਾਰ ਤਾਂ ਨਹੀਂ ਕਰ ਰਹੇ। ਜੇ ਸਾਡੇ ਲੋਕਲ ਪੁਲਿਸ ਸਟੇਸ਼ਨ ਨੂੰ ਸ਼ੱਕ ਪੈਂਦੀ ਸਾਡੇ 'ਤੇ, ਭਾਈ ਇਹ ਬੰਦੇ ਕੀ ਕਰ ਰਹੇ ਨੇ, ਇਹਨਾਂ ਦੇ ਬਾਰੇ ਜਾਣਨਾ ਆ, ਸਾਨੂੰ ਤਾਂ ਉੱਥੋਂ ਹੀ ਖਤਰਾ ਆ ਜੇ ਅਸੀਂ ਗਲਤ ਹਾਂ। ਪੈਗਸਸ ਇਜ਼ਰਾਈਲ ਜਾਂ ਇੰਡੀਆ ਜਾਂ ਹੋਰ ਦੀ ਤਾਂ ਤੁਸੀਂ ਗੱਲੇ ਹੀ ਛੱਡੋ ਆਪਾਂ। ਸੋ ਖਤਰਾ ਉਹਨੂੰ ਹੈ ਜਿਹੜਾ ਬੰਦਾ ਗਲਤ ਕੰਮ ਕਰਦਾ। ਜੇ ਤੁਸੀਂ ਜਾਂ ਅਸੀਂ ਗਲਤ ਕੰਮ ਕੋਈ ਕਰਦੇ ਨਹੀਂ, ਕਾਨੂੰਨ ਦੇ ਵਿੱਚ ਰਹਿੰਦੇ ਹਾਂ, ਭਾਈਚਾਰੇ ਦੇ ਵਿੱਚ ਰਹਿੰਦੇ ਹਾਂ, ਤਰੀਕੇ ਨਾਲ ਰਹਿੰਦੇ ਹਾਂ, ਫਿਰ ਤਾਂ ਅਸੀਂ ਹੱਸਦੇ ਹੁੰਦੇ, ਮੈਂ ਤਾਂ ਸਰਬਜੀਤ, ਵੀ ਭਾਈ ਸਾਡੇ ਤਾਂ ਕਿਸੇ ਨੇ ਲਾਉਣੀ ਹੈ ਪੈਗਸਿਸ ਫੋਨ ਦੇ ਉੱਤੇ ਤਾਂ ਉਹਦੇ ਦੱਸ ਕੇ ਹੀ ਲਾ ਦੇਵੇ, ਵੀ ਟਾਈਮ ਵੇਸਟ ਕਿਉਂ ਕਰਨਾ ਆ। ਉਹ ਸਾਡੀਆਂ ਗੱਲਾਂ ਸੁਣ ਸੁਣ ਕੇ ਉਹ ਤਾਂ ਹੱਸਦੇ ਹੋਣੇ ਆ, ਜਾਂ ਉਹਨਾਂ ਨੇ ਕੋਈ, ਅਸੀਂ ਚਲੋ ਪ੍ਰੋਜੈਕਟ ਕਰਦੇ ਹਾਂ ਜਿੰਨੇ ਵੀ ਕਰਦੇ ਹਾਂ, ਵੱਧ ਤੋਂ ਵੱਧ ਉਹਦੀ ਕਾਪੀ ਮਾਰ ਲਊਗੇ, ਮਾਰ ਕੇ ਕਰਨੀ ਕੀ, ਉਹ ਤਾਂ ਪਹਿਲਾਂ ਹੀ ਪ੍ਰੋਜੈਕਟ ਕਈਆਂ ਨੇ ਕੀਤੇ ਹੋਆ। ਉਹ ਵੀ ਐਵੇਂ ਸਾਡੇ ਵਰਗਿਆਂ ਦੀ ਕੋਈ ਨਹੀਂ ਕਰਦੇ ਹੈਗੇ, ਜਿਹੜੇ ਬੰਦੇ ਫਰੰਟ ਐਂਡ 'ਤੇ ਆ, ਵਾਧੂ ਧਨ ਉਹਨਾਂ ਕੋਲ ਆਇਆ ਪਿਆ ਆ ਔਰ ਦੋ ਨੰਬਰ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਾਂ ਕਈ ਮਿਨਿਸਟਰ ਮੁਖਬਰੀਆਂ ਕਰਦੇ ਨੇ, ਵਿਕ ਜਾਂਦੇ ਨੇ। ਇੰਡੀਆ ਦੇ 3 ਮਿਨਿਸਟਰ ਲਿਸਟ 'ਤੇ ਨੇ, ਕਰਾਂਗੇ ਇਹ 'ਤੇ ਗੱਲ ਵੀ, ਕਿਉਂ ਨੇ, ਹੋ ਸਕਦਾ ਪ੍ਰਾਈਮ ਮਿਨਿਸਟਰ ਨੂੰ ਉਹਨਾਂ 'ਤੇ ਸ਼ੱਕ ਹੋਵੇ, ਇਹ ਕੋਈ ਨਵੀਂ ਗੱਲ ਨਹੀਂ। ਵਿਦੇਸ਼ਾਂ ਦੇ ਵਿੱਚ, ਯੂਰਪ ਦੇ ਵਿੱਚ ਵੀ ਮਿਨਿਸਟਰਾਂ ਦੀ ਸਰਵੇਲੈਂਸ ਕਰਵਾਉਂਦੇ ਨੇ, ਇੰਗਲੈਂਡ ਦੇ ਵਿੱਚ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਸਨੂੰ ਹਰ ਮਿਨਿਸਟਰ ਦੀ ਸਰਵੇਲੈਂਸ ਕਰਨੀ ਪੈਂਦੀ ਆ ਕਿ ਇਹ ਕਿਤੇ ਬਾਹਰ ਦੂਜੇ ਪਾਸੇ ਤਾਂ ਨਹੀਂ ਗੱਲ ਕਰੀ ਜਾਂਦਾ, ਕਿਉਂਕਿ ਵਿਕਣ ਦੇ ਲਈ ਇੱਕੋ ਮਿਨਿਸਟਰ ਖਰੀਦਣਾ ਹੁੰਦਾ, ਉਹ ਵਿਕ ਜਾਂਦੇ ਨੇ। ਸੋ ਇਸ ਕਰਕੇ ਆਪਣੀ ਵਜ਼ਾਰਤ ਨੂੰ ਕਾਬੂ 'ਚ ਰੱਖਣ ਦੇ ਲਈ ਹਰ ਤੰਤਰ ਲਾਉਣਾ ਪੈਂਦਾ। ਮਿਡਲ ਈਸਟ ਦੇਖ ਲਓ ਕੀ ਆ, ਉੱਥੇ ਵੀ ਇਹੀ ਕੁਛ ਆ। ਸੋ ਇਸ ਦਾ ਕਾਰਨ ਕੀ ਆ, ਇਹ ਕਿਉਂ ਹੁੰਦਾ ਆ, ਆਮ ਬੰਦੇ ਵਾਸਤੇ, ਇਸ ਦੇ ਆਪਾਂ ਡਿਟੇਲ 'ਚ ਗੱਲ ਕਰਦੇ ਹਾਂ, ਪਰ ਆਮ ਬੰਦੇ ਵਾਸਤੇ ਪੈਗਸਿਸ ਦਾ ਕੋਈ ਮਤਲਬ ਨਹੀਂ ਹੈਗਾ। ਸਾਡੀ ਇਨਫੋਰਮੇਸ਼ਨ ਪਹਿਲਾਂ ਹੀ ਸਰਕਾਰ ਨੂੰ ਸਾਰੀ ਪਤਾ ਆ। ਜੇ ਅਸੀਂ ਸਹੀ ਕੰਮ ਕਰ ਰਹੇ ਹਾਂ ਤਾਂ ਸਾਨੂੰ ਕੋਈ ਖਤਰਾ ਨਹੀਂ। ਜੇ ਅਸੀਂ 2 ਨੰਬਰ ਦਾ ਕੰਮ ਕਰ ਰਹੇ ਹਾਂ ਜਾਂ ਕੋਈ ਗਲਤ ਕੰਮ ਕਰ ਰਹੇ ਹਾਂ, ਇਨਸਾਨੀਅਤ ਦੇ ਉਲਟ ਕੰਮ ਕਰ ਰਹੇ ਹਾਂ, ਫਿਰ ਸਾਨੂੰ ਖਤਰਾ ਹੋਣਾ ਚਾਹੀਦਾ। ਸਾਨੂੰ ਖਤਰਾ ਆਪਣੇ ਆਪ ਤੋਂ ਹੀ ਹੋਣਾ ਚਾਹੀਦਾ, ਸਾਡੇ ਅੰਦਰ ਬੈਠਾ ਜਿਹੜਾ ਸਰਵੇਲੈਂਸ ਕਰ ਰਿਹਾ ਉਹ ਤੋਂ ਹੀ ਖਤਰਾ ਹੋਣਾ ਚਾਹੀਦਾ ਸਾਨੂੰ, ਉਹ ਸਾਰਿਆਂ ਨਾਲ ਵੱਡੀ ਸਰਵੇਲੈਂਸ ਹੈ। ਸੋ ਇਹ ਸੀ ਅੱਜ ਦਾ ਵਿਚਾਰ, ਕੋਈ ਡਰਨ ਦੀ ਲੋੜ ਨਹੀਂ ਹੈਗੀ। ਰੋਮੈਂਟਿਕ ਜਿਹਾ ਗੀਤ ਸੁਣਾਉਂਦੇ ਤੁਹਾਨੂੰ, ਪਿਛਲੀ ਵਾਰੀ ਨਿਊਜ਼ੀਲੈਂਡ ਵਾਲਿਆਂ ਨੇ ਫਰਮਾਇਸ਼ ਕਰਤੀ ਸੀ, ਇਹ ਵੈਸੇ ਕੋਬਰ ਮਾਲੇ ਕਰਦੇ ਹੁੰਦੇ ਇੱਦਾਂ ਦੇ ਗੀਤ ਦੀ ਫਰਮਾਇਸ਼, ਪਰ ਪਿਛਲੀ ਵਾਰੀ ਨਿਊਜ਼ੀਲੈਂਡ ਵਾਲਿਆਂ ਨੇ ਕੀਤਾ ਸੀ, ਮੈਂ ਪ੍ਰੋਮਿਸ ਕੀਤਾ ਸੀ ਅਗਲੀ ਵਾਰ ਜ਼ਰੂਰ ਲਾਵਾਂਗਾ। ਚਲੋ ਤੁਹਾਨੂੰ ਫਿਲਮ ਕਾਰਵਾਂ ਦਾ ਗੀਤ ਸੁਣਾਉਂਦੇ ਹਾਂ, ਕਿਤਨਾ ਪਿਆਰਾ ਵਾਅਦਾ, ਲਤਾ ਮੰਗੇਸ਼ਕਰ ਜੀ ਔਰ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ।
प्यारा वादा है इन मत वाली आंखों का, इस मस्ती में सूझे न क्या कर डालूं हाल, मुहे संभाल ओ साथिया ओ बेलिया। कोरा कोरा गोरा गोरा ये अंग तोरा है पागल मोहे बना दिया कितना प्यारा वादा है इन मतवाली आंखों का इस मस्ती में सूझे न क्या कर डालूं हाल मोहे समा सो मैंने मन जलाया मिली पलकों की तब ये छाया कांटे मेरे तन में टूटे गले से तूने तब लगाया प्यारा वादा है इन मतवाली आंखों का इस मस्ती में सूझे न क्या कर डालू हाल मोहे संभाल
जी प्रोग्राम चल रहा जी दिल वाली गल तो वाकई रोमांटिक गीत सी चाल साहब मेरे जुड़ चुके हैं आप उन्होंने शामिल करते हैं पर पहला साढ़े स्रोते जोड़े सवेर के साडे जुड़े हुए हैं समीर पॉल जी थोड़ा सुनेहा पढ़ांगे जी असी अमरीक भाजी के आने लाडी बैंस प्रोग्राम च शामिल होंगे ने जसप्रीत सिंह शामिल हो गए ने न्यूजीलैंड तो बड़े दिनों बाद कहिंदे सैटरडे संडे ऑफ मिलिया सो अज लाइव सुन रहे हैं चलो माणो आनंद फिर हरीश अरोड़ा जी भी सारिआं नूं सति श्री अकाल बुलांदे हो सलाम नमस्ते भी कहिंदे ने ते सारिआं नूं चढ़दी कला विच रखे परमात्मा बहुत बहुत धन्नवाद जी सुलक्कण सैणी जी भी प्रोग्राम च शामिल हो गए ने जी आयां नूं कलवीर संधु कनेडा वाले शामिल होए ने ते होर भी सारे स्रोते जिथों देश विदेश तों जुड़दे ने जी आयां नूं और मेरे नाल चाल साहब शामिल ने उन्होंने आप शामिल करिए सत श्री अकाल चाल साहब की हाल चाल है गुड मॉर्निंग
सत
श्री अकाल भाजी सत श्री अकाल सारे श्रोतियां जी हां जी सत श्री अकाल किदां लॉकडाउन लवाए दिता फिर सिडनी ठीक होंगे
हां जी लॉकडाउन लग गया जी ते दो नवे लोकल एरिए कौंसलां शामिल कर लिया उन्होंने लॉकडाउन च कंबरलैंड ते ब्लैकडाउन हुई जी
अच्छा
हां जी
ओखा ते की कर रहे हो फिर हुण तां तुहाडी दौड़ भी बंद हो गई होनी
हां जी ਉਹ ਪਾਰਕ ਰਨ ਬਿਲਕੁਲ ਬੰਦ ਆ ਜੀ, ਤੇ
ਅੱਛਾ
ਤੁਸੀਂ ਸਿਰਫ ਆਪਣੇ ਫੈਮਿਲੀ ਮੈਂਬਰ ਦੇ ਨਾਲ ਹੀ ਲਾਗੇ ਬੰਨੇ ਜਾ ਸਕਦੇ ਹੋ, ਉਹ
ਅੱਛਾ
ਤਾਂ ਨਹੀਂ।
ਠੀਕ। ਚਲੋ, ਕੀ
ਹਾਂਜੀ
ਕੇਸ, ਕਿੰਨੇ ਕ ਕੇਸ ਹੈ ਨਿਊ ਸਾਊਥ ਵੇਲਸ?
ਹਾਂਜੀ, ਕੱਲ ਦੀ ਜਿਹੜੀ ਫਿਗਰ ਹੈਗੀ ਹੈ ਜੀ 136 ਕੇਸ ਆ, ਤੇ
ਅੱਛਾ
ਪੰਜ ਓਵਰਸੀਜ਼ ਤੋਂ ਆਏ, ਤੇ ਟੋਟਲ ਜਿਹੜੇ 141 ਆ ਜੀ,
ਅੱਛਾ।
ਤੇ 137 ਹੋਸਪਿਟਲ 'ਚ ਆ ਤੇ 32 ICU 'ਚ ਆ। ਤੇ ਇਹ ਟੀਕੇ ਜਿਹੜੇ ਕੱਲ ਲੱਗੇ ਆ ਜੀ, 25,610 ਟੀਕੇ ਲੱਗੇ ਆ,
ਅੱਛਾ ਜੀ।
ਤੇ ਹੁਣ ਤੱਕ 3,293,898
ਟੀਕੇ
ਲੋਕਾਂ ਨੂੰ
ਲੱਗ ਜਾ,
ਦੇ ਟੀਕੇ ਲੱਗ ਚੁੱਕੇ। ਹਾਂਜੀ,
ਤੁਸੀਂ ਲਵਾ ਲਿਆ?
ਨਹੀਂ ਜੀ, ਅਜੇ ਉਹ 40 ਸਾਲ ਤੋਂ ਥੱਲੇ ਵਾਲਿਆਂ ਨੂੰ ਅਜੇ
ਅੱਛਾ,
ਸ਼ਾਮਿਲ ਹੀ ਨਹੀਂ ਕਰ ਰਹੇ। ਹਾਂਜੀ
ਠੀਕ। ਚਲੋ ਕੋਈ ਗੱਲ ਨਹੀਂ, ਹੁਣ ਤੁਹਾਡੀ ਉਮਰ ਵਧਾਈਏ ਖਿੱਚ ਕੇ ਜਾਂ ਕਿੱਦਾਂ ਕਰੀਏ? ਟੀਕਾ 2 ਨੰਬਰ 'ਚ ਲਵਾਈਏ ਤੁਹਾਡੇ? ਮੈਨੂੰ ਤਾਂ ਖੰਘ ਆਉਂਦੀ, ਮੈਂ ਤਾਂ ਖੰਘਣਾ ਵੀ ਨਹੀਂ ਜਾਂਦਾ ਰੇਡੀਓ ਤੇ, ਕਿਤੇ ਮੇਰੀ ਕੁਛ ਕਹਿਤੇ ਨਾ ਕਰ ਦੇਵੇ। ਅੱਜ ਕੱਲ ਪੈਗਾਸਸ ਵਾਇਰਸ ਬਹੁਤ ਹੈ, ਕਿਤੇ ਮੇਰਾ ਫੋਨ ਆਨ ਕਰਕੇ ਮੈਨੂੰ ਖੰਘ ਦੇ ਨਾ ਨਾ ਸੁਣ ਲੈਣਾ ਐਵੇਂ।
ਹਾਂਜੀ, ਤੈਨੂੰ ਖੰਘ ਦੇ ਨੂੰ ਸੁਣਨਾ।
ਆਹ,
ਤੇ ਇਸ ਤੋਂ ਇਲਾਵਾ ਜਿਹੜੀ ਕੱਲ ਜੀ ਨੈਸ਼ਨਲ ਕੈਬਨਿਟ ਦੀ ਮੀਟਿੰਗ ਹੋਈ ਆ, ਉਹਦੇ ਚ ਨਿਊ ਸਾਊਥ ਵੇਲ ਦੀ ਪ੍ਰੀਮੀਅਰ ਨੇ ਰਿਕੁਐਸਟ ਕੀਤੀ ਸੀ ਵੀ ਜੇ ਦੂਜੀਆਂ ਸਟੇਟਾਂ ਵਾਲੇ ਸਾਨੂੰ ਫਾਈਜ਼ਰ ਦੀ ਡੋਜ਼ ਆਪਣੇ ਹਿੱਸੇ ਦੀ ਦੇ ਦੇਣ, ਪਰ ਕੋਈ ਮੰਨਿਆ ਨਹੀਂ ਆ ਜੀ।
ਅੱਛਾ, ਠੀਕ ਹੈ।
ਉਹ ਕਹਿੰਦੇ ਕਹਿੰਦੇ ਵੀ ਨਹੀਂ, ਅਸੀਂ ਆਪਣੇ ਸਿਟੀਜ਼ਨ ਨੂੰ ਲਾਉਣੀ ਆ, ਅਸੀਂ ਨਹੀਂ ਤੁਹਾਨੂੰ ਦੇਣਾ, ਤੁਸੀਂ ਆਪਣਾ
ਆਪ
ਪੜ੍ਹਿਆ ਲਿਖਿਆ ਵਿਚਾਰੋ।
ਠੀਕ ਹੈ, ਠੀਕ।
ਹਾਂਜੀ,
ਉਹ ਤਾਂ ਕਿਹਾ ਉਹਨਾਂ ਨੂੰ, ਰੌਲਾ ਬਹੁਤ ਪਾਉਂਦੇ ਸੀਗੇ ਉਹ, ਖੁਸ਼ੀਆਂ ਮਨਾਉਣ ਲੱਗ ਪੈਂਦੇ ਆ ਵਿਕਟੋਰੀਆ ਵਾਲੇ, ਨਿਊ ਆਪਣੇ ਕੁਈਨਜ਼ਲੈਂਡ ਵਾਲੇ ਨਾ, ਮੈਂ ਦੇਖਿਆ ਉਹਨਾਂ ਦੇ ਫੈਨ ਵੀ ਜਿਹੜੇ ਨੇ, ਪਤਾ ਨਹੀਂ ਕਿਹੋ ਜਿਹੀ ਮਾਨਸਿਕਤਾ ਰੱਖਦੇ ਨੇ, ਸਿਡਨੀ 'ਚ ਕੇਸ ਨਿਕਲਿਆ ਉਹ ਖੁਸ਼ੀਆਂ ਮਨਾ ਰਹੇ ਨੇ, ਮਤਲਬ ਲੋ ਜੀ ਨਿਊ ਸਾਊਥ ਵੇਲਸ 'ਚ ਕੇਸ ਨਿਕਲਿਆ, ਮਤਲਬ ਉਹ ਇਹਨੂੰ ਭਾਰਤ ਪਾਕਿਸਤਾਨ ਦਾ ਮੈਚ ਸਮਝ ਹੀ ਜਾਂਦੇ ਨੇ, ਮਤਲਬ ਦੁਨੀਆ ਕਿੱਧਰ ਨੂੰ
ਆਪਸੀ
ਪੁੱਠੇ ਪਾਸੇ ਨੂੰ ਤੁਰੀ ਹੋ ਆ ਗੱਲ।
ਹਾਂਜੀ, ਜੇ ਨਿਊ ਸਾਊਥ ਵੇਲ ਰੁਕਿਆ ਰਹੇਗਾ ਜੀ, ਤੇ ਸਾਰੇ ਦੇਸ਼ ਦੀ ਇਕੋਨਮੀ ਰੁਕ ਜਾਂਦੀ ਆ, ਕਿਉਂਕਿ ਇਹਦੇ ਨਾਲ ਹੀ ਸਾਰਾ ਕੁਝ ਜੁੜਿਆ ਹੋਇਆ। ਜੇ ਇਹ ਚੱਲਦਾ ਰਹੇਗਾ ਤੇ ਸਾਰੇ ਚੱਲਦੇ ਰਹਿੰਦੇ ਵਧੀਆ। ਇਸ ਤੋਂ ਇਲਾਵਾ ਜੀ, ਓਲੰਪਿਕਸ ਜਿਹੜੀਆਂ 2032 ਦੀਆਂ ਉਹ ਆ ਰਹੀਆਂ ਵਾ ਬ੍ਰਿਸਬੇਨ ਚ।
ਅੱਛਾ ਜੀ, ਆ ਪਤਾ
ਹਾਂਜੀ,
ਲੱਗਾ ਜੀ।
ਆਸਟ੍ਰੇਲੀਆ ਨੂੰ ਹੋਸਟਿੰਗ ਉਹਦੀ ਮਿਲ ਗਈ ਆ ਜੀ, ਤੇ 2032 ਜੋ ਹੋਣਗੀਆਂ, ਤੀਜੀ ਵਾਰੀ ਇਹਨੂੰ ਮੌਕਾ ਮਿਲ ਰਿਹਾ ਆਸਟ੍ਰੇਲੀਆ ਨੂੰ।
ਠੀਕ ਹੈ ਜੀ, ਚਲੋ ਜਿਹੜੇ ਪਹਿਲਾਂ ਮੌਕੇ ਮਿਲੇ
ਇਸ
ਸੀ
ਤੋਂ
ਉਹਨਾਂ 'ਤੇ
ਇਲਾਵਾ
ਵੀ
ਜੀ,
ਗੱਲ ਕਰਾਂਗੇ ਆਪਾਂ, ਮਰੀਕ ਭਾਜੀ ਨੂੰ ਆ ਲੈਣਦੇ ਹੋ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪਤਾ ਓਲੰਪਿਕਸ ਦਾ ਹਿਸਾਬ ਕਿਤਾਬ, ਅਤੇ ਹਿਸਾਬ ਕਿਤਾਬ ਉਹਨਾਂ ਤੋਂ ਕਢਵਾਉਂਦੇ ਹਾਂ ਆਪਾਂ, ਵੀ ਫਾਇਦਾ ਹੁੰਦਾ ਜਾਂ ਨੁਕਸਾਨ ਹੀ ਆ।
ਬਿਲਕੁਲ ਜੀ, ਬਿਲਕੁਲ ਬਿਲਕੁਲ। ਹਾਂ, ਇਹਦਾ ਕੀ ਹੁੰਦਾ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨੇ ਜੀ ਐਲਾਨ ਕੀਤਾ ਕਿ ਗੁਰਦੁਆਰਿਆਂ ਦੇ ਵਿੱਚ ਜਿੱਦਾਂ ਦਵਾਈਆਂ ਦੀਆਂ ਦੁਕਾਨਾਂ ਤੇ ਫਿਰ ਲੈਬੋਰਟਰੀਜ਼ ਖੋਲਣਗੇ।
ਅੱਛਾ,
ਹਾਂਜੀ, ਜਿਹੜੇ ਮੁੱਖ ਗੁਰਦੁਆਰਾ ਸਾਹਿਬ ਹੈਗੇ ਆ ਉਹਨਾਂ ਦੇ ਵਿੱਚ।
ਨਹੀਂ ਵੈਸੇ ਕਾਫੀ ਤਾਂ ਹੈਗੇ ਆ, ਮੈਨੂੰ ਚਾਲ ਸਾਹਿਬ ਯਾਦ ਹੈ ਕਿ ਕੀਰਤਪੁਰ ਸਾਹਿਬ ਅਸੀਂ ਗਏ, ਉੱਥੇ ਦਵਾਖਾਨਾ ਹੈਗਾ ਆ, ਉੱਥੇ ਜਿਹੜੀ ਫਾਰਮੇਸੀ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਵਿੱਚ ਹੈਗਾ, ਉੱਥੇ ਕਿਉਂਕਿ ਸੰਗਤ ਬਹੁਤ ਆਉਂਦੀ ਜਾਂਦੀ ਹੈ, ਸੋ ਪਹਿਲਾਂ ਹੀ ਕਾਫੀ ਦਵਾਖਾਨੇ ਨੇ। ਚਲੋ ਹੋਰ ਵਧੀਆ
ਹਾਂਜੀ,
ਤਰੀਕੇ ਨਾਲ
ਪਹਿਲਾਂ
ਕਰਨਾ।
ਦਰਬਾਰ ਸਾਹਿਬ ਵੀ ਹੈਗਾ ਹੈ। ਹਾਂਜੀ, ਦਰਬਾਰ ਸਾਹਿਬ ਵੀ ਹੈਗਾ ਹੈ।
ਹਾਂਜੀ,
ਇਸ ਤੋਂ ਇਲਾਵਾ ਜੀ, ਨਿਊਜ਼ੀਲੈਂਡ ਵਾਲੇ ਹਨੇਕ ਨੇ ਕੀਤੇ ਹਮਲਾ ਕਰਨ ਵਾਲੇ ਸਾਰੇ ਸਿੰਘਾਂ ਨੂੰ ਜ਼ਮਾਨਤ ਮਿਲ ਗਈ ਹੈ ਜੀ।
ਅੱਛਾ ਜੀ, ਜ਼ਮਾਨਤ ਮਿਲ
ਹਾਂਜੀ
ਗਈ ਹੈ?
ਹਾਂਜੀ,
ਠੀਕ। ਚਲੋ, ਉਹ ਤਾਂ ਕਹਿੰਦੇ ਸੀ, ਕਹਿੰਦੇ ਹੁਣ ਸਾਰੀ ਉਮਰ ਨਿਕਲਣਾ ਨਹੀਂ, ਇੱਦਾਂ ਨਹੀਂ ਹੋਣੀ, ਇੱਦਾਂ ਨਹੀਂ ਹੋਣੀ, ਪਰ ਚਲੋ ਉੱਥੋਂ ਦਾ ਜਿਹੜਾ
ਹਾਂਜੀ
ਜਸਟਿਸ ਸਿਸਟਮ ਹੈ ਉਹਨੂੰ ਜ਼ਿਆਦਾ ਪਤਾ ਹੈ ਕਿ ਕੀ ਹੋ ਰਿਹਾ।
ਤੇ ਇਸ ਤੋਂ ਇਲਾਵਾ ਜੀ, ਸਿੱਧੂ ਦੀ ਤਾਜਪੋਸ਼ੀ ਹੋ ਗਈ ਹੈ ਜੀ ਕੱਲ।
ਕਾਹਦੀ, ਮਤਲਬ ਉਹ ਕਿੰਗ ਪ੍ਰੈਜ਼ੀਡੈਂਟ ਕਿੰਗ ਆਫ ਇੰਡੀਆ ਬਣ ਗਿਆ ਜਾਂ ਕਾਹਦੀ ਤਾਜਪੋਸ਼ੀ?
ਤਾਜਪੋਸ਼ੀ ਜੀ ਕਾਂਗਰਸ ਦੇ, ਪੰਜਾਬ ਕਾਂਗਰਸ ਪ੍ਰਧਾਨ ਦੀ।
ਅੱਛਾ, ਇਹ ਪਹਿਲੀ ਵਾਰੀ ਹੋਈ ਲੱਗਦੀ ਹੈ ਮੈਨੂੰ, ਲੱਗਦਾ ਹਿਸਟਰੀ ਦੇ ਵਿੱਚ ਪਹਿਲਾਂ ਪ੍ਰਧਾਨ ਬਣਦੇ ਸੀ, ਸਾਨੂੰ ਤਾਂ ਪਤਾ ਵੀ ਨਹੀਂ ਸੀ ਹੁੰਦਾ ਪ੍ਰਧਾਨ ਕੌਣ ਹੈ, ਇਹ ਕੀ ਫੰਡਾ ਹੈ?
ਬਿਲਕੁਲ ਜੀ, ਇਹ ਜਿਸ ਹਿਸਾਬ ਨਾਲ ਇਹਨੂੰ ਇੰਨਾ ਵਧਾ ਚੜਾ ਕੇ ਦੱਸਿਆ ਜਾ ਰਿਹਾ, ਲੱਗ ਤੇ ਇੱਦਾਂ ਹੀ ਰਿਹਾ ਕਿ ਜਿੱਦਾਂ ਪਹਿਲੀ ਵਾਰੀ ਕੋਈ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣ ਰਿਹਾ।
ਚਲੋ,
ਤੇ ਸਿੱਧੂ ਸਾਹਿਬ ਨੇ ਆਪਣੇ ਭਾਸ਼ਣ ਚ ਕਿਹਾ ਵਾ ਵੀ ਜੀਜਾ ਸਾਲਾ ਰਹਿਣ ਨੀ ਦੇਣਾ ਕੋਠੇ ਤੇ, ਤੋਤਾ ਬਹਿਣ ਨੀ ਦੇਣਾ।
ਐਂਟਰਟੇਨਮੈਂਟ ਫੁੱਲ ਆ ਪੰਜਾਬ ਦੀ ਹੁਣ, ਕਿਉਂਕਿ ਸਾਰੇ ਜਿਹੜੇ ਲੀਡਰ ਨੇ ਤਿੰਨਾਂ ਪਾਰਟੀਆਂ ਦੇ ਉਹ ਸਾਰੇ ਐਂਟਰਟੇਨਰ ਹੀ ਨੇ। ਸੋ ਇਸ ਕਰਕੇ ਜਿਹੜੇ ਮੁੱਦੇ ਕੋਈ ਚੱਕਰ ਨਹੀਂ ਹੈਗਾ, ਮਤਲਬ ਮੁੱਦਿਆਂ ਦਾ ਕੋਈ ਚੱਕਰ ਨਹੀਂ, ਬਸ ਨਜ਼ਾਰੇ
ਬਿਲਕੁਲ ਜੀ ਬਿਲਕੁਲ ਨਜ਼ਾਰੇ ਲੈਣਗੇ ਜੀ।
ਹਾਂਜੀ
ਤੇ ਇਸ ਤੋਂ ਇਲਾਵਾ ਜੀ ਓਲੰਪਿਕਸ ਸ਼ੁਰੂ ਨੇ ਤੇ ਹੁਣ ਸਾਰੇ ਘਰੇ ਬੈਠ ਕੇ ਓਲੰਪਿਕਸ ਦੇਖ ਸਕਦੇ ਆ ਜੇ ਕੋਈ ਹਾਕੀ ਦੇ ਸ਼ੌਕੀਨ ਹੈ। ਤੇ ਅੱਜ 11 ਵਜੇ ਇੰਡੀਆ ਨਿਊਜ਼ੀਲੈਂਡ ਦਾ ਹੈਗਾ ਜੀ ਮੈਚ,
ਅੱਛਾ
ਤੇ ਕੱਲ ਨੂੰ ਸ਼ਾਮ ਨੂੰ 7:30 ਵਜੇ ਇੰਡੀਆ ਆਸਟ੍ਰੇਲੀਆ ਦਾ।
ਹਾਂਜੀ ਹਾਂਜੀ, ਇਹ ਆਪਣੇ ਓਪਨਿੰਗ ਸੈਰਾਮਨੀ ਦੇ ਵੀ ਕੁਛ ਤਸਵੀਰਾਂ ਆ ਰਹੀਆਂ ਨੇ, ਤੇ ਉੱਤੋਂ ਇੱਕ ਆਪਣੇ ਮਨਪ੍ਰੀਤ ਸਿੰਘ ਉਹ ਹੈੱਡ ਕਰ ਰਹੇ ਸੀਗੇ, ਤੇ
ਹਾਂਜੀ
ਜਿਹੜੀ
ਹਾਂਜੀ
ਮੈਰੀਕੋਮ ਤੇ ਹਾਕੀ ਵਾਲੇ ਜਿਹੜੇ ਮਨਪ੍ਰੀਤ ਸਿੰਘ ਆ ਉਹ ਇੰਡੀਆ ਦੀ ਟੀਮ ਨੂੰ ਲੀਡ ਕਰ ਰਹੇ ਸੀ, ਤੇ ਚੰਗਾ ਲੱਗ ਰਿਹਾ, ਬਹੁਤ ਗ੍ਰੇਸਫੁਲ ਫੋਟੋਆਂ ਆ ਰਹੀਆਂ ਨੇ ਸੋਹਣੀਆਂ।
ਹਾਂਜੀ ਹਾਂਜੀ ਆਸ ਕਰਦੇ ਹਾਂ ਜੀ ਵਧੀਆ ਵਧੀਆ ਪਰਫਾਰਮੈਂਸ ਹੋਊਗੀ ਇੰਡੀਆ ਦੀ ਵੀ ਤੇ ਆਸਟ੍ਰੇਲੀਆ ਦੀ ਵੀ।
ਹਾਂਜੀ, ਚਲੋ ਇਹਦੇ ਵਿੱਚ ਹਿੱਸਾ ਲੈਣਾ ਹੀ ਬਹੁਤ ਵੱਡੀ ਗੱਲ ਹੁੰਦੀ ਆ, ਵੀ ਚਲੋ ਸਾਰੇ ਰਲ ਮਿਲ ਕੇ ਖੇਡਦੇ, ਇੱਕ ਦੂਜੇ ਨੂੰ ਕਲਚਰਸ ਨੂੰ ਜਾਣ ਲੈਂਦੇ, ਦੁਨੀਆ ਇੱਕ ਦੂਜੇ ਨੂੰ ਦੇਖ ਲੈਂਦੀ ਆ, ਤੇ ਇਸ ਕਰਕੇ ਮਤਲਬ ਇੱਕ ਬੜਾ ਵਧੀਆ ਸੁਨੇਹਾ ਆ। ਜਿਹੜੇ ਇਹਦੇ ਪੋਜ਼ਿਟਿਵ ਅੰਗ ਨੇ ਓਲੰਪਿਕਸ ਦੇ, ਉਹ ਆਪਾਂ ਉਹਦੇ ਬਾਰੇ ਡਿਸਕਸ ਕੀਤਾ ਆ, ਤੇ ਚਲੋ ਆਪਾਂ ਹੁਣ ਹੋਰ ਵੀ ਦੇਖਾਂਗੇ ਲੇਟਰ ਔਨ। ਤੇ ਜਾਂਦੇ ਜਾਂਦੇ ਫਿਰ ਚੁਟਕਲਾ
ਚੁਟਕਲਾ ਕਿ ਨਹੀਂ ਹੈ ਭਾਜੀ, ਅੱਜ ਇੱਕ ਗੱਲ ਇਹ ਹੈ ਕਿ ਵੀ ਜਿੱਦਾਂ ਹੁਣ ਮੈਂ ਦੇਖ ਰਿਹਾ ਕਿ ਚਾਰ ਚੁਫੇਰੇ ਸਾਰੇ ਜੋ ਚੱਲ ਰਿਹਾ ਵਾ ਪਰਿਵਾਰਾਂ ਚ ਵੀ ਚੱਲ ਰਿਹਾ ਜਾਂ ਵਰਕ ਪਲੇਸਾਂ ਤੇ ਸਰਕਾਰਾਂ ਚ ਚੱਲ ਰਿਹਾ ਰਾਜਨੀਤੀ ਚ ਚੱਲ ਰਿਹਾ, ਤੇ ਇਹ ਹੁਣ ਨਾ ਇੱਕ ਜਿਹੜਾ ਬਚਪਨ ਚ ਆਪਾਂ ਫਾਰਮੂਲਾ ਵਰਤਦੇ ਹੁੰਦੇ ਸੀ ਉਹ ਫਾਰਮੂਲਾ ਹੁਣ ਇਹ ਸਾਰੇ ਵਰਤਣ ਡੇ ਆ ਨਾ, ਜਿੱਦਾਂ ਤੁਸੀਂ ਵੀ ਕਈ ਵਾਰੀ ਵਰਤਿਆ ਮੈਂ ਵੀ ਵਰਤਿਆ,
ਕਿਹੜਾ
ਤੇ ਵੀ ਜਦੋਂ ਜਿੱਦਾਂ ਬੰਦੇ ਕੋਈ ਗਲਤੀ ਹੋ ਜਾਂਦੀ ਆ ਜਿੱਦਾਂ ਕੋਈ ਵੀ ਗਲਤੀ ਹੋ ਜਾਂਦੀ ਆ ਤੇ ਮੈਂ ਤੇ ਇਹੀ ਕਹੂੰਗਾ ਕਿ ਬੰਦੇ ਨੂੰ ਘਬਰਾਉਣਾ ਨੀ ਚਾਹੀਦਾ, ਜਿੱਦਾਂ ਇਹ ਨੀ ਘਬਰਾਉਂਦੇ ਤੇ 2 ਮਿੰਟ ਅੱਖਾਂ ਬੰਦ ਕਰਕੇ ਬੰਦੇ ਨੂੰ ਸੋਚਣਾ ਚਾਹੀਦਾ ਵੀ ਕੋਈ ਨੀ ਮੇਰੇ ਕੋਲ ਗਲਤੀ ਹੋ ਗਈ ਆ
ਤੇ
ਹੁਣ ਮੈਂ ਨਾਂ ਕਿਹਦਾ ਲਾਉਣਾ।
ਮੈਂ ਕਿਹਾ ਪਤਾ ਨੀ ਕਿੱਡਾ ਕੁ ਵੱਡਾ ਪ੍ਰਵਚਨ ਦੇਣ ਲੱਗਿਆ। ਅੱਛਾ ਅੱਛਾ, ਇਹ ਸੋਚਣਾ ਚਾਹੀਦਾ ਵੀ ਨਾਂ ਕਿਹਦਾ ਲਾਉਣਾ। ਠੀਕ ਹੈ, ਇਹੀ ਵਧੀਆ ਫਾਰਮੂਲਾ ਕਲਯੁਗ ਦਾ। ਤਾਂ ਤੁਸੀਂ ਥੋੜੀ ਹੋਰ ਟਰਾਈ ਕਰੋ, ਤੁਸੀਂ ਬਾਬਾ ਜੀ ਵੀ ਬਣ ਸਕਦੇ ਜੇ ਇਸ ਹਿਸਾਬ ਨਾਲ ਤੁਸੀਂ ਮੈਨੂੰ ਭਰਮਾ ਲਿਆ ਸੀ ਆਪਣੀਆਂ ਗੱਲਾਂ ਚ। ਸਕੋਪ ਹੈਗਾ ਆ। ਠੀਕ ਹੈ ਚਾਲ ਸਾਹਿਬ, ਮਿਲਦੇ ਹਾਂ ਫਿਰ ਅਗਲੇ ਹਫ਼ਤੇ।
ਠੀਕ ਹੈ ਜੀ, ਠੀਕ ਹੈ ਜੀ,
ਤੁਹਾਨੂੰ ਫਿਰ ਗਾਣਾ ਸੁਣਾਉਣੇ ਕੁਲਦੀਪ ਮਾਣਕ ਦਾ, ਕੁਲਦੀਪ ਮਾਣਕ ਦਾ ਗੀਤ ਸੁਣਾਉਣੇ ਤੁਹਾਨੂੰ ਇੱਕ।
ਜ਼ਰੂਰ ਜੀ ਜ਼ਰੂਰ
ਜੀ, ਮਿਲਦੇ ਜੀ, ਓਕੇ,
ਚੰਗਾ ਜੀ, ਸਤਿ
ਸ਼੍ਰੀ ਅਕਾਲ।
ਜਾਵਣਾ ਉਹ ਕੰਗਣਾ ਕੱਟ ਦਿਆ ਸਜਾਨ ਦਾ ਕੀਤਾ ਇੱਕ ਨਾਲ ਸੀ ਕਹਿੰਦੇ ਰਾਜੇ ਇੰਦਰ ਨੇ ਗੌਤਮ ਰਿਖੀ ਦੀ ਉਹਨੇ ਨਾਲ ਨੂੰ ਤਕਾਇਆ ਖਾਤਰ ਇੱਕ ਦੀ ਸੁੰਦਰਾ ਭੁੱਲ ਗਈ ਮੈਲ ਮੁਨਾਰਿਆਂ ਨੂੰ ਪੂਰਨ ਜੋਗੀ ਦੇ ਸਕਦਾ ਤਾਂ ਨਾਂ ਨੂੰ ਲਾਇਆ ਕੀਤਾ ਇੱਕ ਜ਼ਰੂਰ ਨਹੀਂ ਹੋਊ ਚਾਚੇ ਕੈਦੋਂ ਨੇ ਕੰਡਾ ਟੱਪਕੇ ਤਾਈਓ ਲੱਤਾਂ ਨੂੰ ਤੜਵਾਇਆ ਪੈਰ ਜਵਾਨੀ ਦੇ ਮੈਂ ਖੁੱਲ ਗਿਆ ਬਾਬਲ ਚੂਚਕ ਵੀ ਮਿੱਠੀ ਨੈ ਨਾਲ ਸੀ ਉਹ ਜਰਾਨਾ ਲਾਇਆ ਕਹਿੰਦੇ ਤੇਰਾ ਰੂਹ ਬਣਾਇਆ ਭਾਵੇਂ ਪਿਓਦਾ ਪਿਓਦਾ ਪਿਓ ਆ ਕੇ ਮੈਨੂੰ ਵਰਜੇ ਨੀ ਜਿਹਨੂੰ ਦਾ ਉਤਰੀ ਕੇ ਉੱਤੋਂ ਖੋਲ ਕਮਾਇਆ
ਰੇਡੀਓ ਦੀਆਂ ਖੂਬਸੂਰਤ ਲਹਿਰਾਂ ਤੁਹਾਡੇ ਤੱਕ ਪੁੱਜਦਾ ਕਰਨ ਲਈ ਸਾਨੂੰ ਨਿੱਘਾ ਸਹਿਯੋਗ ਦੇ ਰਹੇ ਨੇ।
ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ।
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਬਿਲਕੁਲ, 24 ਤਰੀਕ ਦੀ ਦਿਨ ਸ਼ਨਿਚਰਵਾਰ ਦੀ ਸੁਬਾਹ ਚੱਲ ਰਹੀ ਹੈ ਔਰ ਦਿਲ ਵਾਲੀਆਂ ਗੱਲਾਂ ਹੋ ਰਹੀਆਂ ਨੇ। ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀਓ ਦੇ ਜ਼ਰੀਏ, ਤੇ ਅੱਜ ਦਿਨ ਸ਼ਨਿਚਰਵਾਰ ਹੈ ਤੇ ਅਮਰੀਕ ਭਾਜੀ ਪ੍ਰੋਗਰਾਮ 'ਚ ਸ਼ਾਮਲ ਹੁੰਦੇ ਨੇ, ਸਿਡਨੀ ਤੋਂ ਸ਼ਾਮਲ ਹੋ ਚੁੱਕੇ ਨੇ। ਸਤਿ ਸ਼੍ਰੀ ਅਕਾਲ ਭਾਜੀ, ਜੀ ਆਇਆਂ ਨੂੰ ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
ਗੁੱਡ ਮਾਰਨਿੰਗ ਅਮਦੀਪ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਸਾਰੇ ਹਰਮਨ ਸਰੋਤਿਆਂ, ਹਰਮਨ ਰੇਡੀਓ ਦੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਸਾਨੂੰ ਸੁਣ ਰਹੇ ਆ ਤੇ ਆਨੰਦ ਮਾਣ ਰਿਹਾ ਇਸ ਪ੍ਰੋਗਰਾਮ ਦਾ। ਤੁਹਾਡਾ ਵੀ ਅਮਦੀਪ ਬਹੁਤ ਬਹੁਤ ਧੰਨਵਾਦ।
ਮੇਰਾ ਕਾਹਦਾ ਧੰਨਵਾਦ ਕਰੇ ਜਾ ਰਹੇ ਹੋ ਭਾਜੀ, ਸਵੇਰੇ ਸਵੇਰੇ ਮੈਂ ਕਿਹੜੇ ਤੁਹਾਨੂੰ ਲੰਬਾ ਕਰਵਾ ਤੇ।
ਅਮਨਦੀਪ, ਓਲੰਪਿਕ ਤਾਂ ਸ਼ਾਇਦ ਉਹਦੇ ਬਾਰੇ ਵੀ ਗੱਲ ਕਰਦੇ ਹਾਂ। ਆਸਟ੍ਰੇਲੀਆ ਨੂੰ ਓਲੰਪਿਕ ਵੀ ਮਿਲੀ ਆ, ਉਹਦੇ ਨਾਲ ਜਿਹੜੀ ਉੱਥੇ ਦੀ ਪ੍ਰੀਮੀਅਰ ਆ ਆਪਣੀ ਬੀਬੀ ਬੜੀ ਖੁਸ਼ ਹੋਈ, ਉੱਥੇ ਟੋਕੀਓ ਉਹ ਗਈ ਵੀ ਸੀ ਤੇ ਉਹਦੇ ਉੱਥੇ ਉਹਨੇ ਓਪਨਿੰਗ ਸੈਰੇਮਨੀ ਵਿੱਚ ਭਾਗ ਵੀ ਲਿਆ ਤੇ ਸਕੌਟ ਮੋਰਿਸਨ ਵੀ ਦਬੀ ਦਬੀ ਆਵਾਜ਼ ਵਿੱਚ ਬਹੁਤ ਖੁਸ਼ ਹੋਇਆ। ਤੇ ਚਲੋ ਇਹਦੇ ਬਾਰੇ ਵੀ ਗੱਲ ਕਰਦੇ ਹਾਂ ਹੌਲੀ ਹੌਲੀ ਜਿੱਦਾਂ ਜਿੱਦਾਂ ਪ੍ਰੋਗਰਾਮ ਅੱਗੇ
ਵਧਦਾ। ਦੱਸੋ ਕਾਹਦਾ ਕਰ ਰਹੇ
ਧੰਨਵਾਦ ਤਾਂ ਮਨਦੀਪ ਇਹੀ ਕਰ ਰਹੇ ਵੀ ਸਾਹ ਆਈ ਜਾਂਦੇ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ, ਫਿਰ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਪ੍ਰੋਗਰਾਮ ਦੇ ਵਿੱਚ ਲੈਣੇ ਆ ਤੇ ਮਸ਼ਵਰੇ ਦਿੰਨੇ ਆ, ਚੰਗੀਆਂ ਚੰਗੀਆਂ ਗੱਲਾਂ ਸੁਣਾਉਣੇ ਆ ਤੇ ਪ੍ਰੋਗਰਾਮ ਵਿੱਚ ਚੰਗੀ ਰੂਹ ਫੂਕਦੇ ਆ ਤੇ ਸਾਨੂੰ ਵੀ ਉਹਦੇ ਵਿੱਚ ਸ਼ਾਮਿਲ ਕਰਦੇ ਆ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਅਮਦੀਪ।
ਠੀਕ, ਚਲੋ ਸਾਡੇ ਨਾਲ ਪਹਿਲਾਂ ਸਾਡੇ ਸਰੋਤੇ ਜਿਹੜੇ ਜੁੜਦੇ ਨੇ ਉਹਨਾਂ ਦੇ ਮੈਸੇਜ ਲੈ ਲਈਏ। ਇਕਬਾਲ ਸਿੰਘ ਬੰਡਾ ਵਰਗ ਤੋਂ ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ ਸਾਰਿਆਂ ਨੂੰ, ਕਹਿੰਦੇ ਹਾਜ਼ਰੀ ਮਨਜ਼ੂਰ ਕਰਿਓ ਜੀ। ਬਿਲਕੁਲ ਜੀ, ਸ਼ਾਮਿਲ ਹੋ ਤੁਸੀਂ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਤੇ ਜਗਦੀਪ ਗਿੱਲ ਜੁੜਦੇ ਨੇ ਸਾਡੇ ਨਾਲ, ਹੱਸ ਰਹੇ ਨੇ, ਕਹਿੰਦੇ ਭਾਜੀ ਬਾਬਾ ਬਣਨ ਵਾਲਾ ਬਹੁਤ ਵਧੀਆ ਜੋਕ ਸੀ। ਵੈਸੇ ਵੀ ਬਾਬਾ ਬਣਨ ਦੇ ਲਈ BA ਵਗੈਰਾ ਕਰਨੀ ਪੈਂਦੀ ਹੈ ਜੀ, BA ਦੋ ਵਾਰੀ ਕਰਨੀ ਪੈਂਦੀ, ਕਹਿੰਦੇ BA+BA ਬਾਬਾ। ਠੀਕ ਹੈ, ਕਿਆ ਬਾਤ ਹੈ, ਨਹੀਂ ਬਾਬਾ ਬਣਨ ਵਾਸਤੇ ਕੋਈ ਪੜ੍ਹਾਈ ਨਹੀਂ ਜੀ, ਤੇ ਸੁਖਵਿੰਦਰ ਸਵੰਦ ਭਾਜੀ ਵੀ ਸਾਡੇ ਨਾਲ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਹਾਂ। ਸਤਿ ਸ਼੍ਰੀ ਅਕਾਲ ਭਾਜੀ। ਰਵਿੰਦਰ ਸਿੰਘ ਮੈਲਬਨ ਵਾਲੇ ਸ਼ਾਮਿਲ ਨੇ ਪ੍ਰੋਗਰਾਮ 'ਚ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਰਵਿੰਦਰ ਧਨੀ ਆ ਗਏ ਨੇ ਪ੍ਰੋਗਰਾਮ 'ਚ, ਕੀ ਹਾਲ ਚਾਲ ਹੈ ਧਨੀ ਸਾਹਿਬ? ਅਤੇ ਸਾਡੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਸ਼ਾਮਿਲ ਨੇ ਪ੍ਰੋਗਰਾਮ ਦੇ ਵਿੱਚ। ਸਿੱਧੂ ਸਾਹਿਬ ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ, ਕੱਲ੍ਹ ਟੀਵੀ 'ਤੇ ਮਾਸਕ ਲਾਉਣਾ ਹੀ ਭੁੱਲ ਗਈ, ਫਿਰ ਲੱਭਦੀ ਫਿਰਦੀ ਸੀ ਵਿਚਾਰੀ। ਬਿਲਕੁਲ ਬਿਲਕੁਲ, ਇਹ 'ਤੇ ਆਪਾਂ ਕਰਦੇ ਹਾਂ ਗੱਲ। ਪਰਮਜੀਤ ਸਿੰਘ ਧਾਲੀਵਾਲ ਜੁੜੇ ਨੇ ਅਤੇ ਉਹ ਵੀ ਇਹੀ ਕਹਿੰਦੇ ਨੇ, ਸੋਰੀ ਪਾਲਾ ਬੈਂਸ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਦਾ ਆਨੰਦ ਲਵਾਂਗੇ ਜੀ। ਹਾਂਜੀ ਬਿਲਕੁਲ ਜੀ ਬਿਲਕੁਲ। ਅਤੇ ਅੰਮ੍ਰਿਤਪਾਲ ਸਿੰਘ ਵੀ ਪ੍ਰੋਗਰਾਮ 'ਚ ਸ਼ੈਪਟਨ ਤੋਂ ਸ਼ਾਮਿਲ ਹੁੰਦੇ ਨੇ, ਅਤੇ ਗੌਰਵ ਸ਼ਰਮਾ ਜੀ ਵਿਨੀਪੈਗ ਤੋਂ ਆ ਗਏ ਨੇ ਪ੍ਰੋਗਰਾਮ ਦੇ ਵਿੱਚ। ਅਤੇ ਅਮਰੀਕ ਭਾਅ ਜੀ, ਇੱਥੋਂ ਹੀ ਗੱਲ ਸ਼ੁਰੂ ਕਰਦੇ ਹਾਂ। ਕੱਲ੍ਹ ਪ੍ਰੈਸ ਕਾਨਫਰੰਸ ਚੱਲ ਰਹੀ ਸੀ, ਅਤੇ ਤੁਹਾਨੂੰ ਪਤਾ ਜਿਹੜੇ ਕੋਵਿਡ ਦੀਆਂ ਦਿੰਦੇ ਨੇ ਇੰਸਟਰਕਸ਼ਨਸ ਵਗੈਰਾ, ਅਤੇ ਪ੍ਰੀਮੀਅਰ ਖੜੀ ਸੀ, ਅਤੇ ਉਹਦਾ ਮਾਸਕ ਜੇਬਾਂ 'ਚ ਫੋਲਦੀ, ਉਹ ਤੁਹਾਡੇ ਨੂੰ ਕਹਿੰਦੀ ਮਾਸਕ ਤਾਂ ਹੈ ਹੀ ਨਹੀਂ, ਅਤੇ ਚਲੋ ਬਾਅਦ 'ਚ ਪਤਾ ਲੱਗਾ ਕਿ ਉਹ ਕੌਫੀ ਲੈਣ ਗਈ ਸੀ ਅਤੇ ਉੱਥੇ ਹੀ ਰਹਿ ਗਿਆ। ਵੈਸੇ ਜਿਹੜੇ ਨਾਲ ਦੇ ਅਸਿਸਟੈਂਟ ਵਗੈਰਾ ਹੁੰਦੇ, ਉਹ ਵੀ ਕਈ ਵਾਰੀ ਨਹੀਂ ਪ੍ਰੋਪਰਲੀ ਇਸ ਚੀਜ਼ ਨੂੰ ਦੇਖਦੇ ਘੋਕਦੇ, ਕਿ ਸਾਰੀ ਦੁਨੀਆ ਨੂੰ ਤਾਂ ਅਸੀਂ ਕਹਿ ਰਹੇ ਹਾਂ ਕਿ ਮਾਸਕ ਲਾਓ ਜੀ, ਤੁਹਾਨੂੰ ਫਾਈਨ ਹੋਣਾ ਜੀ, ਤੁਹਾਨੂੰ ਐਂ ਹੋਣਾ, ਅਤੇ ਇੱਕ ਜਦੋਂ ਲੀਡਰ ਗਲਤੀ ਕਰਦੇ ਨੇ ਤਾਂ ਉਹ ਵੀ ਚਲੋ ਪ੍ਰੈਸ਼ਰ ਵੀ ਬਹੁਤ ਹੁੰਦਾ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਭਾਜੀ ਇਹਨੂੰ, ਇਹ ਸਾਰੇ ਘਟਨਾਕ੍ਰਮ?
ਨਹੀਂ, ਮੈਂ ਤਾਂ ਮਨਦੀਪ ਇਹਨੂੰ ਨੋਰਮਲ ਘਟਨਾ ਦੇਖਦਾ ਹਾਂ, ਕੋਈ ਮਾਸਕ ਰਹਿ ਜਾਣਾ, ਕੌਫੀ ਪੀਣੀ ਤਾਂ ਹੁਣ ਉਹ ਮਾਸਕ ਲਾ ਕੇ ਥੋੜ੍ਹਾ, ਹੁਣ ਕੌਫੀ ਪੀਣੀ ਸੀ, ਕੌਫੀ ਤਾਂ ਹੁਣ ਮਾਸਕ ਲਾ ਕੇ ਹੀ ਪੀਣੀ ਸੀ, ਰੋਟੀ ਤਾਂ ਹੁਣ ਮਾਸਕ ਲਾ ਕੇ ਖਾਣੀ, ਉਹ ਵੀ ਤਾਂ ਇੱਕ ਇਨਸਾਨ ਹੀ ਹੈ ਜਿੱਦਾਂ ਅਸੀਂ ਹਾਂ ਸਾਰੇ ਹੀ। ਇੱਦਾਂ ਕਦੇ ਕਦੇ ਇੱਦਾਂ ਹੋ ਵੀ ਜਾਂਦੀ ਕਿ ਕੋਈ ਗਲਤ ਰਹਿ ਵੀ ਜਾਂਦੀ ਆ, ਮਾਸਕ ਪਿੱਛੇ ਰਹਿ ਗਿਆ ਉਹਦਾ, ਚਲੋ ਉਹਨੇ ਲੈ ਕੇ ਵਾਪਸ ਲਾ ਵੀ ਲਿਆ, ਉਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ, ਤਾਂ ਬਾਹਰ ਦਾ ਬਤੰਗੜ ਬਣਾਉਣ ਵਾਲੀ ਗੱਲ ਆ। ਜੇ ਅਸੀਂ ਕਹਿੰਦੇ ਜੀ ਉਹਨੂੰ ਮਾਸਕ ਨਹੀਂ ਲਾਇਆ, ਉਹਨੂੰ ਜਿੱਤਾ ਭੁੱਲ ਗਿਆ, ਲੋਕਾਂ ਨੂੰ ਮਤਾਂ ਦਿੰਦੇ ਆ, ਇੱਦਾਂ ਹੋ ਜਾਂਦੀ, ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ। ਮੈਂ ਤਾਂ ਇੱਕ ਨੋਰਮਲ ਆਮ ਘਟਨਾ ਇਹਨੂੰ ਲੈਣਾ ਆ, ਇੱਕ ਇਨਸਾਨ ਜੇ ਜਿਹੜੀ ਕਈ ਵਾਰ ਹੋ ਵੀ ਜਾਂਦੀ ਗਲਤੀ, ਅਸੀਂ ਵੀ ਤਾਂ ਇੱਦਾਂ ਕਰਦੇ ਹਾਂ, ਮਾਸਕ ਲਾਉਣਾ ਜ਼ਰੂਰੀ ਹੈ, ਲੇਕਿਨ ਕਈ ਹਾਲਾਤਾਂ ਦੇ ਵਿੱਚ ਮਾਸਕ ਅਸੀਂ ਨਹੀਂ ਲਾਉਂਦੇ, ਇਹਦਾ ਚੇਤਾ ਭੁੱਲ ਜਾਂਦਾ ਆ, ਇੱਥੇ ਐਨਕਾਂ ਹੀ ਗੁਆਚੀਆਂ ਰਹਿੰਦੀਆਂ, ਫੋਨ ਹੀ ਗੁਆਚੇ ਰਹਿੰਦੇ ਆ ਸਾਡੇ ਸਾਰਿਆਂ ਦੇ ਲਗਭਗ, ਤੇ ਉਹਦਾ ਮਾਸਕ ਗੁਆਚ ਗਿਆ ਤਾਂ ਕਿ ਬਹੁਤ ਵੱਡੀ ਗੱਲ ਹੋ ਗਈ ਕਿਆ?
ਇਹ ਤਾਂ ਹੈਗੀ, ਇਹ ਤਾਂ ਹੈਗੀ ਆ। ਅਮਰੀਕ ਭਾਜੀ ਇੱਕ ਹੋਰ, ਚਲੋ ਪ੍ਰੀਮੀਅਰਾਂ 'ਤੇ ਗੱਲ ਚੱਲਦੀ ਆ, ਅਤੇ ਤੁਹਾਨੂੰ ਪਤਾ ਚਲੋ ਇਹ ਤਾਂ ਆਪਣਾ ਮਾਸਕ ਭੁੱਲ ਗਈ, ਉੱਧਰ ਜਿਹੜੀ ਬ੍ਰਿਸਬਨ ਵਾਲੀ ਕੁਈਨਜ਼ਲੈਂਡ ਵਾਲੀ ਪ੍ਰੀਮੀਅਰ ਹੈ, ਉਹਦੇ ਤਾਂ ਝਾੜਾਂ ਪਈਆਂ ਪੂਰੀਆਂ ਐਨ ਪ੍ਰੈਸ ਕਾਨਫਰੰਸ ਵਰਲਡ ਵਾਈਡ ਬ੍ਰੌਡਕਾਸਟ ਦੇ ਦੌਰਾਨ। ਤੁਹਾਨੂੰ ਤੁਸੀਂ ਦੇਖਿਆ ਹੋਣਾ ਵੀਡੀਓ ਓਲੰਪਿਕ,
ਉਹਦੀ ਉੱਦਾਂ ਓਲੰਪਿਕਸ ਦੇ ਵਿੱਚ ਜਾਣ ਦੀ ਮੈਨੂੰ ਤਾਂ ਕੋਈ ਐਡੀ ਜ਼ਰੂਰਤ ਨਹੀਂ ਲੱਗਦੀ ਸੀ, ਕਿਉਂਕਿ ਇੱਕ ਉਹਨੂੰ ਇੱਕ ਰੋਲ ਮਾਡਲ ਬਣਨਾ ਚਾਹੀਦਾ ਸੀ ਕਿ ਤੁਸੀਂ ਜਦੋਂ ਜਿੱਥੋਂ ਤੱਕ ਹੋ ਸਕੋ ਕੋਵਿਡ-19 ਦੀਆਂ ਘਟਨਾਵਾਂ ਦੇ ਵਿੱਚ ਆਪਣੇ ਦੇਸ਼ ਵਿੱਚ ਰਹੋ, ਆਪਣੀ ਪੋਜੀਸ਼ਨ ਨਾ ਬਦਲੋ, ਇੱਕ ਥਾਂ ਤੋਂ ਦੂਜੀ ਥਾਂ ਨਾ ਜਾਓ, ਕਿਉਂਕਿ ਜਿਹੜੀਆਂ ਬ੍ਰਿਸਬੇਨ ਨੂੰ ਓਲੰਪਿਕ ਮਿਲੀਆਂ ਅਨਅਪੋਜ਼ਡ ਓਲੰਪਿਕ ਮਿਲੀਆਂ ਮਨਦੀਪ, ਇਹਦੇ ਵਿੱਚ ਕੋਈ ਐਡਾ ਸਟਰੋਂਗ ਕੰਟੈਂਡਰ ਨਹੀਂ ਸੀ, ਤਾਂ ਪ੍ਰੀ ਅਨਾਊਂਸਡ ਹੀ ਸੀ ਲਗਭਗ ਇਹਨੂੰ ਇਹ ਓਲੰਪਿਕ 100% ਮਿਲਣੀਆਂ ਹੀ ਸੀ, ਕਿਉਂਕਿ ਜਿੱਦਾਂ ਇਹਦੇ ਕੰਟੈਂਟਰ ਸੀ ਕਤਰ ਵਾਲੇ ਸੀਗੇ, ਇੰਡੀਆ ਸੀ ਜਾਂ ਹੋਰ ਦੋ ਤਿੰਨ ਕੰਟੈਂਟਰਸ, ਬੜੇ ਵੀਕ ਸੀ, ਉਹਨਾਂ ਨੂੰ ਮਿਲੇ ਨਹੀਂ ਸਕਦੀਆਂ ਸੀਗੀਆਂ, ਤੇ ਉਹਦਾ ਉੱਥੇ ਜਾਣਾ ਮੇਰੇ ਖਿਆਲ ਦੇ ਵਿੱਚ ਕੋਈ ਜ਼ਿਆਦਾ ਜਾਇਜ਼ ਨਹੀਂ ਸੀ। ਅਗਰ ਜੇ ਕਿਸੇ ਦਾ ਜਾਣਾ ਉੱਥੇ ਬਣਦਾ ਸੀ ਤਾਂ ਉਹ ਪ੍ਰਾਈਮ ਮਿਨਿਸਟਰ ਸਕੌਟ ਮੋਰਿਸਨ ਦਾ ਬਣਦਾ ਸੀ, ਜਿਹੜੇ ਕਿ ਦੇਸ਼ ਦੇ ਪ੍ਰਧਾਨ ਆ ਉੱਥੇ ਜਾਂਦੇ, ਲੇਕਿਨ ਮੇਰੇ ਖਿਆਲ ਦੇ ਵਿੱਚ ਮੈਂ ਨਹੀਂ ਸਹਿਮਤ ਹਾਂ ਕਿ ਉਹ ਉੱਥੇ ਗਏ ਆ, ਤੇ ਉੱਥੇ ਜਾ ਕੇ ਉਹਨਾਂ ਨਾਲ ਜਿਹੜਾ ਵਤੀਰਾ ਹੋਇਆ ਸਾਰਿਆਂ ਨੇ ਦੇਖਿਆ ਹੀ ਆ, ਤੇ ਉਹ ਇੰਨਾ ਇਫੈਕਟਿਵ ਸਟੈਪ ਨਹੀਂ ਸੀਗਾ, ਕਿਉਂਕਿ ਉੱਥੇ ਜਾ ਕੇ ਕੋਈ ਐਡਾ ਕਰਾਊਡ ਤਾਂ ਉੱਥੇ ਹੈ ਨਹੀਂ ਸੀ, ਕੋਈ ਗੇਮ ਤਾਂ ਐਦਾਂ ਕਰਨਾ ਨਹੀਂ ਸੀ, ਓਲੰਪਿਕ ਲਗਭਗ ਇਹਨਾਂ ਨੂੰ ਮਿਲੇ ਗਈਆਂ ਸੀਆਂ, ਤੇ ਮਿਲ ਵੀ ਕਹਿੰਦੇ ਵਧੀਆ ਗੱਲ ਹੈ ਕਿ ਤੇ ਤੀਜੀ ਵਾਰ ਆਸਟ੍ਰੇਲੀਆ ਵਿੱਚ ਓਲੰਪਿਕਸ ਹੋਣਗੀਆਂ, 1956 ਦੇ ਵਿੱਚ ਪਹਿਲੀ ਵਾਰ ਓਲੰਪਿਕਸ ਮੈਲਬੌਰਨ ਵਿੱਚ ਹੋਈਆਂ ਸੀ।
ਇਹ ਤੁਹਾਨੂੰ ਮੈਂ ਬਾਅਦ ਚੋਂ ਪੁੱਛਦਾ ਹਾਂ, ਪਰ ਪਹਿਲਾਂ ਇਸ ਘਟਨਾ ਨੂੰ ਦੱਸਦਾ ਕਿ ਜਿਹੜਾ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਦਾ ਕਿ ਜਿੱਦਾਂ ਤੁਸੀਂ ਕਿਹਾ ਨਾ ਅਨਪੋਜ਼ਡ ਮਿਲੀਆਂ ਨੇ, ਤੇ ਉਹ ਹੁਣ ਇਹ ਬੀਬੀ ਦਾ ਜਿਹੜਾ ਰੋਲ ਹੈ ਨਾ ਇਹ ਬੜਾ ਨੈਗੇਟਿਵ ਰੋਲ ਰਿਹਾ ਆ ਪਹਿਲਾਂ, ਜਿਹੜੇ ਮਤਲਬ ਇੱਕ ਵਾਰੀ ਤਾਂ ਇਹਨੇ ਇੱਦਾਂ ਸੀਗਾ ਵੀ ਓਲੰਪਿਕ ਕੈਂਸਲ ਹੀ ਕਰਾਉਣ ਵਾਲਾ ਕੰਮ ਕਰਤਾ ਸੀਗਾ, ਇਹਦਾ ਕੋਈ ਰੋਲ ਨਹੀਂ। ਇਹ ਬਹੁਤ ਲੇਟ ਫਿਰ ਟ੍ਰੇਨ 'ਚ ਚੜ੍ਹੀ ਆ ਕਿ ਜਦ ਪਤਾ ਲੱਗ ਗਿਆ ਵੀ ਹੁਣ ਹੈ ਨਹੀਂ ਤਾਂ ਫਿਰ ਇਹ ਨਾਲ ਲੜੀ ਆ। ਹੁਣ ਵੀ ਇਹ ਗਈ ਆ ਤਾਂ ਸਿਰਫ ਨੰਬਰ ਬਣਾਉਣ ਨੂੰ, ਤੁਹਾਨੂੰ ਪਤਾ ਹੀ ਆ ਜਿੱਦਾਂ ਪੋਲੀਟੀਸ਼ੀਅਨ ਕਰਦੇ ਹੀ ਹੁੰਦੇ ਆ, ਇਹਦੀ ਕੋਈ ਲੋੜ ਨਹੀਂ ਸੀਗੀ ਉੱਤੇ। ਇੱਥੋਂ ਤੱਕ ਕਿ 1.5 ਲੱਖ ਦੇ ਕਰੀਬ ਪਟੀਸ਼ਨ 'ਤੇ ਲੋਕਾਂ ਨੇ ਸਾਈਨ ਕੀਤਾ ਸੀਗਾ ਕਿ ਇਹਨੂੰ ਬਾਹਰ ਨਹੀਂ ਜਾਣ ਦੇਣਾ, ਕਿਉਂਕਿ ਇਹ ਆਪ ਬਹੁਤ ਜ਼ਿਆਦਾ ਕਰੂਅਲ ਵੇ ਦੇ ਨਾਲ ਇਹਨੇ ਕੁਈਨਜ਼ਲੈਂਡ ਨੂੰ ਟ੍ਰੀਟ ਕੀਤਾ ਅਤੇ ਬਾਕੀ ਸਟੇਟਾਂ ਨੂੰ ਵੀ ਤੰਗ ਕੀਤਾ, ਅਤੇ ਇਸ ਕਰਕੇ ਪਟੀਸ਼ਨ ਇਹਦੇ ਅਗੇਂਸਟ ਪਈ ਸੀਗੀ। ਅਤੇ ਉਸ ਦੇ ਬਾਵਜੂਦ ਇਹ ਗਈ ਆ, ਅਤੇ ਉੱਥੇ ਜਾ ਕੇ ਵੀ ਦੇਖੋ ਜਿਹੜੇ ਜੌਨ ਕੋਟਸ ਨੇ, ਜਿਹੜੇ ਕਿ ਡਿਪਟੀ ਪ੍ਰੈਜੀਡੈਂਟ ਨੇ, IOC ਦੇ ਅਫੀਸ਼ੀਅਲ ਨੇ, ਉਹ ਮੋਸਟ ਆਸਟ੍ਰੇਲੀਆ ਦੇ ਸਾਰਿਆਂ ਨੂੰ ਵੱਡੇ ਸੀਨੀਅਰ ਓਲੰਪਿਕ ਅਫੀਸ਼ੀਅਲ ਨੇ, ਇਹ ਬੈਠੇ ਨੇ ਪ੍ਰੈਸ ਕਾਨਫਰੰਸ ਦੇ ਵਿੱਚ। ਉੱਥੇ ਜਾ ਕੇ ਮਤਲਬ ਉਹਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਕਹਿਣਾ ਪਿਆ ਵੀ ਇੱਕ ਤਾਂ ਮੇਅਰ ਆਏ ਹੋਏ ਨੇ ਬ੍ਰਿਸਬੇਨ ਦੇ, ਇੱਕ ਪ੍ਰੀਮੀਅਰ ਆਈ ਹੋਈ ਹੈ ਅਤੇ ਇੱਕ ਫੈਡਰਲ ਸਪੋਰਟਸ ਮਿਨਿਸਟਰ ਗਏ ਹੋਏ ਨੇ, ਔਰ ਖਾਸ ਕਰਕੇ ਬੀਬੀ ਨੂੰ ਝਾੜਾਂ ਪਾਈਆਂ ਕਿ ਤੁਸੀਂ ਜਾਣਾ ਆ ਓਪਨਿੰਗ ਸੈਰਾਮਨੀ 'ਤੇ ਵੀ ਕਲੋਜ਼ਿੰਗ ਸੈਰਾਮਨੀ 'ਤੇ, ਅਤੇ ਉਹ ਮੂਹਰਿਓਂ ਹਾਂ ਜਾਂ ਨਾ ਨਹੀਂ ਬੋਲੀ। ਉਦੋਂ ਬਾਅਦ ਉਹਨੂੰ ਫਿਰ ਉਹਨੂੰ ਲੈਕਚਰ ਦਿੱਤਾ ਵੀ ਇਹ ਜਿਹੜੀ ਓਪਨਿੰਗ ਅਤੇ ਕਲੋਜ਼ਿੰਗ ਸੈਰਾਮਨੀ ਹੈ ਨਾ, ਇੱਕ ਬਹੁਤ ਹੀ ਇੰਪੋਰਟੈਂਟ ਅੰਗ ਹੁੰਦਾ ਆ ਓਲੰਪਿਕਸ ਦਾ, ਇੱਥੋਂ ਹੀ ਬੇਸ ਬਣਦਾ ਆ, ਅਤੇ ਇਹਦੇ 'ਤੇ ਤਕਰੀਬਨ 70-80 ਮਿਲੀਅਨ ਡਾਲਰ ਖਰਚਣਾ ਪੈਂਦਾ ਆ ਕਮੇਟੀਆਂ ਨੂੰ ਜਾਂ ਜਿਹੜੇ ਔਰਗਨਾਈਜ਼ਰ ਹੁੰਦੇ ਆ। ਹੁਣ ਅਫੀਸ਼ੀਅਲ ਆਏ ਨੇ ਦੇਸ਼ ਦੇ, ਪ੍ਰੀਮੀਅਰ ਆਏ ਨੇ, ਅਤੇ ਇਹ ਕਹਿ ਰਹੇ ਨੇ ਕਿ ਅਸੀਂ ਕਮਰੇ 'ਚ ਬੈਠ ਕੇ ਜੀ ਦੇਖਾਂਗੇ, ਅਸੀਂ ਨਹੀਂ ਜਾਣਾ, ਅਸੀਂ ਨਹੀਂ ਜਾਣਾ, ਅਸੀਂ ਕਮਰੇ 'ਚ ਬੈਠ ਕੇ ਦੇਖਾਂਗੇ। ਅਤੇ ਉਹ ਮੂਹਰਿਓਂ ਝਾੜਾਂ ਪਾ ਰਿਹਾ, ਕਮਰੇ 'ਚ ਬੈਠ ਕੇ ਨਹੀਂ ਦੇਖਣਾ ਤੁਸੀਂ, ਤੁਹਾਨੂੰ ਉੱਥੇ ਜਾਣਾ ਪੈਣਾ ਆ, ਇਟਸ ਮਸਟ। ਅਤੇ ਉਹਨੂੰ ਲੈਕਚਰ ਦੇ ਰਿਹਾ ਬੱਚਿਆਂ ਵਾਂਗਰ, ਅਤੇ ਦੇਣਾ ਪੈ ਰਿਹਾ ਆ, ਕਿਉਂਕਿ ਇਹਦੇ ਪਿੱਛੇ ਘਟਨਾਕ੍ਰਮ ਇਹ ਹੈ ਕਿ ਉਹਨੇ ਕਈ ਵਾਰੀ ਰਿਕੁਐਸਟ ਕੀਤੀ ਅਤੇ ਇਹ ਮੂਹਰਿਓਂ ਆਪਣਾ ਐਟੀਟਿਊਡ ਦਿਖਾਲਦੇ ਸੀ ਆਪਣੇ ਪੋਲੀਟੀਸ਼ੀਅਨ ਵਾਲਾ, ਅਤੇ ਹੁਣ ਫਿਰ ਸਟੇਜ 'ਤੇ ਫੜ ਕੇ ਇਹਨਾਂ ਦੀ ਲਾਈ ਜਿਹੜੀ ਕਿ ਸਾਰੀ ਦੁਨੀਆ ਨੇ ਦੇਖੀ, ਅਤੇ ਹੁਣ ਉਹ ਜਾ ਵੀ ਰਹੇ ਨੇ। ਉਹ ਫਿਰ ਜੈਫ ਕੋਟ ਕਿਹੜੇ ਦੇਖੋ ਓਲੰਪਿਕ ਕਮੇਟੀ 'ਚ ਉਹ ਕਿਹੜੇ ਕੋਲ ਨਿਆਣਾ ਆ, ਉਹਨੂੰ ਵੀ ਪਤਾ ਹੀ ਆ ਕਿੱਦਾਂ ਇਹਨਾਂ ਨੂੰ ਟ੍ਰੀਟ ਕਰਨਾ ਹੈ। ਸੋ ਜਿਹੜੇ ਪੋਲੀਟੀਸ਼ੀਅਨ ਹੈ ਨਾ ਉਹ ਮਿੱਸਾਂ ਮਾਰਦੇ ਨੇ, ਹੁਣ ਇੱਥੋਂ ਧੱਕੇ ਨਾਲ ਚਲੇ ਗਈ ਉਹ ਕੁਈਨਜ਼ਲੈਂਡ ਕੀ ਆਸਟ੍ਰੇਲੀਆ ਦੀ ਮਰਜ਼ੀ ਦੇ ਵਿਰੁੱਧ, ਉੱਥੇ ਜਾ ਕੇ ਕਮਰੇ 'ਚ ਬਹਿਣਾ 14 ਦਿਨ, ਉੱਥੇ ਜਾ ਕੇ ਵੀ ਮਤਲਬ ਕਮਰੇ 'ਚ ਓਲੰਪਿਕ ਦੇਖਣੀ ਆ। ਅਮਰੀਕ ਭਾਅ ਜੀ ਤੁਸੀਂ ਦੱਸੋ ਵੀ ਇਹ ਫੁਕਰਾਪੰਥ ਹੀ ਨਹੀਂ ਤਾਂ ਹੋਰ ਕੀ ਆ, ਔਰ ਅਫੀਸ਼ੀਅਲ ਕਹਿ ਰਹੇ ਨੇ ਤੁਹਾਨੂੰ
ਇਹ ਉਦਾਂ ਗਲਤ ਗੱਲ ਆ ਉੱਥੇ ਜਾਣਾ, ਜਿੱਦਾਂ ਤੁਸੀਂ 14 ਦਿਨ ਉੱਥੇ ਰਹਿਣਾ ਫਿਰ 14 ਦਿਨ ਇੱਥੇ ਆ ਕੇ ਵੀ ਤਾਂ ਰਹਿਣਾ ਪੈਣਾ ਨਾ,
ਮਸਤੀ ਪੂਰੀ ਪੂਰੀ ਮਸਤੀ ਕਰਨੀ ਹੋਟਲ 'ਚ ਬਸ, ਹਾਂ ਜਾਣਾ ਹੀ ਨਹੀਂ ਆਪਾਂ ਉੱਥੇ ਜਿੱਥੇ ਗਏ ਹਾਂ,
ਪੂਰੇ 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 28 ਦਿਨ ਤੁਸੀਂ ਆਈਸੋਲੇਟ ਹੀ ਰਹਿਣਾ। ਕਈ ਤੁਹਾਡੇ ਜਿਹੜੇ ਕੰਮ ਕਾਰ ਵੀ ਆ ਬੜੇ ਜ਼ਰੂਰੀ ਆ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ, ਪ੍ਰੀਮੀਅਰ ਦਾ ਹਾਜ਼ਰ ਰਹਿਣਾ ਹਰ ਫੰਕਸ਼ਨ ਦੇ ਵਿੱਚ, ਹਰ ਮੀਟਿੰਗ ਦੇ ਵਿੱਚ, ਉਹਦੇ 'ਤੇ ਕਾਫ਼ੀ ਇਹਦਾ ਨੈਗੇਟਿਵ ਇਫੈਕਟ ਪੈ ਸਕਦਾ ਆ। ਇਹ ਤਾਂ ਗੱਲ ਮੰਨਣੀ ਵਾਲੀ ਆ ਕਿ ਉਹਨਾਂ ਨੇ ਜਿਹੜੀ ਕੁਈਨਜ਼ਲੈਂਡ ਦੀ ਪ੍ਰੀਮੀਅਰ ਆ ਉੱਥੇ ਜਾ ਕੇ ਕੋਈ ਬਹੁਤਾ ਮਾਰਕਾ ਨਹੀਂ ਮਾਰਿਆ, ਓਲੰਪਿਕ ਤਾਂ ਬੁੱਧਾ ਵੀ ਮਿਲ ਜਾਣੀਆਂ ਸੀ ਸਾਰਿਆਂ ਨੂੰ, ਪਰ ਉੱਥੇ ਜਾ ਕੇ ਹੁਣ ਕਮਰੇ ਵਿੱਚ ਜਾ ਕੇ ਜਿੱਦਾਂ TV ਤੋਂ ਹੀ ਦੇਖਣੀ ਸਾਰੀ ਓਲੰਪਿਕ ਤੋਂ ਇੱਥੇ ਦੇਖੀ ਜਾ ਸਕਦੀ ਸੀ,
ਇੱਥੇ ਰਹਿ ਲੈਂਦੇ। ਅਤੇ ਅਮਰੀਕ ਭਾਅ ਜੀ ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜੀਆਂ ਓਲੰਪਿਕਸ ਹੈ ਤੀਜੀ ਵਾਰੀ ਆਪਾਂ ਨੂੰ ਮਿਲੀਆਂ ਨੇ 1968 ਚ, ਤੁਸੀਂ ਦੱਸ ਰਹੇ ਸੀ ਮੈਲਬਰਨ ਪਹਿਲਾਂ ਹੋਈਆਂ ਸੀ,
ਨਹੀਂ 1956 ਵਿੱਚ ਅਮਦੀਪ ਮੈਲਬੋਰਨ ਵਿੱਚ ਪਹਿਲੀ ਵਾਰ ਆਸਟ੍ਰੇਲੀਆ ਵਿੱਚ ਓਲੰਪਿਕਸ ਹੋਈਆਂ ਆ, ਅਤੇ ਉਸ ਤੋਂ ਬਾਅਦ 2000 ਦੇ ਵਿੱਚ ਓਲੰਪਿਕਸ ਤੁਹਾਨੂੰ ਯਾਦ ਹੀ ਆ ਸਿਡਨੀ ਦੇ ਵਿੱਚ ਹੋਈਆਂ, ਅਤੇ ਹੁਣ 2032 ਦੇ ਵਿੱਚ ਬ੍ਰਿਸਬੇਨ ਦੇ ਵਿੱਚ ਤੁਹਾਡੇ ਗੁਆਂਢ ਦੇ ਵਿੱਚ ਓਲੰਪਿਕਸ ਹੋ ਰਹੀਆਂ ਆ, ਤੁਹਾਡੇ ਕੋਲ ਆ ਕੇ ਰਵਾਂਗੇ ਇੱਥੋਂ ਓਲੰਪਿਕ ਦੇਖਣ ਜਾਇਆ ਕਰਾਂਗੇ। ਅਤੇ ਇਹ ਵੱਡੀ ਉੱਦਾਂ ਤਾਂ ਬਹੁਤ ਬੜੀ ਗੱਲ ਹੋਈ ਆ ਕਿ ਓਲੰਪਿਕ ਜਿਹੜੀਆਂ ਤੀਜੀ ਵਾਰ ਮਿਲੀਆਂ, ਅਤੇ ਪੈਰਿਸ ਵੀ ਓਲੰਪਿਕ ਤੀਜੀ ਵਾਰ ਅਮਨਦੀਪ ਕਰਾਏਗਾ ਜਦੋਂ ਅਗਲੇ ਓਲੰਪਿਕਸ ਉੱਥੇ ਹੋਣਗੀਆਂ। ਅਤੇ ਬਾਕੀ ਓਲੰਪਿਕਸ ਬਾਰੇ ਹੋਰ ਵੀ ਗੱਲਾਂ ਕਰਦੇ ਹਾਂ,
ਮੈਨੂੰ ਹੋਰ ਲੱਗਦਾ ਜੇ 32 ਚ ਹੋ ਰਹੀ ਆ ਤੇ ਰਿੱਕੀ ਦਾ ਵਿਆਹ ਕਿਹੜੇ ਸਨ ਚ ਸੀਗਾ, 32 ਚ ਹੀ ਸੀਗਾ ਕਿ 34 ਚ?
ਉਹਦਾ ਤਾਂ 36 ਚ ਸੀਗਾ ਅਮਨਦੀਪ, 2036 ਦੇ ਵਿੱਚ, ਉਹ 4 ਸਾਲ ਬਾਅਦ ਚ ਹੋਣੀ ਆ ਉਹਦਾ ਵਿਆਹ।
ਮੈਨੂੰ ਲੱਗਦਾ ਉਹਨੇ ਓਲੰਪਿਕ ਚ ਆਉਣਾ ਤੇ ਉੱਥੇ ਉਹਦੀ ਮਤਲਬ ਰੋਕਾ ਮੰਗਣੀ ਓਲੰਪਿਕ ਚ ਹੀ ਹੋ ਜਾਣੀ ਆ। ਮੈਨੂੰ ਲੱਗਦਾ ਤੁਹਾਡੀਆਂ ਗੱਲਾਂ ਸੱਚੀਆਂ, ਜਿਹੜੀਆਂ ਉਹਦੇ ਸੁਪਨਾ ਸੱਚਾ ਹੋਣ ਲੱਗ ਪਿਆ ਭਾਜੀ।
ਬਿਲਕੁਲ ਬਿਲਕੁਲ ਸੱਚਾ ਆ, ਤੇ ਉਹਦੀ ਘਰਵਾਲੀ ਦਾ ਨਾਂ, ਜਿਹੜੀ ਉਹਦੀ ਵਾਈਫ ਦਾ ਨਾਂ, ਉਹ ਵੀ ਬੜਾ ਵਧੀਆ ਵਿੱਚ ਆਇਆ, ਉਡੀਕ ਕੌਰ।
ਠੀਕ ਹੈ, ਮੈਨੂੰ ਸਵੇਰੇ ਨਾ ਮੈਸੇਜ ਆਇਆ ਸੀਗਾ ਸਮੀਰ ਪਾਲ ਹੋਣਾ ਦਾ, ਜਿਨ੍ਹਾਂ ਨੇ ਭੁਲੇਖੇ ਨਾਲ ਉੱਥੇ ਬੱਸ ਰੋਕੀ ਸੀ ਨਾ ਵਿਆਨਾ ਦੇ ਵਿੱਚ, ਨਹੀਂ ਆਸਟ੍ਰੇਲੀਆ ਵਿਆਨਾ ਚ। ਉਹ ਕਹਿੰਦੇ ਵੀ ਫਲੋਰਾ ਸਾਹਿਬ ਨੂੰ ਜੈ ਮਾਤਾ ਦੀ, ਤੁਹਾਨੂੰ ਸਤਿ ਸ੍ਰੀ ਅਕਾਲ। ਅਤੇ ਉਹ ਕਹਿੰਦੇ ਵੀ ਚਲੋ ਹੁਣ ਕਹਿੰਦੇ ਆਪਾਂ ਕੀ ਕਹਿਣਾ ਚਾਹ ਇਹਦੇ ਤਾਂ ਪਗਾਸਸ ਦੀ ਗੱਲ ਕਰਾਂਗੇ ਕਹਿੰਦੇ ਅੱਜ ਸ਼ਨਿਚਰਵਾਰ ਹੈ ਅਤੇ ਮੈਂ ਬਾਹਰ ਬੈਠ ਕੇ ਉਡੀਕਾਂਗਾ ਕਿ ਕਿਤੇ ਰਿੱਕੀ ਹੋਣੀ ਫੇਰ ਭੁੱਲ ਭੁਲੇਖੇ ਇੱਧਰ ਨਾ ਆ ਜਾਣ ਚਾਹ ਪਾਣੀ ਦਾ ਸੇਵਾ ਵੀ ਕਰਨੀ ਆ ਵੀਰ
ਅਸਲੀਅਤ ਵਿੱਚ ਵੀ ਕਿਸ ਵੇਲੇ ਜਾਇਆ ਉਹਨਾਂ ਦੇ ਦਰਸ਼ਨ ਕਰਿਆ ਨਾਲੇ ਉਹਨਾਂ ਨਾਲ ਚਾਰ ਗੱਲਾਂ ਕਰਿਆ ਤੇ ਕਰੂੰਗਾ ਮੈਂ ਉਹਦੇ ਨਾਲ ਗੱਲ ਤੇ ਉਹਦਾ ਹਰਨਾਮ ਸਿੰਘ ਕਹਿੰਦਾ ਮੈਂ ਵੀ ਜਾਣਾ ਰਿੱਕੀ ਨੂੰ ਮਿਲਣ ਲਈ ਕਹਿੰਦਾ ਇਕੱਠੇ ਜਾਵਾਂਗੇ ਸਮੀਰ ਪਾਲ ਨੂੰ ਮਿਲਣ ਉਹਨੇ ਵੀ ਸਾਡੀ ਇੰਟਰਵਿਊ ਸੁਣੀ ਸੀ ਰਿੱਕੀ ਵਾਲੀ ਹਰਨਾਮ ਸਿੰਘ ਨੇ ਵੀ
ਠੀਕ ਠੀਕ ਚਲੋ ਉਹਦੀ ਵੀ ਆਪਾਂ ਗੱਲ ਕਰਾਂਗੇ ਤੇ ਗੁਰਦੀਪ ਕੇਂਜ ਤੋਂ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਕੇਂਜ ਦੇ ਵਿੱਚ ਕਹਿੰਦੇ ਵੀ ਸਾਨੂੰ ਅਸੀਂ ਨਹੀਂ ਜੀ ਖੁਸ਼ੀਆਂ ਮਨਾਉਂਦੇ ਸਾਡੇ ਤਾਂ ਟੂਰਿਜ਼ਮ ਦੀ ਇਹ ਇਹੀ ਤਹੀ ਹੋਈ ਪਈ ਹੈ ਸਾਨੂੰ ਤਾਂ ਕਹਿੰਦੇ ਬੱਸ ਦੇ ਚੰਗੇ ਲੱਗਦੇ ਨੇ ਮੈਲਬਰਨ ਸਿਡਨੀ ਲੋਕਡਾਊਨ ਨੋ ਟੂਰਿਸਟ ਫਾਰ ਅਸ ਠੀਕ ਹੈ ਜੀ ਤੇ ਇਹ ਕਾਫੀ ਕਲੇਸ਼ ਪਿਆ ਹੋਇਆ ਇਸ ਮਾਮਲੇ ਦੇ ਵਿੱਚ ਤਾਂ ਅਮਰੀਕ ਭਾਅ ਜੀ ਜਿਹੜਾ ਓਲੰਪਿਕਸ ਹੈ ਓਲੰਪਿਕਸ ਦਾ ਜਿਹੜਾ ਹਿਸਾਬ ਕਿਤਾਬ ਕੱਢਿਆ ਤੇ ਬਹੁਤ ਸੱਜਣ ਖੁਸ਼ੀਆਂ ਮਨਾ ਰਹੇ ਨੇ ਵੀ ਹਾਂ ਵੀ ਓਲੰਪਿਕ ਹੋ ਰਹੀਆਂ ਨੇ ਦੇਸ਼ ਦੇ ਵਿੱਚ ਤੇ ਕਾਫੀ ਕੁਛ ਮਤਲਬ ਹੋਊਗਾ ਜੀ ਮਿਲ ਗਈਆਂ ਸਾਨੂੰ ਨੱਚ ਰਹੇ ਨੇ ਪਰ ਅਸਲ ਦੇ ਵਿੱਚ ਇਸ ਦੀ ਆਪਾਂ ਹੁਣ ਥੋੜ੍ਹੀ ਰਿਐਲਿਟੀ ਦੇਖੀਏ ਓਲੰਪਿਕਸ ਦੇ ਪੋਜ਼ਿਟਿਵ ਪੁਆਇੰਟ ਤਾਂ ਆਪਾਂ ਸਾਰੇ ਜਾਣਦੇ ਹਾਂ ਵੀ ਰਲ ਮਿਲ ਕੇ ਆਪਾਂ ਖੇਡਦੇ ਹਾਂ ਇੱਕ ਦੂਜੇ ਨੂੰ ਇੱਕ ਦੂਜੇ ਦੇ ਕਲਚਰ ਦਾ ਪਤਾ ਲੱਗਦਾ ਇੱਕ ਦੂਜੇ ਦੇ ਬਾਰੇ ਪਤਾ ਲੱਗਦਾ ਥੋੜ੍ਹਾ ਜਿਹਾ ਸਪੋਰਟਸ ਵੱਲ ਨੂੰ ਧਿਆਨ ਹੁੰਦਾ ਫਿਟਨੈਸ ਵੱਲ ਨੂੰ ਧਿਆਨ ਹੁੰਦਾ ਆ ਠੀਕ ਹੈ ਇਸ ਦੇ ਵਿੱਚ ਜਿਹੜਾ ਹੋਸਟ ਹੁੰਦਾ ਆ ਉਹਦੀ ਮਤਲਬ ਉਸ ਸ਼ਹਿਰ ਜਾਂ ਉਸ ਸੂਬੇ ਦਾ ਜਾਂ ਉਸ ਦੇਸ਼ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਕਾਇਮ ਹੋ ਜਾਂਦਾ ਪਰ ਜੇ ਆਪਾਂ ਅੰਕੜਿਆਂ 'ਤੇ ਝਾਤੀ ਮਾਰੀਏ ਪਿਛਲੇ ਜਿਹੜੇ ਦੇਸ਼ਾਂ ਦੇ ਹੋਏ ਨੇ ਮੈਂ ਸਵੇਰ ਦੀ ਰਿਪੋਰਟ ਪੜ੍ਹ ਰਿਹਾ ਸੀ ਮੇਰੇ ਟੇਬਲ 'ਤੇ ਪਈ ਆ ਕਿ ਇਹ ਇੱਕ ਚਿੱਟਾ ਹਾਥੀ ਆ ਜਿਹੜੇ ਲੋਕ ਕਹਿ ਰਹੇ ਨੇ ਨਾ ਇਹ ਪਿਛਲੇ ਤਕਰੀਬਨ 30-40 ਸਾਲ ਦੇ ਵਿੱਚ ਜਿੰਨੀਆਂ ਵੀ ਓਲੰਪਿਕਸ ਹੋਈਆਂ ਆ ਸਿਰਫ ਇੱਕ ਸ਼ਹਿਰ ਨੇ ਥੋੜ੍ਹਾ ਜਿਹਾ ਸਰਪਲਸ ਬਣਾਇਆ ਆ ਜਿਹ 'ਚ ਉਹਨਾਂ ਨੂੰ ਫਾਇਦਾ ਹੋਇਆ ਬਾਕੀ ਸਾਰੇ ਹੀ ਦੇਸ਼ ਅਤੇ ਸਾਰੇ ਹੀ ਇਲਾਕੇ ਜਿਹੜੇ ਉਹ ਘਾਟੇ 'ਚ ਗਏ ਨੇ ਮੈਨੂੰ ਇਹ ਯਾਦ ਹੈ ਕਿ ਸਿਡਨੀ ਦਾ ਖਰਚਾ ਤਕਰੀਬਨ $4-5 billion ਆਇਆ ਸੀ ਉਦੋਂ $5 billion ਅਤੇ ਉਹਦੇ ਵਿੱਚੋਂ 11 million ਜਿਹੜਾ ਆ ਉਹ ਦਿੱਤਾ ਸੀਗਾ ਟੈਕਸ ਪੇਅਰ ਨੇ ਅਤੇ ਇਸ ਦਾ ਜਿਹੜਾ ਕਰਜ਼ਾ ਆ ਇਹ 2018 'ਚ ਜਾ ਕੇ ਲਿਆ ਸੀਗਾ ਲਾਸਟ ਔਰ ਦੱਸ ਦਈਏ ਕਿ ਇਹ ਓਲੰਪਿਕ ਜਿਹੜੀਆਂ ਲੇਬਰ ਪਾਰਟੀ ਉਦੋਂ ਸੀਗੀ ਮੌਜੂਦ ਅਤੇ ਉਹਨਾਂ ਨੇ ਇੱਕ ਓਲੰਪਿਕ ਮਿਨਿਸਟਰ ਵੀ ਬਣਾਇਆ ਸੀ ਅਤੇ ਉਦੋਂ ਕਾਫੀ ਚੱਲ ਰਿਹਾ ਸੀਗਾ ਕਿ ਕਾਫੀ ਮਿਸਮੈਨੇਜਮੈਂਟ ਹੋ ਰਹੀ ਹੈ ਤਾਂ ਇੰਨੀ ਕੁ ਮਿਸਮੈਨੇਜਮੈਂਟ ਹੋਈ ਸੀਗੀ ਕਿ 2018 'ਚ ਜਾ ਕੇ ਕਰਜ਼ਾ ਲਿਆ ਬੀਜਿੰਗ ਨੇ $42 billion ਖਰਚਿਆ ਸੀ 2008 ਦੇ ਵਿੱਚ ਐਥਨਸ 2004 ਦੇ ਵਿੱਚ $15 billion ਔਰ ਇਹ ਇੱਕ ਕਾਰਨ ਮੰਨਿਆ ਜਾਂਦਾ ਕਿ ਉਸ ਤੋਂ ਬਾਅਦ ਗ੍ਰੀਸ ਜਿਹੜਾ ਰਿਕਵਰ ਨਹੀਂ ਕਰ ਸਕਿਆ ਔਰ ਸਾਰੇ ਗ੍ਰੀਸ ਦਾ ਹੀ ਬੇੜਾ ਗਰਕ ਹੋ ਗਿਆ ਪੱਠਾ ਬਹਿ ਗਿਆ ਔਰ ਇੰਨਾ ਕੁ ਕਰਜ਼ਾ ਚੜ੍ਹ ਗਿਆ ਹੁਣ ਇਹ ਜਿਹੜੀ ਆ ਉਹਨਾਂ ਦਾ ਇੰਨਾ ਕੁ ਭਾਅ ਜੀ ਕੰਮ ਖਰਾਬ ਹੈ ਗ੍ਰੀਸ ਦੇ ਵਿੱਚ ਕਿ ਹਜੇ ਵੀ ਉਹ ਕਰਜ਼ਾ ਜਿਹੜਾ ਦੇਈ ਜਾ ਰਹੇ ਨੇ ਅਤੇ ਇਕੱਲਾ ਇਕੱਲਾ ਬੰਦਾ ਉੱਥੋਂ $56,000 ਐਨੁਅਲੀ ਡੈਟ ਦੇ ਰਿਹਾ ਉਹਨੂੰ ਦੇਣੀ ਪੈਣੀ ਹੈ
ਅੱਛਾ ਜੀ
ਹਾਂ ਇੰਨੀ ਇੰਨਾ ਕੁ ਮਤਲਬ ਕਰਜ਼ਾ ਚੜ੍ਹਿਆ ਹੁਣ ਜਿਹੜਾ ਰੀਓ ਡੀ ਜਨੇਰੀਓ ਹੈ ਉੱਥੇ ਜਿਹੜਾ ਆ 20 billion ਮਤਲਬ ਕਰਜ਼ਾ ਜਿਹੜਾ ਆ ਉਹ ਚੜ੍ਹਿਆ $20 billion 2016 ਦੀ ਓਲੰਪਿਕਸ ਦੇ ਵਿੱਚ ਖਰਚਾ ਆਇਆ ਇਹ ਹਾਲ ਹੈ ਮਤਲਬ ਓਲੰਪਿਕ ਦਾ ਇਹ ਕੋਈ ਇੱਦਾਂ ਨਹੀਂ ਹੈਗਾ ਸੌਖਾ ਆ ਖਰਚਾ ਹੀ ਇੰਨਾ ਵਧਾ ਦਿੱਤਾ ਜਾਂਦਾ ਆ ਕਿ ਰਹੇ ਰੱਬ ਦਾ ਨਾਂ ਟੋਕੀਓ $150 million ਬਿੱਡ ਦੇ ਉੱਤੇ ਹੀ ਮਤਲਬ ਲੂਜ਼ ਕਰ ਗਿਆ ਸੀਗਾ ਹੁਣ ਤੁਸੀਂ ਇਹ ਦੇਖੋ ਵੀ ਕੀ ਇਹਦੇ ਵਿੱਚੋਂ ਕੀ ਫਾਇਦਾ ਆ ਮਤਲਬ ਕਿਸੇ ਵੀ ਦੇਸ਼ ਨੂੰ ਅੱਜ ਤੱਕ ਫਾਇਦਾ ਨਹੀਂ ਹੋਇਆ ਇੱਥੋਂ ਤੱਕ ਕਿ ਵਿੰਟਰ ਓਲੰਪਿਕ ਜਿਹੜੀ ਸੋਚੀ 'ਚ ਹੋਈਆਂ ਸੀ 2014 ਦੇ ਵਿੱਚ ਠੀਕ ਹੈ ਰਸ਼ੀਆ ਹਰ ਸਾਲ $1 billion ਪੇਮੈਂਟ ਦੇ ਰਿਹਾ ਕਰਜ਼ੇ ਦੇ ਉੱਤੇ $1 billion ਮਤਲਬ ਅਮੇਜ਼ਿੰਗ ਜਿੰਨਾ ਮਤਲਬ ਕਰਜ਼ਾ ਮਤਲਬ ਭਾਅ ਜੀ ਇਹਦੇ ਤੁਸੀਂ ਦੱਸੋ ਵੀ ਮਤਲਬ ਇਨਫਰਾਸਟ੍ਰਕਚਰ ਬਣ ਗਿਆ ਤਕਰੀਬਨ 30,000-40,000 ਕਮਰੇ ਬਣਾਉਣੇ ਪੈਂਦੇ ਆ ਹੋਟਲਾਂ ਦੇ, ਇੰਨੀ ਕਪੈਸਿਟੀ ਰੱਖਣੀ ਪੈਂਦੀ ਆ
ਜੀ।
ਠੀਕ ਹੈ, ਉਹ ਤੋਂ ਬਾਅਦ ਮਤਲਬ ਸੜਕਾਂ ਟ੍ਰੇਨਾਂ ਬੱਸਾਂ ਖਰੀਦਣੀਆਂ ਪੈਂਦੀਆਂ, ਸਾਰਾ ਕੁਛ ਖਰੀਦਣ ਉਨੇ ਸ਼ੋਰਟ ਟਰਮ ਦੇ ਲਈ 14-15 ਦਿਨ ਵਾਸਤੇ। ਜੇ ਉਹ ਤੋਂ ਬਾਅਦ ਫਿਰ ਮਿਸਮੈਨੇਜਮੈਂਟ ਕਰਨੀ ਹੈ ਸਟੇਟਾਂ ਨੇ ਜਾਂ ਉਹਨਾਂ ਦੇ ਮੇਅਰ ਨੇ, ਫਿਰ ਉਹ ਚਲਾਉਣੇ ਕਿੱਦਾਂ ਜੇ ਉੱਥੇ ਟੂਰਿਸਟ ਨਹੀਂ ਆਏਗਾ? ਕੀ ਖਿਆਲ ਹੈ ਭਾਜੀ ਤੁਹਾਡਾ ਇਹਦੇ ਬਾਰੇ?
ਹੁਣ ਜੇ ਤੁਸੀਂ ਇਕਨੋਮਿਕ ਪੁਆਇੰਟ ਵਿਊ ਤੋਂ ਦੇਖੋ ਨਾ, ਇਕਨੋਮਿਕ ਥਿਊਰੀ ਦੇ ਪੁਆਇੰਟ ਵਿਊ ਤੋਂ ਦੇਖੋ ਤਾਂ ਇਹ ਜਿਹੜੀ ਇਨਫਿਊਜ਼ਡ ਇਨਵੈਸਟਮੈਂਟ ਹੁੰਦੀ ਹੈ ਜਿਹੜੀ ਕਿ ਤੁਸੀਂ ਇੰਫਰਾਸਟ੍ਰਕਚਰ ਵਿੱਚ ਕਰਦੇ ਆ, ਤੇ ਉਹ ਉਹ ਜਿਹੜੀ ਇਨਕਮ ਹੈ ਲੋਕਾਂ ਦੇ ਪੋਕਿਟ ਦੇ ਵਿੱਚ ਜਾਂਦੀ ਹੈ। ਜਦੋਂ ਕੋਈ ਰਾਜ ਮਿਸਤਰੀ ਕੰਮ ਕਰਦਾ ਆ, ਕੋਈ ਇੰਜੀਨੀਅਰ ਕੰਮ ਕਰਦਾ ਆ, ਜਾਂ ਜਿੰਨੇ ਵੀ ਲੋਕ ਉਹਦੇ ਵਿੱਚ ਇਨਵੋਲਵ ਹੁੰਦੇ ਕੰਸਟਰਕਸ਼ਨ ਦੇ ਵਿੱਚ ਜਾਂ ਹੋਰ ਫੈਸਿਲਿਟੀ ਦੇਣ ਦੇ ਵਿੱਚ, ਜੋ ਕਰਜ਼ਾ ਲਿਆ ਜਾਂਦਾ ਐਕਚੁਅਲੀ ਉਹ ਕਰਜ਼ੇ ਦੀਆਂ ਜਿਹੜੀਆਂ ਸਾਰੀਆਂ ਪਰਤਾਂ ਆ ਲੋਕਾਂ ਦੀਆਂ ਜੇਬਾਂ ਵਿੱਚ ਜਾਂਦੀਆਂ, ਲੋਕਾਂ ਨੂੰ ਰੁਜ਼ਗਾਰ ਉਹਦਾ ਮਿਲਦਾ। ਜੇ ਤੁਸੀਂ ਇਕਨੋਮਿਕ ਪੁਆਇੰਟ ਆਫ ਵਿਊ ਨਾਲ ਦੇਖੋ, ਜਿੱਦਾਂ ਇਕੋਨਮੀਸ ਚੱਲਦੀਆਂ ਆ, ਉਹਨੂੰ ਇੰਜੈਕਸ਼ਨ ਕਰਦੇ ਤੁਸੀਂ ਮਾਰਕੀਟ ਆਪਣੀ ਇਕੋਨਮੀ ਦੇ ਵਿੱਚ ਕਰਜ਼ਾ ਲੈ ਕੇ, ਉਹ ਕਰਜ਼ਾ ਅਜਾਈ ਨਹੀਂ ਵੈਸੇ ਤਾਂ ਜਾਂਦਾ, ਉਹ ਕਰਜ਼ਾ ਲੋਕਾਂ ਦੀਆਂ ਜੇਬਾਂ ਵਿੱਚ ਜਾਂਦਾ, ਲੋਕਾਂ ਨੂੰ ਇੰਪਲਾਇਮੈਂਟ ਮਿਲਦੀ ਆ, ਉਹਦੇ ਨਾਲ ਫਿਰ ਇਹ ਇੰਪਲਾਇਮੈਂਟ ਅੱਗੇ ਤੋਂ ਅੱਗੇ ਜਨਰੇਟ ਹੋਈ ਜਾਂਦੀ ਆ। ਕਿਉਂਕਿ ਜਿਹੜਾ ਇੰਫਰਾਸਟ੍ਰਕਚਰ ਬਣਾਇਆ, ਜਿਹੜੀਆਂ ਸੜਕਾਂ ਬਣਾਈਆਂ, ਉਹਦੀਆਂ ਤੁਸੀਂ ਯੂਜ਼ ਵੀ ਕਰਦੇ ਆ, ਉੱਥੇ ਲੋਕ ਰਹਿੰਦੇ ਵੀ ਆ। ਜਿੱਦਾਂ ਜਿੰਨੇ ਵੀ ਘਰ ਬਣਾਏ ਜਾਂਦੇ, ਓਲੰਪਿਕ ਵਿਲੇਜ ਬਣਾਇਆ ਜਾਂਦਾ, ਉਹਨੂੰ ਵੇਚ ਦਿੱਤਾ ਜਾਂਦਾ। ਜਿੱਦਾਂ 1982 ਦੇ ਵਿੱਚ ਜਿਹੜੀਆਂ ਏਸ਼ੀਅਨ ਗੇਮ ਦਿੱਲੀ ਦੇ ਵਿੱਚ ਹੋਈਆਂ ਸੀ, ਜਿੰਨੇ ਵੀ ਘਰ ਬਣੇ ਸੀ ਰੈਜੀਡੈਂਸ਼ੀਅਲ, ਜਿੰਨੇ ਐਥਲੀਟ ਜਿੱਥੇ ਰਹਿਣੇ ਸੀ, ਉਹ ਸਾਰੀਆਂ ਉਹ ਸਾਰੇ ਘਰ ਬਾਅਦ 'ਚ ਬਹੁਤ ਮਹਿੰਗੇ ਸਰਕਾਰ ਨੇ ਵੇਚੇ ਸੀ, ਉਸਨੂੰ ਕਾਫ਼ੀ ਆਮਦਨ ਵੀ ਹੋਈ ਸੀ। ਜੇ ਇਸ ਵਿਊ ਪੁਆਇੰਟ ਦਾ ਤੁਸੀਂ ਦੇਖਦੇ ਆ, ਜਿੰਨੇ ਵੀ ਘਰ ਬਣਦੇ ਆ ਉਹਨਾਂ ਨੂੰ ਅੱਗੇ ਤੁਸੀਂ ਵੇਚ ਦਿੰਦੇ ਆ, ਜਾਂ ਇੰਫਰਾਸਟ੍ਰਕਚਰ ਨੂੰ ਤੁਸੀਂ ਪ੍ਰੋਪਰਲੀ ਯੂਜ਼ ਕਰਦੇ ਆ, ਤਾਂ ਉਹਦਾ ਬਹੁਤਾ ਨੁਕਸਾਨ ਨਹੀਂ ਹੁੰਦਾ। ਅਤੇ ਜਿਹੜਾ ਤੁਸੀਂ ਕਰਜ਼ਾ ਲੈ ਕੇ ਲੋਕਾਂ ਨੂੰ ਉੱਦਾਂ ਦਿੰਦੇ ਆ, ਜਿੱਦਾਂ ਸਬਸਿਡੀਜ਼ ਦੇ ਦਿੰਦੇ ਆ, ਜੇ ਇੱਦਾਂ ਖਰਚਾ ਕਰ ਦਿੱਤਾ ਜਾਵੇ, ਲੋਕ ਕੰਮ ਕਰਨ, ਉਹਨਾਂ ਨੂੰ ਤਨਖਾਹ ਮਿਲਣ, ਤਾਂ ਇੱਕ ਪੋਜ਼ਿਟਿਵ ਐਂਗਲ ਦੇ ਨਾਲ ਵੀ ਇਸ ਨੂੰ ਦੇਖਿਆ ਜਾ ਸਕਦਾ ਆ। ਲੇਕਿਨ ਜੇ ਅੰਡਰ ਡਿਵੈਲਪ ਕੰਟਰੀ ਜਿੱਦਾਂ ਰੀਓ ਡੀ ਜਨਾਰੀਓ, ਬ੍ਰਾਜ਼ੀਲ ਆ, ਹੁਣ ਭਾਰਤ ਓਲੰਪਿਕ ਕਰਾਲਵੇ, ਜਾਂ ਹੋਰ ਜਿਹੜੇ ਗਰੀਸ ਵਰਗੇ ਜਿਹੜੇ ਗਰੀਬ ਦੇਸ਼ ਆ, ਉਹ ਓਲੰਪਿਕ ਕਰਾਲਵੇ, ਉਹਨਾਂ ਲਈ ਥੋੜ੍ਹਾ ਜਿਹਾ ਨੁਕਸਾਨ ਹੁੰਦਾ ਆ, ਕਿਉਂਕਿ ਉਹਨਾਂ ਨੂੰ ਜ਼ਿਆਦਾ ਕਰਜ਼ਾ ਬਾਹਰੋਂ ਲੈਣਾ ਪੈਂਦਾ, ਫਿਰ ਉਹਨਾਂ ਨੂੰ ਟੈਕਸ ਜ਼ਿਆਦਾ ਲਾ ਕੇ ਲੋਕਾਂ ਨੂੰ ਮੋੜਨਾ ਵੀ ਪੈਂਦਾ ਆ। ਲੇਕਿਨ ਜਿੱਥੋਂ ਤੱਕ ਡਿਵੈਲਪ ਕੰਟਰੀ ਦਾ ਸਵਾਲ ਆ, ਜਿੱਦਾਂ ਪੈਰਿਸ ਹੋ ਗਿਆ, ਫਰਾਂਸ ਹੋ ਗਿਆ, ਆਸਟ੍ਰੇਲੀਆ ਹੋ ਗਿਆ, ਰਸ਼ੀਆ ਇੰਨਾ ਨਹੀਂ ਡਿਵੈਲਪ ਕੰਟਰੀ, ਉੱਥੇ ਥੋੜ੍ਹੀ ਜਿਹੀ ਗਰੀਬੀ ਹੈਗੀ ਆ। ਅਤੇ ਜਿਹੜੇ ਡਿਵੈਲਪ ਕੰਟਰੀ ਜਿੱਥੇ ਪੈਸਾ ਪਹਿਲਾਂ ਹੀ ਬਹੁਤ ਪਿਆ ਆ, ਉਹਨਾਂ ਨੂੰ ਕਰਜ਼ਾ ਨਹੀਂ ਲੈਣਾ ਪੈਂਦਾ। ਸਿਡਨੀ ਦੀ ਗੱਲ ਕੀਤੀ, ਕਰਜ਼ਾ ਲਿਆ ਆ, ਲੇਕਿਨ ਸਿਡਨੀ ਦੇ ਕਈ ਲੋਕਾਂ ਨੂੰ ਫਾਇਦਾ ਵੀ ਆਮਦੀ ਬਹੁਤ ਹੋਇਆ ਇਹਦਾ, ਤੇ ਉਹਨਾਂ ਨੂੰ ਰੁਜ਼ਗਾਰ ਵੀ ਮਿਲਿਆ।
ਉਹ ਤਾਂ ਮੈਂ ਤੁਹਾਡੀ ਗੱਲ ਸਮਝਦਾ, ਸਿਡਨੀ ਦਾ ਬਈ ਜਿਹੜਾ ਓਲੰਪਿਕ ਸਟੇਡੀਅਮ ਸੀਗਾ, ਉਹਦੀ ਰੱਖ ਰਖਾਵ ਦਾ ਸਾਲ ਦਾ ਖਰਚਾ ਪਤਾ ਕਿੰਨਾ? $32 million।
ਹਾਂਜੀ,
ਘਾਟੇ ਚ ਹੀ ਜਾਂਦਾ ਚਲੇਗਾ ਓਲੰਪਿਕ ਤੋਂ ਬਾਅਦ। ਤੇ ਇਸੇ ਕਰਕੇ ਜਿਹੜੀ ਪਿਛਲੀ ਸਰਕਾਰ ਉਹਨੂੰ ਢਾਉਣਾ ਚਾਹੁੰਦੀ ਸੀ, ਕਿਉਂਕਿ ਉਹ ਚਿੱਟਾ ਹਾਥੀ ਸੀਗਾ ਤੇ ਉਹਦੇ ਖਰਚਾ ਹੀ ਹੋਈ ਜਾਂਦਾ ਸੀ, ਤੇ ਉਹਦੇ ਵਿੱਚ ਕੋਈ ਸਪੋਰਟਸ ਵੀ ਨਹੀਂ ਸੀ ਪ੍ਰੋਪਰ ਹੁੰਦੀ, 2-4 ਮੈਚ 5 ਮੈਚ।
ਇਹ ਗੱਲ ਅਮਨਦੀਪ ਠੀਕ ਹੈ ਤੁਹਾਡੀ, ਭਾਰਤ ਵਿੱਚ ਵੀ ਇੱਕ ਚਿੱਟਾ ਹਾਥੀ ਪੈਦਾ ਹੋਇਆ ਸੀ 1982 ਦੇ ਵਿੱਚ, ਨਹਿਰੂ ਸਟੇਡੀਅਮ, ਉਹਦੇ ਵਿੱਚ ਸਿਰਫ ਓਲੰਪਿਕਸ ਗੇਮ ਹੀ ਹੋਈਆਂ, ਸੋਰੀ ਏਸ਼ੀਅਨ ਗੇਮ ਹੀ ਹੋਈਆਂ ਸੀ, ਉਸ ਤੋਂ ਬਾਅਦ ਉਹਨੂੰ ਕਦੇ ਯੂਜ਼ ਹੀ ਨਹੀਂ ਕੀਤਾ ਗਿਆ ਸੀ, ਉਹ ਵੀ ਚਿੱਟਾ ਹਾਥੀ ਰਿਹਾ, ਤੇ ਉਹਨੂੰ ਵੀ ਹੁਣ ਮੇਰੇ ਖਿਆਲ ਦੇ ਵਿੱਚ ਢਾਣ ਦੀ ਪੂਰੀ ਯੋਜਨਾ ਬਣਾਈ ਜਾ ਰਹੀ ਹੈ।
ਹਾਂਜੀ, ਮਤਲਬ ਇਹ ਜਿਹੜੇ ਇਨਫਰਾਸਟ੍ਰਕਚਰ ਬਣਦੇ ਨੇ ਓਲੰਪਿਕ ਵਾਸਤੇ ਬਣਦੇ ਨੇ, ਇਹ ਓਪਨਿੰਗ ਵਾਸਤੇ ਬਹੁਤ ਖਰਚਾ ਹੋ ਗਿਆ ਜੀ। ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ ਸਪਿਰਿਟ ਦੇ ਨਾਲ ਇਹ ਖੇਡੀਆਂ ਬਣਾਈਆਂ ਗਈਆਂ ਸੀ ਖੇਡਾਂ ਜਾਂ ਹੋਰ ਹੈ, ਠੀਕ ਹੈ ਸਪੋਰਟਸਮੈਨ 14-15 ਦਿਨ ਲਈ ਖੇਡ ਲੈਂਦੇ ਨੇ, ਪਰ ਓਵਰਆਲ ਤਾਂ ਜਿਹੜਾ ਉਹ ਲੋਕਾਂ ਨੂੰ ਤਾਂ ਘਾਟਾ ਹੀ ਪੈ ਰਿਹਾ ਨਾ, ਵੀ ਇਹ ਇੱਦਾਂ ਦੀਆਂ ਚੀਜ਼ਾਂ ਬਣਾ ਕੇ ਜਾਂ ਇਸ ਤਰ੍ਹਾਂ ਦਾ, ਇਹਨਾਂ ਨੂੰ ਚੇਂਜ ਕਰਨਾ ਚਾਹੀਦਾ, ਕੋਈ ਫਾਰਮੈਟ ਚੇਂਜ ਕਰਨਾ ਚਾਹੀਦਾ।
ਨਹੀਂ, ਫਾਰਮੈਟ ਤਾਂ ਮਨਦੀਪ ਮੇਰੇ ਖਿਆਲ ਤਾਂ ਚੇਂਜ ਨਹੀਂ ਹੋ ਸਕਦਾ ਫਾਰਮੈਟ, ਜਿਸ ਵੇਲੇ ਤੁਸੀਂ ਲੋਕਾਂ ਨੂੰ ਇਕੱਠੇ ਕਰਨਾ ਹੈ, ਵੱਖ ਵੱਖ ਦੇਸ਼ਾਂ ਤੋਂ ਲੋਕ ਲਿਆਉਣੇ ਆ, ਉਹਨਾਂ ਦਾ ਰਹਿਣ ਦਾ ਪ੍ਰਬੰਧ ਵੀ ਕਰਨਾ ਪੈਣਾ ਤੁਹਾਨੂੰ, ਉਹਨਾਂ ਨੂੰ ਖਾਣ ਪੀਣ ਦਾ ਪ੍ਰਬੰਧ ਵੀ ਕਰਨਾ ਪੈਣਾ, ਉਹਨਾਂ ਨੂੰ ਇੰਫਰਾਸਟ੍ਰਕਚਰ ਚੰਗਾ ਦੇਣਾ ਵੀ ਪੈਣਾ ਆ, ਜਿਹੜੀਆਂ ਗੇਮ ਨੂੰ ਔਰਗਨਾਈਜ਼ ਵੀ ਚੰਗੀ ਤਰ੍ਹਾਂ ਕਰਨਾ ਪੈਣਾ ਆ। ਜੇ ਤੁਸੀਂ ਸਾਈਕੋਲੋਜੀਕਲ ਐਂਗਲ ਤੋਂ ਦੇਖੋ ਤਾਂ ਜਿਸ ਵੇਲੇ ਗੇਮ ਸੁਣੀਆਂ, ਲੋਕਾਂ ਦਾ ਜਿਹੜਾ ਮਨ ਹੈ ਨਾ ਦੂਜੇ ਪਾਸੇ ਲੱਗਦਾ ਆ, ਥੋੜ੍ਹੀ ਉਹਨਾਂ ਨੂੰ ਇੰਟਰਟੇਨਮੈਂਟ ਮਿਲਦੀ ਆ, ਇਸ ਐਂਗਲ ਤੋਂ ਵੀ ਇਹਨੂੰ ਅਗਰ ਤੁਸੀਂ ਦੇਖੋ ਤਾਂ ਇੱਕ ਚੰਗਾ ਵਰਤੀਰਾ ਹੈਗਾ ਆ। ਗੇਮਸ ਕਰਾਉਣੀਆਂ ਚਾਹੀਦੀਆਂ, ਗੇਮਸ ਦੇ ਨਾਲ ਤੁਹਾਡੀ ਸਿਹਤ ਵੀ ਠੀਕ ਹੁੰਦੀ ਆ, ਤੁਹਾਨੂੰ ਚੰਗਾ ਵੀ ਲੱਗਦਾ, ਅਤੇ ਇੱਕ ਦੂਜੇ ਦੇਸ਼ਾਂ ਨੂੰ ਲੋਕ ਜਾਂਦੇ ਵੀ ਆ, ਉੱਥੇ ਆਪਣਾ ਥੋੜ੍ਹਾ ਉਹ ਚੇਂਜ ਵੀ ਹੋ ਜਾਂਦਾ ਰੂਟੀਨ ਜੋਬ ਤੋਂ। ਮੈਂ ਤਾਂ ਇਸ ਐਂਗਲ ਤੋਂ ਇਹਨੂੰ ਦੇਖਦਾ, ਬਾਕੀ ਇਹ ਜਿਹੜੀ ਸੇਵਿੰਗ ਸੇਵਿੰਗ ਜਿਹੜੀ ਕਰਨੀ ਆ, ਮਨੀ ਤੁਹਾਡਾ ਧਨ ਬਚਦਾ ਆ, ਤੁਹਾਡੀ ਫਾਈਨੈਂਸ ਬਚਦੀ ਆ, ਉਹਨੂੰ ਬਚਾ ਕੇ ਅਮਦੀਪ ਕਰਨਾ ਵੀ ਕੀ ਆ?
ਇਹ ਕਿਹੜੇ ਨਾਲ ਲੈ ਜਾਣਾ, ਹੁਣ ਤੁਸੀਂ ਵੀ ਬਾਬਾ ਜੀ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਤੇ ਚਲੋ
ਨਹੀਂ, ਹੁਣ ਸੰਗ ਬਾਬੇ ਬਾਬਿਆਂ ਦਾ, ਜੇ ਤੁਸੀਂ ਸੰਗ ਬਾਬਿਆਂ ਦਾ ਕਰੋਗੇ ਤੇ ਵਿਚਾਰ ਵੀ ਤਾਂ ਉੱਧਰ ਦੇ ਮਨ ਵਿੱਚ ਪ੍ਰਵੇਸ਼ ਕਰਨੇ ਹੀ ਆ।
ਬਿਲਕੁਲ ਬਿਲਕੁਲ, ਏਦਾਂ ਕਰਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਕਿਉਂਕਿ ਬਹੁਤ ਸਾਰੇ ਸਾਡੇ ਜਿਹੜੇ ਸਪੋਂਸਰ ਨੇ ਸਾਨੂੰ ਸਪੋਂਸਰ ਕਰਦੇ ਨੇ, ਤੇ ਪਲੀਜ਼ ਉਹਨਾਂ ਦੇ ਸੁਨੇਹੇ ਜ਼ਰੂਰ ਸੁਣੋ, ਤੇ ਉਸ ਤੋਂ ਬਾਅਦ ਫਿਰ ਅਸੀਂ ਆਉਂਦੇ ਹਾਂ ਪੈਗਸਿਸ 'ਤੇ ਵੀ ਗੱਲ ਕਰਾਂਗੇ ਤੇ ਹੋਰ ਵੀ ਜਿਹੜੇ ਮੁੱਦੇ ਚੱਲ ਰਹੇ ਨੇ ਭੱਖ ਦੇ ਮਸਲੇ ਉਹਨਾਂ 'ਤੇ ਗੱਲ ਕਰਾਂਗੇ। ਤੁਹਾਡੇ ਸੁਨੇਹੇ ਸਾਡੇ ਤੱਕ ਲਗਾਤਾਰ ਪਹੁੰਚ ਰਹੇ ਨੇ।
ਓਲੰਪਿਕ ਜਾਣੀ ਹੈ, ਇਹ ਥੋੜੀ ਥੋੜੀ ਬਰੀਫ ਦੇ ਵਿੱਚ, ਬਹੁਤ ਜ਼ਿਆਦਾ ਨਹੀਂ।
ਬਿਲਕੁਲ,
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਉਹ ਬਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘਿਆ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ 'ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ, ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
10 to 15 ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। we provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
ब्रिस्बेन तो जसपाल संधु हरमन रेडियो की दिलों सपोर्ट करते हैं जिन्हों के कोल माइग्रेशन ला दी मास्टर डिग्री के नाल नाल इस खेत्र विच लम्मा चौड़ा तजर्बा भी है हर प्रकार की वीजा प्रॉब्लम स्टूडेंट वीजा टी आर पी आर एम आर टी एम्पलायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं फोन नंबर 04117263 48 वधेरे जानकारी लई लॉग इन करो www.jaspalsandhu.com Migration Agent Registration Number 0851410
ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਵੀਕਐਂਡ ਚੱਲ ਰਿਹਾ ਔਰ ਦਿਲ ਵਾਲੀਆਂ ਗੱਲਾਂ ਵੀ ਚੱਲ ਰਹੀਆਂ ਨੇ ਸਾਡੀਆਂ ਤੁਹਾਡੀਆਂ ਅਮਰੀਕ ਭਾਅ ਜੀ ਵੀ ਮੇਰੇ ਨਾਲ ਨੇ ਅਤੇ ਅਮਰੀਕ ਭਾਅ ਜੀ ਪਹਿਲਾਂ ਆਪਾਂ ਥੋੜ੍ਹੇ ਸੁਨੇਹੇ ਲਈਏ ਆਪਣੇ ਸੱਜਣਾ ਮਿੱਤਰਾਂ ਦੇ ਪ੍ਰੋਗਰਾਮ 'ਚ ਕਰਦੇ ਹਾਂ ਸ਼ਾਮਿਲ ਅਤੇ ਸਾਡੇ ਨਾਲ ਪਰਮਜੀਤ ਸਿੰਘ ਧਾਲੀਵਾਲ ਜੁੜੇ ਨੇ ਕਹਿੰਦੇ ਨੇ ਕਿ ਗੋਲਡ ਕੋਸਟ ਵਿੱਚ ਵੀ ਕਾਮਨਵੈਲਥ ਗੇਮਸ ਹੋਈਆਂ ਸੀ 2018 'ਚ ਉਹ ਸਾਰਾ ਵਿਲੇਜ ਬਣਨ ਤੋਂ ਪਹਿਲਾਂ ਹੀ ਸੇਲ ਹੋ ਚੁੱਕਾ ਜੀ ਸੀ ਜੀ ਹਾਂਜੀ ਅਤੇ ਹੁਣ ਫਿਰ ਉਹੀ ਪੰਗਾ ਪੈਣਾ ਆ ਜੀ ਅਤੇ ਫਿਰ ਬਣੇਗਾ ਖੈਰ ਵਧੀਆ ਮੈਨੇਜਮੈਂਟ ਹੋ ਜਾਵੇ ਤਾਂ ਠੀਕ ਰਹਿ ਜਾਂਦਾ ਆ ਹਰਜਿੰਦਰ ਸਿੰਘ ਘੁੰਮਣ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ ਭਾਰਤ ਵਿੱਚ ਕਾਮਨਵੈਲਥ ਖੇਡਾਂ ਹੋਈਆਂ ਸਨ ਅਤੇ 276 ਲੱਖ ਕਰੋੜ ਦਾ ਖਰਚਾ ਆ ਚੁੱਕਾ ਸੀ ਜੀ ਅਤੇ ਇਹਨੂੰ ਹੁਣ ਕਹਿੰਦੇ ਦੁੱਕੀ ਨਹੀਂ ਦੇਣੀ ਪਾਰਟੀ ਲਾਊਗੀ
ਕਾਫੀ ਹੁੰਦੇ ਆ ਤੇ ਬਾਕੀ ਉਹ ਕਰਜ਼ਾ ਪੇਪਰ ਵਿੱਚ ਹੁੰਦਾ ਕਰਜ਼ਾ ਤਾਂ ਲੈ ਲੂ ਜਾਂਦੇ ਆ ਕੋਈ ਗੱਲ ਨੀ ਇਹ ਕਿਹੜੇ ਨਾਲੇ ਹੀ ਜਾਣੇ ਜਿੱਦਾਂ
ਹਾਂ ਗੁੱਡ ਹੀ ਆ ਰਮਨਦੀਪ ਜੀ ਵੀ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਨੇ ਅਟੈਂਡੈਂਸ ਲਾ ਦਿਓ ਜੀ ਜੋਬ 'ਤੇ ਹਾਂ ਜੀ ਅਤੇ ਨਾਲ ਦਿਲ ਵਾਲੀ ਗੱਲ ਸੁਣ ਰਹੇ ਪਰਥ ਵਾਲੇ ਨੇ ਜੀ ਆਪਣੇ ਅਮਰੀਕ ਭਾਅ ਜੀ ਆਪਾਂ ਨੂੰ ਮਿਲੇ ਸੀ ਨਾ ਗੇਮਾਂ ਦੇ ਵਿੱਚ
ਅਤੇ ਹਾਂਜੀ
ਅਤੇ ਚਲੋ ਇਹ ਗੱਲਾਂ ਜਿਹੜੀਆਂ ਨੇ ਇਹ ਆਪਾਂ ਦੀਆਂ ਚੱਲਦੀਆਂ ਰਹਿਣੀਆਂ ਹਾਂਜੀ ਸਾਡੇ ਨਾਲ ਨਰਿੰਦਰ ਬਾਸੀ ਹੁਣੀ ਵੀ ਪ੍ਰੋਗਰਾਮ ਜੁੜੇ ਨੇ ਗੋਲਡ ਕੋਸਟ ਵਾਲੇ ਜੀ ਆਇਆਂ ਨੂੰ ਪਿਆਰਿਓ ਅਮਰੀਕ ਭਾਅ ਜੀ ਸਵੇਰ ਦਾ ਜਿਹੜਾ ਮੁੱਦਾ ਮਗ ਰਿਹਾ ਆ ਉਹ ਸੀਗਾ ਵੀ ਜਿਹੜੀ ਪੈਗਸਿਸ ਕੰਟਰੋਵਰਸੀ ਦੀ ਗੱਲ ਚੱਲ ਰਹੀ ਸੀ ਕਿ ਭਾਅ ਜੀ ਨੂੰ ਪੁੱਛਣਾ ਕਿ ਮੋਦੀ ਜੀ ਨੂੰ ਕੀ ਲੋੜ ਪੈ ਗਈ ਸੀਗੀ ਕਿ ਉਹ ਆਪਣੇ ਦੇਸ਼ ਦੇ ਵਾਸੀਆਂ ਦੇ ਫੋਨ ਟੈਪ ਕਰਵਾਉਣੇ ਪੈ ਗਏ ਇਸ ਤੋਂ ਪਹਿਲਾਂ ਕਿ ਫਲੋਰਾ ਸਾਹਿਬ ਇਹ ਕਹਿਣ ਕਿ ਨਹੀਂ ਜੀ ਮੋਦੀ ਨੇ ਇਹ ਨਹੀਂ ਕਰਿਆ ਨਹੀਂ ਕਰਿਆ ਅਤੇ ਕੰਪਨੀ ਕਹਿੰਦੇ ਜਿਹੜੀ ਬਣਾ ਰਹੀ ਹੈ ਸੋਫਟਵੇਅਰ ਇਹ ਇਜ਼ਰਾਈਲ ਦੀ ਕੰਪਨੀ ਆ ਔਰ ਉਹਨਾਂ ਦਾ ਕਹਿਣਾ ਹੈ ਕਿ ਇਹ ਸੋਫਟਵੇਅਰ ਉਹ ਸਿਰਫ ਸਰਕਾਰਾਂ ਨੂੰ ਵੇਚਦੀ ਹੈ ਅਤੇ ਜਾਣਕਾਰੀ ਮੁਤਾਬਿਕ ਇਹ ਜਿਹੜੀ ਟੈਪਿੰਗ ਸ਼ੁਰੂ ਹੋਈ ਆ ਜਾਂ ਜਿਹੜੀ ਸਰਵੇਲੈਂਸ ਸ਼ੁਰੂ ਹੋਈ ਆ ਇਹ ਉਦੋਂ ਤੋਂ ਸ਼ੁਰੂ ਹੋਈ ਜਦੋਂ ਪੀ ਐੱਮ ਮੋਦੀ 2017 ਦੇ ਵਿੱਚ ਇਜ਼ਰਾਈਲ ਗਏ ਅਤੇ ਉਹ ਜਿਹੜੇ ਨੰਬਰ ਆਏ ਨੇ ਬਾਹਰ ਜਿਨ੍ਹਾਂ ਦੀ ਸਰਵੇਲੈਂਸ ਸ਼ੁਰੂ ਹੋਈ ਆ ਉਹ ਤਕਰੀਬਨ ਜ਼ਿਆਦਾਤਰ ਬੀਜੇਪੀ ਦੇ ਉਲਟ ਸੀ ਅਤੇ ਬੀਜੇਪੀ ਉਹਨਾਂ ਦੇ ਨਾਲ ਆਪਣੀ ਜਿਹੜੀ ਟਰਮਸ ਉਹ ਸਹੀ ਕਰਨਾ ਚਾਹੁੰਦੇ ਸੀ ਆਪਣੇ ਟਰਮਸ ਰੱਖਣਾ ਚਾਹੁੰਦੇ ਸੀ ਸੋ ਅਮਰੀਕ ਭਾਅ ਜੀ ਇਹ ਤਾਂ ਚਲੋ ਮੰਨਦੇ ਆ ਕਈ ਦੇਸ਼ਾਂ ਨੇ ਇਸ ਕੰਪਨੀ ਤੋਂ ਪੈਗਸਿਸ ਜਿਹੜੀ ਕੰਪਨੀ ਹੈ ਇਜ਼ਰਾਈਲ ਦੀ ਕੰਪਨੀ ਹੈ ਉਹਨਾਂ ਤੋਂ ਇਹ ਸੇਵਾਵਾਂ ਲਈਆਂ ਨੇ ਅਤੇ ਇਹ ਕੰਪਨੀ ਜਿਹੜੀ ਚਲੋ ਸਰਕਾਰ ਦੀ ਕੰਟਰੈਕਟਰ ਨੇ ਇਜ਼ਰਾਈਲ ਦੇ ਵਿੱਚ ਅਤੇ ਉਹ ਕਹਿੰਦੇ ਨੇ ਕਿ ਸਿਰਫ ਅਸੀਂ ਸਰਕਾਰਾਂ ਨੂੰ ਵੇਚਦੇ ਹਾਂ ਇਹ ਸਿਸਟਮ ਕਈ ਦੇਸ਼ ਜਿਹੜੇ ਨੇ ਕਹਿੰਦੇ 15-20 ਦੇਸ਼ ਇਹਦੀਆਂ ਸਰਵਿਸਿਜ਼ ਲੈ ਰਹੇ ਨੇ ਪਹਿਲਾਂ ਤੁਹਾਨੂੰ ਦੱਸਦਾ ਅਮਰੀਕ ਭਾਅ ਜੀ ਇਹ ਪੈਗਸਿਸ ਵਾਇਰਸ ਹੈ ਕੀ ਇਹ ਕਾਫ਼ੀ ਐਡਵਾਂਸ ਟੈਕਨੋਲੋਜੀ ਆ ਔਰ ਮੇਰੀ ਕੱਲ੍ਹ ਹੀ ਸਰਵਿਸ ਨਾਲ ਗੱਲ ਚੱਲ ਰਹੀ ਸੀਗੀ ਕਿ ਤੁਹਾਨੂੰ ਕਈ ਵਾਰੀ ਤੁਸੀਂ ਨੋਟ ਕੀਤਾ ਹੋਣਾ ਕਿ ਫੋਨ ਆਉਂਦਾ ਆ ਫੋਨ ਆ ਕੇ ਮੂਹਰਿਓਂ ਕੋਈ ਬੋਲਦਾ ਨਹੀਂ ਹਨਾ ਏਦਾਂ ਹੁੰਦਾ ਤਾਂ
ਹਾਂਜੀ ਹਾਂਜੀ ਬਿਲਕੁਲ
ਹਾਂ ਤੇ ਉਹ ਫਿਰ ਤੁਸੀਂ ਫੋਨ ਰੱਖ ਦਿੰਦੇ ਜਾਂ ਕੱਟ ਹੋ ਜਾਂਦਾ ਆ ਉਹਦੇ ਦੋ ਕਾਰਨ ਹੋ ਸਕਦੇ ਨੇ ਇੱਕ ਕਾਰਨ ਇਹ ਹੈ ਕਿ ਜਿਹੜੀਆਂ ਟੈਲੀਸੇਲ ਮਾਰਕੀਟਿੰਗ ਕੰਪਨੀਆਂ ਨੇ ਉਹਦੇ ਵਿੱਚ ਤੁਹਾਡਾ ਨੰਬਰ ਗਿਆ ਹੋਇਆ ਤੇ
ਹਾਂਜੀ
ਉਹਨਾਂ ਨੇ ਮਤਲਬ 10 ਬੰਦੇ ਬਿਠਾਲੇ ਹੋਏ ਨੇ ਸੌਦਾ ਵੇਚਣ ਲਈ ਕੋਈ ਵੀ ਸੌਦਾ ਹੁਣ ਉਹ ਕੀ ਕਰਦੇ ਨੇ ਕਿ ਉਹਨਾਂ ਨੇ ਟਾਰਗੇਟ ਰੱਖੇ ਹੁੰਦੇ ਵੀ ਇੱਕ ਬੰਦੇ ਨੇ ਘੰਟੇ ਦੀਆਂ 10 ਕਾਲਾਂ ਕਰਨੀਆਂ ਨੇ ਜਾਂ 5 ਕਰਨੀਆਂ ਨੇ
ਹਾਂਜੀ ਹਾਂਜੀ
ਹੁਣ ਇੱਕ ਬੰਦਾ ਜਿਹੜਾ ਲਾਈਨ 'ਚ ਲੱਗਾ ਹੋਇਆ ਕਾਲ ਕਰ ਰਿਹਾ ਆ ਤੇ ਉਹ ਆਪ ਨਹੀਂ ਡਾਇਲ ਕਰ ਰਿਹਾ ਫੋਨ ਉਹਨੇ ਇੱਦਾਂ ਥੋੜ੍ਹਾ ਵੀ ਮੁੜ ਕੇ ਫੋਨ ਨੰਬਰ ਲੱਭਣਾ ਫਿਰ ਉਹ 'ਚੋਂ ਡਾਇਲ ਕਰਨਾ ਜਿਹੜਾ ਸਿਸਟਮ ਹੈ ਕੰਪਿਊਟਰ ਹੈ ਉਹ ਆਪਣੇ ਆਪ ਨੰਬਰ ਰੈਂਡਮਲੀ ਸਿਲੈਕਟ ਕਰਕੇ ਉਹ ਡਾਇਲ ਕਰ ਦਿੰਦਾ ਆ ਉਹਨੂੰ ਇੱਦਾਂ ਹੁੰਦੀ ਹੈ ਵੀ ਹੁਣ ਇਹ ਫੋਨ ਕੱਟਣ ਲੱਗਿਆ ਪਰ ਉਹ ਕੱਟ ਨਹੀਂ ਹੋਇਆ ਹੁੰਦਾ ਹਜੇ ਫ੍ਰੀ ਨਹੀਂ ਹੁੰਦਾ ਤੁਸੀਂ ਤੁਹਾਡਾ ਫੋਨ ਲਾ ਦਿੰਦਾ ਪਰ ਪਿੱਛੇ ਜਿਹਨੇ ਗੱਲ ਕਰਨੀ ਹੁੰਦੀ ਆ ਉਹ ਹਜੇ ਫ੍ਰੀ ਨਹੀਂ ਹੁੰਦਾ ਅਤੇ ਇਸ ਕਰਕੇ ਮੂਹਰਿਓਂ ਕੋਈ ਬੋਲਦਾ ਨਹੀਂ ਤਾਂ ਉਹ ਕੱਟ ਦਿੰਦਾ ਆ ਦੂਜਾ ਕਈ ਵਾਰੀ ਉਹ ਜਿਹੜਾ ਆਟੋ ਆਰਟੀਫਿਸ਼ਲ ਇੰਟੈਲੀਜੈਂਸ ਦਾ ਸਿਸਟਮ ਹੈ ਜਿਹੜਾ ਫੋਨ ਡਾਇਲ ਕਰਦਾ ਆ ਉਹਦੇ ਕੋਲ ਨੰਬਰ ਆਉਂਦੇ ਆ ਮੰਨ ਲਓ ਉਹ ਕਿਸੇ ਕੰਪਨੀ ਤੋਂ ਨੰਬਰ ਖਰੀਦਦਾ ਆ 10 ਲੱਖ ਨੰਬਰ ਖਰੀਦ ਲਏ ਪੈਸੇ ਦੇ ਕੇ ਵੀ ਇਹ ਕੰਪਨੀ ਹੁਣ ਉਹਦੇ ਵਿੱਚ ਉਹ ਚੈੱਕ ਕਰਦਾ ਆ ਵੀ ਕੀ ਇਹ ਨੰਬਰ ਐਕਟਿਵ ਹੈ ਜਦੋਂ ਉਹ ਫੋਨ ਕਰਦਾ ਹੈ ਤਾਂ ਤੁਸੀਂ ਮੂਹਰੇ ਹੈਲੋ ਕਹਿੰਦੇ ਹੈ ਨਾ ਤਾਂ ਇਹਦਾ ਮਤਲਬ ਤੁਸੀਂ ਉਹ ਨੰਬਰ ਐਕਟਿਵ ਹੈ ਅਤੇ ਉਹ ਕੱਟ ਕੇ ਉਹ 'ਤੇ ਟਿੱਕ ਲਾ ਆਉਂਦਾ ਵੀ ਹਾਂ ਬਈ ਇਹਨੂੰ ਹੁਣ ਆਪਾਂ ਸੌਦਾ ਵੇਚਣਾ ਇਹ ਚੱਕਦਾ ਆ ਨੰਬਰ ਕਈ ਨੰਬਰ ਐਕਟਿਵ ਨਹੀਂ ਹੁੰਦੇ ਇਹ ਹੈਗਾ ਦੂਜਾ ਪਾਰਟ ਤੀਜਾ ਪਾਰਟ ਇਹ ਹੈ ਜੇ ਤਾਂ ਸ਼ੱਕ ਕੀਤੀ ਜਾਂਦੀ ਹੈ ਕਨਫਰਮ ਨਹੀਂ ਹੈਗਾ ਕਿ ਜਿਹੜੀ ਇਹ ਵਾਇਰਸ ਹੈ ਜਿਹੜੀ ਇਹ ਕੰਪਨੀ ਨੇ ਬਣਾਈ ਹੋਈ ਹੈ ਇਹ ਹੈਕਿੰਗ ਕਰਦੇ ਨੇ ਇਹ ਤੁਹਾਨੂੰ ਕਾਲ ਕਰਦੇ ਨੇ ਕਾਲ ਕਰਕੇ ਤੁਸੀਂ ਮੂਹਰੇ ਹੈਲੋ ਕਹਿੰਦੇ ਤਾਂ ਇਨ ਦਾ ਮੇਨ ਟਾਈਮ ਉਹ ਤੁਹਾਡਾ ਫੋਨ ਕਾਲ ਦੇ ਵਿੱਚ ਹੀ ਸਕੈਨ ਕਰਦੇ ਨੇ ਕੋਈ ਉਹਨਾਂ ਨੇ ਇਲੈਕਟ੍ਰੋਨਿਕ ਮੈਕਾਨਿਜ਼ਮ ਲਾਇਆ ਹੋਇਆ ਤੁਹਾਡੇ ਫੋਨ ਦੀ ਜਿਹੜੀ ਆ ਉਹ ਵਲਨਰੇਬਿਲਟੀ ਉਹਨਾਂ ਨੂੰ ਪਤਾ ਆ ਬੈਕਡੋਰ ਪਤਾ ਆ ਅਤੇ ਤੁਸੀਂ ਉਹ ਫੋਨ ਔਨ ਰੱਖਦੇ ਹਾਂ ਅਤੇ ਉਨੇ ਟਾਈਮ ਦੇ ਵਿੱਚ ਉਹ ਤੁਹਾਡਾ ਫੋਨ ਦੀ ਸਿਕਿਉਰਿਟੀ ਸਕੈਨ ਕਰਕੇ ਜੇ ਹੋ ਸਕੇ ਤਾਂ ਉਹ ਆਪਣਾ ਵਾਇਰਸ ਉਹਦੇ ਵਿੱਚ ਇੰਸਟਾਲ ਕਰ ਦਿੰਦੇ ਨੇ ਸੋ ਇਹ ਵੀ ਇੱਕ ਤਰੀਕਾ ਆ ਵਾਇਰਸ ਇੰਸਟਾਲ ਕਰਨ ਦਾ ਅਤੇ ਉਹ ਵਾਇਰਸ ਫਿਰ ਕੀ ਕਰਦੀ ਹੈ ਜਦੋਂ ਇੰਸਟਾਲ ਹੋ ਗਈ ਮੰਨ ਲਓ ਤੁਸੀਂ ਫੋਨ ਕਾਲ ਦੇ ਰਾਹੀਂ ਇੰਸਟਾਲ ਹੋ ਗਈ ਜਾਂ ਕਿਸੇ ਹੋਰ ਸੋਫਟਵੇਅਰ ਦੇ ਰਾਹੀਂ ਇੰਸਟਾਲ ਹੋ ਗਈ ਜਾਂ ਉਹਨਾਂ ਨੇ ਆਪਣੀਆਂ ਐਪਾਂ ਹੀ ਬਣਾਈਆਂ ਹੋਈਆਂ ਇੱਦਾਂ ਦੀਆਂ ਖੇਡਾਂ ਖੁਡਾਂ ਵਾਲੀਆਂ ਜਾਂ ਹੋਰ ਕਿ ਉਹ ਐਪ ਹੀ ਉਹਨਾਂ ਦੀ ਹੁੰਦੀ ਆ ਅਤੇ ਉਹ ਪਰਮਿਸ਼ਨ ਲੈ ਕੇ ਅੰਦਰੋਂ ਅੰਦਰ ਹੀ ਸਾਰਾ ਕੰਮ ਉਹ ਕਰਦੀ ਆ ਕਿਉਂ ਉਹ ਫਿਰ ਕੀ ਕਰਦੀ ਆ ਉਹ ਤੁਹਾਡੇ ਜਿਹੜੇ ਆ ਕੰਟੈਕਟ ਦੇਖਦੀ ਆ ਕਿਹਨੂੰ ਕਿਹਨੂੰ ਤੁਸੀਂ ਕਾਲਾਂ ਕਰ ਰਹੇ ਹਾਂ ਕੀ ਗੱਲ ਕਰ ਰਹੇ ਹੋ ਕਿੰਨੇ ਵਜੇ ਕਰ ਰਹੇ ਹੋ ਇੱਥੋਂ ਤੱਕ ਕਿ ਜਦੋਂ ਵਾਇਰਸ ਆ ਜਾਵੇ ਭਾਅ ਜੀ ਵੀ ਤੁਹਾਡੇ ਡੈਸਕ 'ਤੇ ਫੋਨ ਪਿਆ ਬਿਲਕੁਲ ਸਾਇਲੈਂਟ ਪਿਆ ਉਹ ਤੁਹਾਡਾ ਮਾਈਕਰੋਫੋਨ ਔਨ ਕਰਕੇ ਤੁਹਾਡੀਆਂ ਗੱਲਾਂ ਸੁਣ ਸਕਦੇ ਨੇ ਵੀ ਤੁਸੀਂ ਕੀ ਗੱਲਾਂ ਕਰ ਰਹੇ ਹੋ ਜਾਂ ਤੁਹਾਡੇ ਕੈਮਰਾ ਔਨ ਕਰਕੇ ਤੁਹਾਨੂੰ ਦੇਖ ਸਕਦੇ ਨੇ ਤੁਸੀਂ ਕੀ ਦੇਖ ਰਹੇ ਹੋ ਤੁਹਾਡੇ ਆਲੇ ਦੁਆਲੇ ਕੌਣ ਹੈ ਸੋ ਇਹੋ ਜਿਹੇ ਜਿਹੜੇ ਨੇ ਟ੍ਰਿਕ ਨੇ ਉਹ ਯੂਜ਼ ਕਰਦੇ ਨੇ ਇੱਥੋਂ ਤੱਕ ਕਿ ਤੁਹਾਡੇ ਫੋਨ ਤੋਂ ਮੈਸੇਜ ਵੀ ਕਰਵਾ ਸਕਦੇ ਨੇ ਕਿਸੇ ਹੋਰ ਨੂੰ ਇੱਦਾਂ ਦੇ ਵੀ ਇਹ ਟ੍ਰਿਕ ਵਰਤ ਰਹੇ ਨੇ ਹੁਣ ਇਹ ਪੈਗਸਿਸ ਦੀ ਗੱਲ ਹੈ ਤੁਸੀਂ ਨੋਟ ਕੀਤਾ ਹੋਣਾ ਕਿ ਫੇਸਬੁੱਕ ਦੇ ਉੱਤੇ ਅੱਜ ਕੱਲ੍ਹ ਜਾਅਲੀ ਆਈਡੀਆਂ ਬਹੁਤ ਬਣ ਰਹੀਆਂ ਨੇ ਤੁਸੀਂ ਆਮ ਦੇਖਿਆ ਹੋਣਾ ਸਾਡੇ ਮਿੱਤਰ ਸੱਜਣ ਜਿਹੜੇ ਫੇਸਬੁੱਕ ਦੇ ਮੈਸੇਜ ਪਾ ਰਹੇ ਨੇ ਆਹ ਦੇਖੋ ਜੀ ਆਹ ਇਹਨਾਂ ਨੇ ਮੇਰੀਆਂ ਫੋਟੋਆਂ ਕਾਪੀ ਕਰ ਲਈਆਂ ਮੇਰੀ ਪ੍ਰੋਫਾਈਲ ਕਾਪੀ ਕਰ ਲਈ ਅਤੇ ਕਾਪੀ ਕਰਕੇ ਇਹ ਮੇਰੇ ਬਿਹਾਫ 'ਤੇ ਫਰੈਂਡ ਰਿਕੁਐਸਟਾਂ ਭੇਜ ਰਹੇ ਨੇ ਅਤੇ ਤੁਸੀਂ ਇਹਦੀ ਮੰਨਣੀ ਨਹੀਂ ਉਹ ਜਾਂ ਮੈਸੇਜ ਭੇਜ ਰਹੇ ਨੇ ਪੈਸੇ ਮੰਗ ਰਹੇ ਨੇ ਜੀ ਮੈਨੂੰ ਲੋੜ ਹੈ ਅਤੇ ਉਹ ਲੋਕਾਂ ਨੂੰ ਲੱਗਦਾ ਕਿ ਵਾਕਿਆ ਹੀ ਅਮਰੀਕ ਫਲੋਰਾ ਜਾਂ ਅਮਨਦੀਪ ਨੂੰ ਪੈਸਿਆਂ ਦੀ ਲੋੜ ਹੈ ਅਤੇ ਉਹ ਕਈ ਲੋਕ ਦੇ ਵੀ ਦਿੰਦੇ ਨੇ ਅਕਾਊਂਟੈਂਟ ਜਮ੍ਹਾਂ ਕਰਾ ਵੀ ਦਿੰਦੇ ਨੇ ਇਹ ਇੱਕ ਐਂਗਲ ਹੈ ਇਸ ਚੀਜ਼ ਦਾ ਪਰ ਦੂਜੇ ਐਂਗਲ ਕੀ ਹੈ ਇਸ ਚੀਜ਼ ਦੇ ਕਿ ਵਿਦ ਇਨ, ਮੈਨੂੰ ਸ਼ੱਕ ਹੈ ਕਿ ਵਿਦ ਇਨ ਫੇਸਬੁੱਕ ਵੀ ਇਹ ਸਰਕਾਰਾਂ ਨਾਲ ਰਲ ਕੇ ਇਹ ਕੰਮ ਕਰ ਰਹੇ ਨੇ ਕਿ ਜਿਹੜੇ ਮੇਨ ਮੇਨ ਬੰਦੇ ਆ ਜਿਹੜੇ ਉਹਨਾਂ ਦੇ ਵਿਰੋਧੀ ਨੇ ਜਾਂ ਲੱਗਦਾ ਆ, ਉਹਨਾਂ ਦੀਆਂ ਜਾਅਲੀ ਪ੍ਰੋਫਾਈਲਾਂ ਬਣਾ ਕੇ ਉਹਨਾਂ ਤੋਂ ਪੋਸਟਾਂ ਪਵਾ ਕੇ ਉਹਨਾਂ ਤੋਂ ਕਮੈਂਟ ਪਵਾ ਕੇ ਇੱਕ ਹਿਸਟਰੀ ਉਹਨਾਂ ਦੀ ਬਣਾ ਰਹੇ ਨੇ ਵੀ ਇਹ ਤਾਂ ਜੀ ਦੇਸ਼ ਦੇ ਵਿਰੋਧੀ ਸੀਗੇ। ਜਦੋਂ ਤੁਸੀਂ ਦਿੱਲੀ ਏਅਰਪੋਰਟ 'ਤੇ ਉਤਰੋਗੇ ਤਾਂ ਉਹ ਤੁਹਾਡੀਆਂ ਪੋਸਟਾਂ ਕੱਢ ਕੱਢ ਕੇ ਤੁਹਾਨੂੰ ਦਿਖਾ ਲੈਣਗੇ, ਤੁਸੀਂ ਤਾਂ ਜੀ ਆਹ ਪੋਸਟ ਕੀਤਾ ਸੀ, ਤੁਸੀਂ ਤਾਂ ਜੀ ਇਹ ਦੇਸ਼ ਦੇ ਉਲਟਾ ਆਹ ਪੋਸਟ ਕੀਤਾ ਜੀ, ਤੁਹਾਨੂੰ ਤਾਂ ਮੈਂ ਅਸੀਂ ਅੰਦਰ ਕਰ ਦੇਣਾ ਕਰਨਾ ਹੈ। ਹੁਣ ਉਹ ਐਵੀਡੈਂਸ ਕ੍ਰੀਏਟ ਕਰ ਰਹੇ ਨੇ। ਇਹ ਇੱਕ ਬਹੁਤ ਚਿੰਤਾ ਦਾ ਵਿਸ਼ਾ ਆ ਕਿ ਜਾਅਲੀ ਆਈਡੀਆਂ ਬਣਾ ਕੇ ਖਾਸ ਖਾਸ ਬੰਦਿਆਂ ਦੀਆਂ, ਉਹਨਾਂ ਤੋਂ ਜਾਅਲੀ ਪੋਸਟਾਂ ਪਵਾ ਕੇ ਉਹ ਐਵੀਡੈਂਸ ਤਿਆਰ ਕਰਾ ਕੇ ਫਿਰ ਤੁਸੀਂ ਏਅਰਪੋਰਟ 'ਤੇ ਦੱਸੋ ਕਿੱਦਾਂ ਝਗੜੋਗੇ ਅਗਲੇ ਦੇ ਨਾਲ। ਤੁਸੀਂ ਕਹੋਗੇ ਮੈਂ ਤਾਂ ਕੀਤਾ ਹੀ ਨਹੀਂ, ਉਹ ਕਹਿੰਦੇ ਨਹੀਂ ਜੀ ਆਹ ਦੇਖੋ ਕੀਤਾ ਤੁਸੀਂ, ਤੁਹਾਡੇ ਤਾਂ ਪ੍ਰੂਫ ਪਏ ਆ ਸਾਡੇ ਕੋਲ
ਜੀ,
ਠੀਕ ਹੈ ਨਾ। ਇਹ ਗੱਲਾਂ ਵੀ ਆਉਣਗੀਆਂ ਆਉਣ ਵਾਲੇ 4-5 ਸਾਲਾਂ 'ਚ, ਇਹ ਗੱਲਾਂ ਮੂਹਰੇ ਆਉਣਗੀਆਂ ਜਦੋਂ ਲੋਕਾਂ ਨੂੰ ਏਅਰਪੋਰਟ 'ਤੇ ਉਤਾਰਿਆ ਜਾਏਗਾ ਉਹਨਾਂ ਦੀਆਂ ਜਾਅਲੀ ਆਈਡੀਆਂ ਤੋਂ, ਅੱਜ ਜਿਹੜੇ ਕਮੈਂਟ ਪਵਾ ਪਵਾ ਕੇ ਜਾਂ ਪੋਸਟਾਂ ਪਵਾ ਪਵਾ ਕੇ ਉਹ ਵਰਤਿਆ ਜਾਏਗਾ ਤੁਹਾਨੂੰ ਤੁਹਾਡੇ ਦੇਸ਼ ਦੇ ਵਿੱਚ ਹੀ ਪ੍ਰੋਸੀਕਿਊਟ ਕਰਨ ਦੇ ਲਈ ਜਾਂ ਤੁਹਾਡੇ ਇੰਡੀਆ ਦੇ ਵਿੱਚ ਜਾਂ ਕਿਤੇ ਹੋਰ ਕੰਟਰੀ ਦੇ ਵਿੱਚ। ਇਹ ਇੱਕ ਟ੍ਰੈਂਡ ਚੱਲ ਰਿਹਾ, ਇਹ ਇੱਕ ਅਭਿਆਨ ਚੱਲ ਰਿਹਾ ਵੱਡੇ ਪੱਧਰ 'ਤੇ। ਗੱਲ ਆਉਂਦੇ ਪੈਗਸਿਸ 'ਤੇ ਕਿ ਭਾਰਤ ਨੂੰ ਲੋੜ ਕਿਉਂ ਪਈ ਅਮਰੀਕ ਭਾਅ ਜੀ, ਵੀ ਮੋਦੀ ਸਾਹਿਬ ਨੂੰ ਲੋੜ ਪਈ। ਕੁਐਸਚਨ ਇਹ ਆ ਰਿਹਾ ਆ ਕਿ ਵੈਸੇ ਤਾਂ ਅਸੀਂ ਪਿਛਲੇ ਹਫ਼ਤੇ ਦੱਸ ਚੁੱਕੇ ਹਾਂ ਕਿ ਮੋਦੀ ਸਾਹਿਬ ਦੇ ਨਾਲ ਇਹਨਾਂ ਦਾ ਭਾਅ ਜੀ ਦਾ ਕੋਈ ਲੈਣ ਦੇਣ ਨਹੀਂ ਹੈਗਾ, ਇਹ ਤਾਂ ਅਕਾਲੀ ਦਲ ਦੇ ਬੰਦੇ ਨੇ। ਅਤੇ ਇਹਨੂੰ ਪੈਗਸਿਸ ਗੇਟ ਕਹਿੰਦੇ, ਜਿੱਦਾਂ ਵਾਟਰ ਗੇਟ ਨਹੀਂ ਕਹਿੰਦੇ, ਇਰਾਨ ਗੇਟ ਵਾਟਰ ਗੇਟ ਹੈ ਨਾ। ਅਤੇ ਭਾਅ ਜੀ ਇਹ ਕਿੱਦਾਂ, ਮਤਲਬ ਦੂਜੇ ਪਾਸੇ ਇਹ ਆ ਕਿ ਆਈ ਟੀ ਡਿਪਾਰਟਮੈਂਟ ਨੇ ਰੇਡ ਮਾਰੀ ਹੈ ਦੈਨਿਕ ਭਾਸਕਰ 'ਤੇ, ਠੀਕ ਹੈ, ਕਿਉਂਕਿ ਉਹਨਾਂ ਨੇ ਰਿਪੋਰਟਿੰਗ ਸਹੀ ਕੀਤੀ। ਅਤੇ ਇਨ ਪਾਰਲੀਮੈਂਟ ਗਵਰਨਮੈਂਟ ਸੈਡ ਨੋ ਵਨ ਡਾਈਡ ਫਰੋਮ ਆਕਸੀਜਨ ਸ਼ੋਰਟੇਜ ਡਿਊਰਿੰਗ ਸੈਕਿੰਡ ਵੇਵ। ਸੋ ਫਲੋਰਾ ਜੀ, ਕੀ ਤੁਸੀਂ ਅਗਰੀ ਕਰਦੇ ਹੋ ਇੱਥੇ? ਗੁਰਪ੍ਰੀਤ ਗਿੱਲ ਕਹਿ ਰਹੇ ਨੇ, ਇਹ ਕਿੱਦਾਂ ਤੁਸੀਂ ਡਿਫੈਂਡ ਕਰੋਗੇ ਕਹਿੰਦੇ ਇਹਨੂੰ, ਪੈਗਸਿਸ ਗੇਟ ਨੂੰ, ਦੈਨਿਕ ਭਾਸਕਰ ਦੇ?
ਮੈਂ ਡਿਫੈਂਡ ਕਰਨਾ ਹੀ ਨਹੀਂ, ਮੈਨੂੰ ਲੱਗਦਾ ਵੀ ਕਾਫੀ ਬੰਦਿਆਂ ਦੀ ਡੈਥ ਹੋਈ ਹੋਊਗੀ ਆਕਸੀਜਨ ਨਾ ਮਿਲਣ ਕਾਰਨ ਕੋਵਿਡ 19 ਕੇਸਿਸ ਦੇ ਵਿੱਚ। ਇਹ ਇਹਦੇ ਵਿੱਚ ਗਵਰਨਮੈਂਟ ਦਾ ਵੀ ਕਸੂਰ ਨਹੀਂ ਹੁੰਦਾ, ਕਈ ਵਾਰੀ ਵਿੱਚ ਜਿਹੜੇ ਵਿਚੋਲੇ ਹੁੰਦੇ ਆ, ਜਿੱਦਾਂ ਸਾਡਾ ਬਿਊਰੋਕਰੈਟਿਕ ਸਿਸਟਮ ਆ, ਸਾਡੀ ਸੁਸਾਇਟੀ ਆ, ਉਹਦੇ ਵਿੱਚ ਵੈਲਥ ਜਨਰੇਸ਼ਨ ਕਰਨ ਦੀ ਜਿਹੜੀ ਇੱਕ ਲਾਲਸਾ ਲੱਗੀ ਹੋਈ ਆ, ਉਹ ਮੌਕੇ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਆ, ਚਾਹੇ ਬੀਜੇਪੀ ਦੀ ਸਰਕਾਰ ਹੋਵੇ, ਚਾਹੇ ਕਾਂਗਰਸ ਦੀ ਸਰਕਾਰ ਹੋਵੇ, ਚਾਹੇ ਉਹ ਮਿਲੀ ਕੰਬਾਈਨ ਸਰਕਾਰ ਹੋਵੇ, ਸਾਰੀਆਂ ਸਰਕਾਰਾਂ ਇੱਦਾਂ ਹੀ ਹੁੰਦੀਆਂ ਆ। ਹੁਣ ਅਸੀਂ ਪਹਿਲਾਂ ਵੀ ਇਹਨਾਂ ਦੀ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ ਕਿ ਇਹਦੇ ਵਿੱਚ ਸਾਰਿਆਂ ਦਾ ਕਸੂਰ ਹੁੰਦਾ, ਸਾਡੇ ਐਟੀਚਿਊਡ ਦਾ ਵੀ ਕਸੂਰ ਹੁੰਦਾ, ਸਾਡੇ ਸਮਾਜ ਦਾ ਵੀ ਕਸੂਰ ਹੁੰਦਾ, ਸਾਡੀ ਜਿਹੜੀ ਕਦਰਾਂ ਕੀਮਤਾਂ ਬਹੁਤ ਜ਼ਿਆਦਾ ਡਿਵੈਲਪ ਹੋ ਚੁੱਕੀਆਂ ਹੈ ਨਾ, ਇੱਦਾਂ ਅਸੀਂ ਕਰਨਾ ਹੈ ਜੇ ਸਾਨੂੰ ਮੌਕਾ ਮਿਲਣਾ, ਉਹਦਾ ਵੀ ਕਸੂਰ ਹੁੰਦਾ। ਬਹੁਤ ਜ਼ਿਆਦਾ ਮੌਤਾਂ ਹੋਈਆਂ ਆ ਨਾ ਆਕਸੀਜਨ ਕਰਕੇ, ਇਹਦਾ ਵਿੱਚ ਸਰਕਾਰ ਦਾ ਥੋੜ੍ਹਾ ਕਸੂਰ ਹੋਊਗਾ, ਲੇਕਿਨ ਉਹਦੇ ਵਿੱਚ ਜਿਹੜੇ ਵੈਲਥ ਜਨਰੇਸ਼ਨ ਕਰਦੇ, ਜਿਹੜੇ ਮੌਕਾ ਲੱਭਦੇ ਰਹਿੰਦੇ ਆ ਕਿ ਕੋਈ ਇੱਦਾਂ ਦੀ ਚੀਜ਼ ਹੋਵੇ, ਕਿਸੇ ਚੀਜ਼ ਦੀ ਸ਼ੋਰਟੇਜ ਹੋਵੇ, ਉਹਦਾ ਫਾਇਦਾ ਉਠਾਈਏ, ਇਹ ਉਹ ਸਟੋਰੀ ਆ ਉਹਦੀ।
ਹਾਂਜੀ, ਦੇਖੋ ਆਕਸੀਜਨ ਦੀ ਘਾਟ ਤਾਂ ਰਹੀ ਆ, ਕਿਉਂਕਿ ਇੱਕਦਮ ਆਕਸੀਜਨ ਡਿੱਗਦੀ ਆ ਕਰੋਨਾ ਵਾਇਰਸ ਦੇ ਪੇਸ਼ੈਂਟ ਦੇ ਵਿੱਚ, ਅਤੇ ਕਿਉਂਕਿ ਬਲੱਡ ਟਰਾਂਸਪੋਰਟ ਘੱਟ ਜਾਂਦੀ ਆ, ਬਲੱਡ ਥਿੱਕ ਹੋ ਜਾਂਦਾ, ਉਹਦੇ ਨਾਲ ਆਕਸੀਜਨ ਘੱਟਦੀ ਆ। ਔਰ ਇਹ ਜਿਹੜਾ ਟ੍ਰੈਂਡ ਆ ਇਹ ਬੜੀ ਲੇਟ ਪਤਾ ਲੱਗਿਆ, ਔਰ ਹੁਣ ਜਿਹੜੀ ਆ ਦੇਖੋ ਵੀ ਤਕਰੀਬਨ 2-3 ਹਫ਼ਤੇ ਤੋਂ 4 ਹਫ਼ਤੇ ਤੋਂ ਆਕਸੀਜਨ 'ਤੇ ਕੋਈ ਰਿਪੋਰਟ ਨਹੀਂ ਆ ਰਹੀ ਕਿਤੇ ਵੀ, ਜਾਂ ਤਾਂ ਆਕਸੀਜਨ ਪੂਰੀ ਹੋ ਗਈ ਜਾਂ ਮੀਡੀਆ ਨੇ ਹੋਰ ਕੋਈ ਮੁੱਦਾ ਲੱਭ ਲਿਆ, ਹੁਣ ਪੈਗਸਿਸ ਦਾ ਸ਼ੁਰੂ ਹੋ ਗਿਆ। ਸੋ ਇਹ ਗੱਲਾਂ ਜਿਹੜੀਆਂ ਨੇ ਆਪਾਂ ਦੇਖਣੀਆਂ ਵੀ ਕਿੰਨੀ ਵਧਾ ਚੜ੍ਹਾ ਕੇ ਗੱਲ ਕਰਦੇ ਹਾਂ। ਅੱਗੇ ਅਸੀਂ ਰਿਪੋਰਟ ਕੀਤੀ ਸੀ ਕਿ ਦਿੱਲੀ
ਵੀ ਠੀਕ ਹੈ, ਬਲਦੀਪ ਕੌਰ ਕੋਲ ਮੁੱਦਾ ਹੋਰ ਆ ਗਿਆ ਉਹਨਾਂ ਦੇ ਕੋਲ,
ਮੁੱਦਾ ਹੋਰ ਆ ਗਿਆ,
ਅਸੀਂ ਸਰਕਾਰਾਂ ਨੂੰ ਕਿੱਦਾਂ ਘੇਰਨਾ ਆ, ਜਿਹਦਾ ਕ੍ਰਿਟਿਸਿਜ਼ਮ ਕਿਹਦਾ ਕਰਨਾ ਆ,
ਹਾਂਜੀ ਹਾਂਜੀ,
ਕੋਈ ਹੋਰ ਤਰ੍ਹਾਂ ਦੇ ਮੁੱਦੇ ਆ ਗਏ, ਫਿਰ ਉਹ ਮੁੱਦਾ ਛੱਡ ਦਿੰਦੇ
ਆ। ਭਾਜੀ
ਹੁਣ ਪਿੱਛੇ ਜਾਏ 2 ਸਾਲ ਪਹਿਲਾਂ ਉਹ ਵੀ ਮੁੱਦਾ ਆਇਆ ਸੀ, ਜਿਹੜੇ ਨਸ਼ੇ ਆ ਢੇਰਾਂ ਤੇ ਮੁੰਡੇ ਪੈ ਦਿਖਾਲੀ ਜਾਂਦੇ ਹੁੰਦੇ ਸੀ ਰੋਜ਼ ਹੀ, ਜਿਹੜੇ ਖਾਸ ਤੌਰ ਤੇ ਫੋਰਨ ਮੀਡੀਆ ਹੁੰਦਾ ਸੀ ਉਹ ਬੜੀ ਗੱਲ ਚੱਕਦਾ ਹੁੰਦਾ ਸੀ ਇਹਨਾਂ ਗੱਲਾਂ ਦੀ, ਅੱਜ ਕੀ ਉਹ ਘਟਨਾਵਾਂ ਬੰਦ ਹੋ ਗਈਆਂ, ਕੀ ਉਹ ਘਟਨਾਵਾਂ ਅੱਜ ਹੁੰਦੀਆਂ ਨਹੀਂ ਹੈ, ਉੱਦਾਂ ਹੀ ਹੁੰਦੀਆਂ, ਲੇਕਿਨ ਮੀਡੀਆ ਵੱਲੋਂ ਉਹਦੇ ਵੱਲ ਧਿਆਨ ਨਹੀਂ ਦਿੰਦਾ। ਹੁਣ ਮੀਡੀਆ ਜਿਸ ਵੇਲੇ ਕਿਸਾਨੀ ਕੋਲ ਹੋਇਆ, ਜਿੱਦਾਂ ਕੋਈ ਬਰਾਤ ਗਈ ਆ ਉਹਦੇ ਵਿੱਚ ਜਿਹੜਾ ਲਾੜਾ ਆ ਉਹਨੇ ਆਪਣੀ ਪੱਗ ਉੱਦਾਂ ਦੀ ਬੰਨ ਲਈ, ਬੱਲੇ ਬੱਲੇ ਕਿਆ ਸੋਚ ਆ ਵੀ ਇਸ ਬੰਦੇ ਦੀ, ਕਮਾਲ ਹੀ ਕਰ ਦਿੱਤੀ, ਸਾਈਕਲ ਤੇ ਵੀ ਝੰਡਾ ਲਾਏ ਆ, ਕਾਰ ਤੇ ਵੀ ਝੰਡਾ ਲਾਏ ਆ, ਉਹ ਇੱਕ ਨੋਰਮਲ ਜਿਹੀ ਗੱਲ ਆ। ਇੱਕ ਜਿਹੜੀ ਘਟਨਾ ਹੋ ਰਹੀ ਆ, ਕਿਸਾਨ ਜੂਝ ਰਿਹਾ ਆ, ਉਹਦਾ ਫਾਇਦਾ ਉਠਾ ਕੇ ਨਿੱਜੀ ਹਿੱਤਾਂ ਦੇ ਲਈ ਉਹਨੂੰ ਤੁਸੀਂ ਵਰਤ ਰਹੇ ਆ। ਕਿਸਾਨ ਤਾਂ ਬੈਠੇ ਬਾਰਡਰ ਤੇ ਦਿੱਲੀ ਦੇ, ਤੇ ਤੁਸੀਂ ਵਿਆਹਾਂ ਚ ਉਹਨਾਂ ਦੀਆਂ ਪੱਗਾਂ ਬੰਨੀ ਜਾਣੀ ਹੈ, ਆਪਣੀ ਬੱਲੇ ਬੱਲੇ ਕਰਾਈ ਜਾਂਦੇ ਆ। ਇਹ ਸਮਾਜਿਕ ਸੋਚ ਦਾ ਪ੍ਰਗਟਾਵਾ ਤੁਸੀਂ ਦੇਖ ਸਕਦੇ ਆ, ਇੱਦਾਂ ਹੁੰਦੀ ਆ ਸਾਡੇ ਸਮਾਜ ਦੇ ਵਿੱਚ, ਇੱਦਾਂ ਹੋ ਰਹੀ ਆ।
ਮਰੀਕ ਭਾਜੀ ਮਨਦੀਪ ਸਾਡੇ ਨਾਲ ਜੁੜੇ ਨੇ, ਕਹਿੰਦੇ ਨੇ ਭਾਜੀ ਜਿਹੜਾ ਓਲੰਪਿਕ ਆ ਉਹ ਨੈਸ਼ਨਲ ਪ੍ਰਾਈਡ ਹੁੰਦਾ ਤੇ ਬਾਕੀ ਕਹਿੰਦੇ ਇਫ ਯੂ ਯੂਜ਼,
ਬਿਲਕੁਲ ਇਹਦੀ ਗੱਲ ਠੀਕ ਹੈ
ਭਾਜੀ, ਇਫ ਯੂ ਯੂਜ਼ ਪੈਗਸਿਸ ਫਾਰ ਐਨਮੀ ਦੈਟਸ ਫਾਈਨ, ਪਰ ਕਹਿੰਦੇ ਬੀਜੇਪੀ ਬਰੋਡ ਡਾਊਨ ਕਰਨਾਟਕਾ ਗਵਰਨਮੈਂਟ ਬਾਈ ਯੂਜ਼ਿੰਗ ਦਿਸ ਸੋਫਟਵੇਅਰ ਦੈਟਸ ਨਿਊ ਲੋ ਇਨ ਪੋਲੀਟਿਕਸ। ਦੇਖੋ ਇਹ ਨਹੀਂ ਨਹੀਂ ਇਹ ਨਿਊ ਲੋ ਨਹੀਂ ਹੈਗਾ, ਇਹ ਤਾਂ ਬਹੁਤ
ਪਹਿਲਾਂ ਤੋਂ ਹੁੰਦਾ ਆ ਰਿਹਾ।
ਨਹੀਂ 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 ਇਹ ਨਿਊ ਲੋ ਨਹੀਂ ਹੈਗਾ। ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਵਨ ਆਫ ਦਾ ਲੋ ਹੈ, ਇਹ ਲੋਸਟ ਨਹੀਂ ਹੈਗਾ। ਲੋਸਟ ਹੈਗਾ ਦਰਬਾਰ ਸਾਹਿਬ ਤੇ ਹਮਲਾ ਕਰਨਾ, ਮਤਲਬ ਇੱਥੋਂ ਤੱਕ, ਮਤਲਬ ਜਿਹੜੀ ਸੈਂਟਰ ਸਰਕਾਰਾਂ ਆ ਪੰਜਾਬ ਦੇ ਵਿੱਚ, ਅਕਾਲੀ ਸਰਕਾਰ ਉਹਨੇ ਰਹਿਣੀ ਨਹੀਂ ਦਿੱਤੀ, ਕਿੰਨੀ ਵਾਰੀ ਪ੍ਰੈਜੀਡੈਂਟ ਲਾਅ ਲਾਗੂ ਕੀਤਾ। ਇਹ ਤਾਂ ਸ਼ੁਕਰ ਕਰਦੇ ਆ, ਉਹ ਕਰਨਾ ਚਾਹੀਦਾ ਸੀ, ਉਸ ਟਾਈਮ ਫੇਸਬੁੱਕ ਨਹੀਂ ਸੀਗੀ। ਮਤਲਬ ਇਹ ਤੋਂ ਵੀ ਬਹੁਤ ਜ਼ਿਆਦਾ ਲੋਅ ਹੋ ਚੁੱਕੇ ਨੇ, ਮਤਲਬ ਪੋਲੀਟਿਕਸ ਦੇ ਵਿੱਚ ਕਾਂਗਰਸ ਪਾਰਟੀ ਦਾ ਸਿਰਾ ਹੀ ਕਰਾ ਚੁੱਕੀ ਹੈ। ਸੋ ਬੀਜੇਪੀ ਦਾ ਸੋਫਟਵੇਅਰ ਵਰਤ ਕੇ ਕਰਨਾ, ਉਹ ਇਹ ਤਾਂ ਬੜਾ ਮਤਲਬ ਬੱਚਿਆਂ ਵਾਲੀਆਂ ਖੇਡਾਂ ਆ, ਪਰ
ਮਾਮੂਲੀ ਜੀ ਗੱਲ ਹੈ,
ਮਾਮੂਲੀ ਪਰ ਰਿਗਾਰਡਲੈਸ ਇਹ ਬੜੀ ਮਾੜੀ ਗੱਲ ਹੈ ਕਿ ਪਬਲਿਕ ਵੱਲੋਂ ਚੁਣੇ ਹੋਏ, ਫਤਵਾ ਦਿੱਤੇ ਹੋਏ, ਵੋਟਾਂ ਦੇ ਨਾਲ ਚੁਣੇ ਹੋਏ ਸਰਕਾਰਾਂ ਨੂੰ ਸੁੱਟਣਾ। ਔਰ ਨਿਊ ਲੋ ਤਾਂ ਬਹੁਤ, ਮਤਲਬ ਰਜੀਮ ਚੇਂਜਾਂ ਇਰਾਕ 'ਚ ਕੀ ਹੋਇਆ ਆ, ਠੀਕ ਹੈ, ਕਿੰਨੇ ਦੇਸ਼ ਜਿਹੜੇ ਅਮਰੀਕਾ ਨੇ ਹੱਸਦੇ ਵੱਸਦੇ ਉਜਾੜੇ ਨੇ। ਲੋਸਟ ਤਾਂ ਬਹੁਤ ਕੁਛ ਹੋ ਚੁੱਕਾ ਆ, ਠੀਕ ਹੈ, ਹੁਣ ਸੋਫਟਵੇਅਰ ਦੇ ਨਾਲ ਹੋ ਰਿਹਾ ਆ। ਹੁਣ ਇਹ ਜਿਹੜੀ ਕੰਪਨੀ ਨੇ ਬਣਾਈ ਆ, ਚਲੋ ਮੰਨ ਲੈਂਦੇ ਇੰਡੀਆ ਵਾਲਿਆਂ ਨੇ ਯੂਜ਼ ਕੀਤੀ ਆ, ਬੀਜੇਪੀ ਨੇ ਯੂਜ਼ ਕੀਤੀ ਆ, ਹੈ ਨਾ, ਉਹ ਠੀਕ ਹੈ ਕਿ ਤੁਹਾਨੂੰ ਸਫਾਈ ਰੱਖਣ ਦੇ ਵਾਸਤੇ। ਮੈਂ ਸਵੇਰੇ ਵੀ ਪ੍ਰੋਗਰਾਮ 'ਚ ਗਿਆ ਸੀ ਭਾਜੀ ਕਿ ਇਹ ਖਬਰ ਆ ਰਹੀ ਕਿ ਬੀਜੇਪੀ ਨੇ ਆਪਣੇ 3 ਮਿਨਿਸਟਰਾਂ ਦੇ ਉੱਤੇ ਮਤਲਬ ਸਰਵੇਲੈਂਸ ਕਰਵਾਈ ਆ, ਆਪਣੇ ਹੀ 3 ਮਿਨਿਸਟਰਾਂ ਦੇ ਉੱਤੇ। ਉਹਨਾਂ ਦਾ ਕਾਰਨ ਕੀ ਆ, ਮੈਂ ਡਿਫੈਂਡ ਨਹੀਂ ਕਰ ਰਿਹਾ ਕਿਸੇ ਨੂੰ, ਪਰ ਇੱਕ ਦੇਸ਼ ਦੇ ਕੋਲ ਪੂਰਾ ਸੂਈਆ ਤੰਤਰ ਹੋਣਾ ਚਾਹੀਦਾ। ਅਮਰੀਕਾ 'ਚ ਕੀ ਹੋ ਰਿਹਾ, CIA ਆ, ਕਿੰਨੀਆਂ ਏਜੰਸੀਆਂ, NSA ਆ, FBI ਆ, ਸਾਰਾ ਕੁਝ ਉੱਥੋਂ ਹੀ ਸ਼ੁਰੂ ਹੋਇਆ ਮੋਨੀਟਰਿੰਗ ਕਰਨੀ। ਲੋਕ ਦੰਗੇ ਕਰਦੇ ਨੇ, ਇਕੱਠੇ ਹੋ ਕੇ ਸਲਾਹਾਂ ਕਰਦੇ ਨੇ, ਕਿੱਥੇ ਫੂਕਣਾ, ਕਿੱਥੇ ਜਲਣਾ, ਦੇਸ਼ ਦੇ ਆਪਣੇ ਹੀ ਲੋਕ ਹੁੰਦੇ ਨੇ। ਹਰ ਵੇਲੇ ਰੈਵੋਲੂਸ਼ਨ ਕਰੀ ਜਾਣਾ ਹੈ, ਹਰ ਵੇਲੇ ਰੈਵੋਲੂਸ਼ਨ ਹੀ ਕਰੀ ਜਾਣਾ, ਹਰ ਵੇਲੇ ਕੰਮ ਕਰਨੇ ਨਹੀਂ ਦੇਣਾ ਕਿਸੇ ਨੂੰ। ਬਾਹਰੋਂ ਆਉਂਦੇ ਨੇ, ਵਿਕਦੇ ਨੇ ਬੰਦੇ। ਸੋ ਇਹ ਸਾਰੇ ਚੀਜ਼ ਦਾ ਦੇਸ਼ ਦੇ ਤੰਤਰ ਨੂੰ ਪਤਾ ਹੋਣਾ ਚਾਹੀਦਾ ਆ ਕਿ ਕੌਣ ਕੀ ਕਰ ਰਿਹਾ ਹੈ। ਤੁਸੀਂ ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਆ, ਸਾਰਿਆਂ ਨਾਲ ਉੱਤੇ ਜਿਹੜੀ ਜਿਹੜੀ ਕਿ ਡੂੰਘੀ ਗੱਲ ਸੋਚਣ ਵਾਲੀ ਇਹ ਹੈ ਕਿ ਉਹ ਤਲਵਾਰ ਦਾ ਧਨੀ ਸੀ, ਉਹਦੇ ਕੋਲ ਬਹੁਤ ਵੱਡੇ ਵੱਡੇ ਜਰਨੈਲ ਸੀ, ਬਾਹਰੋਂ ਗੋਰੇ ਉਹਦੇ ਜੋਬ ਕਰਨ ਆਉਂਦੇ ਸੀ। ਉਹ ਇੱਕ ਟਾਈਮ ਸੀਗਾ ਜਦੋਂ ਗੋਰੇ ਪੰਜਾਬ ਦੇ ਵਿੱਚ ਜੋਬ ਕਰਨ ਆਉਂਦੇ ਸੀਗੇ, ਬਾਹਰ ਇੱਥੋਂ ਨਹੀਂ ਸੀ ਜਾਂਦੇ, ਇੰਨਾ ਪ੍ਰਫੁੱਲਤ ਸੀ। ਔਰ ਉਸ ਦਾ ਮੁੱਢ ਪਤਾ ਕੀ ਸੀ, ਤੁਸੀਂ ਉਹਨਾਂ ਦੀਆਂ ਪਿਛਲੀ ਹਿਸਟਰੀ ਪੜ੍ਹੋ, ਉਸ ਕਾਲ ਦੀ ਹਿਸਟਰੀ ਪੜ੍ਹੋ, ਮੇਰੇ ਕੋਲ ਅਨੇਕ ਕਿਤਾਬਾਂ ਪਈਆਂ ਨੇ। ਸਾਰਿਆਂ ਨਾਲੋਂ ਵੱਧ ਪਾਵਰਫੁੱਲ, ਤਾਕਤਵਰ ਮਹਾਰਾਜਾ ਰਣਜੀਤ ਸਿੰਘ ਦਾ ਸੂਈਆ ਤੰਤਰ ਸੀ, ਸਰਵੇਲੈਂਸ।
ਹਾਂਜੀ,
ਸਾਰਿਆਂ ਨਾਲੋਂ ਵੱਧ ਇਹ, ਜਿਹਦੇ ਕੋਲ ਇਹ ਟੂਲ ਹੈਗੇ ਨੇ, ਜਿਹੜਾ ਇਹ ਰਾਜਾ ਕਰ ਸਕਦਾ ਆ ਉਹ ਕਾਮਯਾਬ ਹੈ। ਮਹਾਰਾਜਾ ਰਣਜੀਤ ਸਿੰਘ, ਦੇਖੋ ਹੁਣ ਬਹੁਤਾ ਇਹਦੇ ਆਪਾਂ ਡਿਟੇਲ 'ਚ ਜਾ ਰਹੇ ਹਾਂ, ਆਪਾਂ ਗੱਲ ਕਰ ਰਹੇ ਹਾਂ, ਹੈ ਨਾ, ਕਿ ਆਪ ਉਹ ਭੇਸ਼ ਬਦਲ ਕੇ ਹੱਟੀਆਂ ਭੱਟੀਆਂ ਦੇ ਪਿੰਡਾਂ ਦੇ ਵਿੱਚ ਬੈਠ ਕੇ ਗੱਲਾਂ ਸੁਣਦਾ ਹੁੰਦਾ ਸੀ ਜਾ ਜਾ ਕੇ। ਰਾਜਾ ਆਪ ਇਹ ਕੰਮ ਕਰਦਾ ਹੁੰਦਾ ਸੀ। ਜੇ ਅੱਜ ਉਦੋਂ ਫੇਸਬੁੱਕ ਹੁੰਦੀ, ਠੀਕ ਹੈ, ਤੇ ਉਦੋਂ ਲੋਕਾਂ ਨੂੰ ਪਤਾ ਲੱਗਦਾ, ਉਦੋਂ ਲੋਕਾਂ ਨੇ ਉਹਦੀ ਯਵੀ ਤਵੀ ਫੇਰਨੀ ਸੀਗੀ ਫੜ ਕੇ, ਉਹ ਇਹ ਲੋਕਾਂ ਦੀਆਂ ਗੱਲਾਂ ਸੁਣੀ ਜਾਂਦਾ, ਇਹ ਲੋਕਾਂ ਦੇ ਸੂਹ ਲਈ ਜਾਂਦਾ। ਉਹ ਜਾ ਕੇ ਆਪ ਇਹ ਕੰਮ ਕਰਦਾ ਸੀਗਾ ਤੇ ਪਿੰਡਾਂ ਦੀਆਂ ਗਲੀਆਂ 'ਚ, ਮੁਹੱਲਿਆਂ 'ਚ ਜਾ ਕੇ, ਸੱਥਾਂ 'ਚ ਬੈਠ ਕੇ ਉਹ ਗੱਲਾਂ ਸੁਣਦਾ ਹੁੰਦਾ ਸੀ ਵੀ ਲੋਕ ਕਹਿ ਕੀ ਰਹੇ ਨੇ, ਕਰ ਕੀ ਰਹੇ ਨੇ, ਸੋਚ ਕੀ ਆ ਲੋਕਾਂ ਦੀ। ਉਸ ਹਿਸਾਬ ਨਾਲ ਆਪਣੀ ਪੋਲਿਸੀ ਬਣਾਉਂਦਾ ਹੁੰਦਾ ਸੀ, ਉਸ ਹਿਸਾਬ ਨਾਲ ਉਹ ਚੋਰ ਚੱਕੇ ਵੀ ਫੜਦਾ ਹੁੰਦਾ ਸੀ, ਉਸ ਹਿਸਾਬ ਨਾਲ ਉਹ ਦੇਸ਼ ਧਰੋਈ ਵੀ ਫੜਦਾ ਹੁੰਦਾ ਸੀ। ਇਹ ਕੋਈ ਨਵੀਆਂ ਗੱਲਾਂ ਨਹੀਂ ਹੈਗੀਆਂ, ਮਤਲਬ ਜਿਹੜਾ ਪੈਗਾਸਸ ਐਂਡ ਆਲ ਦੀਜ਼ ਨੌਨਸੈਂਸ, ਇਹ ਤਾਂ ਹੁਣ ਇੱਕ ਕੰਪਨੀ ਹੈ। ਤੁਹਾਡਾ ਹੀ ਖਿਆਲ, ਇਹ ਤੋਂ ਪਹਿਲਾਂ ਕੋਈ ਸਰਵੇਲੈਂਸ ਨਹੀਂ ਹੋ ਰਹੀ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ? ਉਹ ਤਾਂ ਕੰਟੀਨਿਊਸਲੀ ਹੋ ਰਹੀ ਹੈ,
ਹੋ ਰਹੀ ਹੈ।
ਸੋ
ਇਹ ਤਾਂ ਛੱਡੋ ਤੁਸੀਂ, ਇਹ ਤਾਂ ਬਹੁਤ ਵੱਡੀ ਗੱਲ ਹੈ।
ਹੁਣ ਇਹਦੇ ਚ ਡਿਫੈਂਡ ਨਹੀਂ ਕਰ ਰਹੇ ਅਸੀਂ, ਕਿਸੇ ਨੂੰ ਡਿਫੈਂਡ ਨਹੀਂ ਕਰ ਰਹੇ, ਪਰ ਪੱਤਰਕਾਰਾਂ ਦੇ ਨਾਮ ਆ ਗਏ ਜੀ, ਹੈ ਨਾ, ਪੱਤਰਕਾਰਾਂ ਦੇ ਨਾਮ ਆ ਗਏ। ਅੱਜ ਤੱਕ ਜਿਹਨੂੰ ਅਸੀਂ ਗੋਦੀ ਮੀਡੀਆ ਕਹੀ ਜਾਂਦੇ ਹਾਂ ਜਾਂ ਪੱਤਰਕਾਰ, ਜੇ ਨਿਊ ਲੋਅ ਚਲੇ ਗਿਆ ਮੀਡੀਆ, ਬਹੁਤ ਸਾਰਾ 90% ਵਿਕਿਆ ਹੋਇਆ ਮੀਡੀਆ, ਉਹਨਾਂ ਦੇ ਨਾਂ ਆ ਵੀ ਗਏ ਤਾਂ ਫਿਰ ਕੀ ਗੱਲ ਹੈ, ਹੈਨਾ? ਤੇ ਇੱਕ ਪਾਸੇ ਤਾਂ ਅਸੀਂ ਉਹਨਾਂ ਨੂੰ ਗਾਲਾਂ ਕੱਢ ਰਹੇ ਹਾਂ ਪਿਛਲੇ 5-7 ਸਾਲਾਂ ਤੋਂ, ਹੁਣ ਉਹਨਾਂ ਦੇ 30-40 ਦੇ ਨਾਮ ਆ ਗਏ ਵਿੱਚ ਪੱਤਰਕਾਰਾਂ ਦੇ, ਵੀ ਉਹਨਾਂ ਦੀ ਸਰਵੇਲੈਂਸ ਚੱਲ ਰਹੀ ਹੈ, ਤਾਂ ਹੁਣ ਆਪਾਂ ਦੂਏ ਪਾਸੇ ਨੂੰ ਹੋ ਗਏ। ਸੋ ਇਸ ਕਰਕੇ ਇਹ ਜਿਹੜੇ ਸਰਕਾਰੀ ਤੰਤਰ ਨੇ ਨਾ, ਜਾਂ ਦੇਸ਼ ਨੂੰ ਚਲਾਉਣ ਵਾਲੇ ਨੇ, ਹਰ ਦੇਸ਼ ਦੀ ਆਪਣੀ ਆਪਣੀ ਸਰਵੇਲੈਂਸ ਹੈ, ਉਹਨਾਂ ਨੇ ਕਰਨੀ ਹੀ ਕਰਨੀ ਆ। ਕਿਸੇ ਦੀ ਜ਼ਾਹਰ ਹੋ ਜਾਂਦੀ ਹੈ, ਕਿਸੇ ਦੀ ਫੜੀ ਜਾਂਦੀ ਹੈ, ਕਿਸੇ ਦੀ ਨਹੀਂ ਫੜੀ ਜਾਂਦੀ, ਇਹ ਗੇਮਸ ਚੱਲਦੀਆਂ ਨੇ। ਸੋ ਇਸ ਕਰਕੇ ਹਾਂ, ਅਗਰ ਇਹਦੇ ਨਾਲ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੁੰਦਾ, ਉਹ ਨਿੰਦਣਯੋਗ ਹੈ, ਪਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਜਿਹੜਾ ਤੁਹਾਡੇ ਨਾਮਾਂ ਦੇ ਉੱਤੇ ਬਿਆਨਬਾਜ਼ੀ ਕਰਵਾ ਕੇ, ਦੱਸ ਕੇ, ਅਫਵਾਹਾਂ ਫੈਲਾ ਕੇ ਤੁਹਾਡੇ ਮਾੜੇ ਰਿਕਾਰਡ ਬਣਾਏ ਜਾ ਰਹੇ ਨੇ, ਉਹ ਚਿੰਤਾ ਦਾ ਵਿਸ਼ਾ ਹੈ। ਇਹਦੇ ਬਾਰੇ ਆਪਾਂ ਕੋਈ ਗੱਲ ਨਹੀਂ ਕਰ ਰਹੇ। ਜੋ ਫੇਸਬੁੱਕ ਦੇ ਟ੍ਰੈਂਡ ਚੱਲ ਰਿਹਾ, ਹਰ ਬੰਦੇ ਦੀ ਜਾਅਲੀ ਆਈਡੀ ਬਣਾਈ ਜਾ ਰਹੀ ਹੈ, ਬਣਾ ਕੇ ਉਹ ਕਰਕੇ ਉਹਦੇ ਮਾੜਾ ਰਿਕਾਰਡ ਜਿਹੜਾ ਆ ਉਹ ਬਣਾਇਆ ਜਾ ਰਿਹਾ ਸਿਸਟਮ ਦੇ ਵਿੱਚ। ਇਹਤੇ ਚਿੰਤਾ ਕਰਨ ਦੀ ਲੋੜ ਹੈ ਕਿ ਆਮ ਬੰਦਾ ਨਾ ਪਿਸੇ। ਹਾਂ, ਜਿਹੜੇ ਬੰਦਿਆਂ ਨੂੰ ਰਾਜ ਸੱਤਾ ਦਾ ਸ਼ੌਂਕ ਹੈ, ਉਹਨਾਂ ਨੂੰ ਇਹ ਗੱਲਾਂ ਝੱਲਣੀਆਂ ਵੀ ਪੈਣੀਆਂ, ਉਹ ਕਰਦੇ ਵੀ ਆ, ਉਹਨਾਂ ਉਹ ਇਹ ਗੱਲਾਂ ਕਰਦੇ ਵੀ ਆ। ਉਹ ਸੂਈਆਂ ਤੰਤਰ ਆਪਣਾ ਆਪ ਨਹੀਂ ਬਣਾਇਆ ਹੁੰਦਾ, ਅਤੇ ਉਹਨਾਂ 'ਤੇ ਵੀ ਲਾਗੂ ਹੁੰਦਾ। ਕਹਿੰਦੇ ਵੀ ਜੇ ਸਕਤਾ ਸਕਤੇ ਕੋ ਮਾਰੇ, ਹੈ ਨਾ, ਉੱਥੇ ਕੋਈ ਰੋਸ ਨਹੀਂ ਹੈਗਾ, ਕਿਉਂਕਿ ਪੋਲੀਟਿਕਸ ਦੇ ਵਿੱਚ ਇਹ ਕਰਨੇ, ਜੇ ਉਹਨੇ ਨਹੀਂ ਕੀਤਾ ਤਾਂ ਉਹਨੇ ਕਰਨਾ ਹੈ। ਪਰ ਆਮ ਬੰਦਾ ਨਹੀਂ ਪਿਸਣਾ ਚਾਹੀਦਾ। ਆਮ ਬੰਦਾ ਜਿਹੜਾ, ਮੈਂ ਸਵੇਰੇ ਵੀ ਕਿਹਾ ਸੀ, ਮੈਨੂੰ ਕਾਹਦਾ ਡਰ ਹੈ, ਅਮਰੀਕ ਭਾਅ ਜੀ ਤੁਹਾਨੂੰ ਕਾਹਦਾ ਡਰ ਹੈ, ਜਦੋਂ ਤੁਸੀਂ ਕੋਈ ਗਲਤ ਕੰਮ ਕਰੇ ਨਹੀਂ ਰਹੇ ਅਸੀਂ ਤਾਂ, ਠੀਕ ਹੈ ਨਾ। ਸਾਨੂੰ ਪੈਗਸਸ, ਮੈਂ ਤਾਂ ਕਹਿੰਦਾ ਵੀ ਮੇਰਾ ਯਾਰ ਫੋਨ ਓਪਨ ਹੈ, ਮੈਂ ਪੈਗਸਸ
ਵਾਲੀ ਗੱਲ ਮੈਂ ਸੁਣੀ ਸੀ ਰੇਡੀਓ ਤੇ,
ਮੈਂ ਫੋਨ ਕਰਦਾ, ਮੈਂ ਕਰਦਾ, ਮੈਨੂੰ ਦਿਓ ਨੰਬਰ ਪੈਗਸਸ ਵਾਲਿਆਂ ਦਾ, ਮੈਂ ਫੋਨ ਕਰਦਾ, ਭਾਈ ਤੁਸੀਂ ਸਿੱਧੇ ਕਰ ਲਓ ਮੇਰੇ ਫੋਨ ਤੇ ਆਹੋ।
ਸਾਨੂੰ ਤਾਂ ਜੇ ਤੁਸੀਂ ਗਲਤ ਗੱਲ ਕਰੋ, ਪੁਲਿਸ ਨੇ ਫੜੇ ਲੈਣਾ, ਜਿੱਦਾਂ ਤੁਸੀਂ ਕਿਹਾ ਵੀ ਸਾਨੂੰ ਤਾਂ ਪੁਲਿਸ ਤੋਂ ਡਰ ਹੋਣਾ ਚਾਹੀਦਾ, ਸਾਨੂੰ ਤਾਂ ਆਪਣੇ ਆਪ ਤੋਂ ਡਰ ਹੋਣਾ ਚਾਹੀਦਾ। ਪੈਗਸਸ ਜਿਹੜੀ ਕੰਪਨੀ ਹੈ, ਇਹ ਤੁਹਾਡਾ ਕੀ ਵਿਗਾੜ ਸਕੂ, ਲੋਅਰ ਲੈਵਲ ਤੇ ਤੁਹਾਨੂੰ ਖਤਰਾ ਜੇ ਹੋਊਗਾ ਹਿੰਦੁਸਤਾਨ 'ਚ ਤਾਂ ਪਟਵਾਰੀ ਤੋਂ ਹੋਊਗਾ, ਤਹਿਸੀਲਦਾਰ ਤੋਂ ਹੋਊਗਾ, ਜਾਂ ਹੋਰ ਕਿਸੇ ਤੋਂ ਹੋਊਗਾ, ਜਿਹਨਾਂ ਨੇ ਤੁਹਾਡੇ ਪੈਸੇ ਲੈਣੇ ਕੰਮ ਕਰਾਉਣਾ ਆ। ਇਹ ਵੱਡੀ ਕੰਪਨੀ ਦਾ ਤੁਹਾਨੂੰ ਕੀ ਨੁਕਸਾਨ ਆ, ਜਾਂ ਤੁਹਾਨੂੰ ਸਰਪੰਚ ਤੋਂ ਮਾੜਾ ਮੋਟਾ ਖਤਰਾ ਹੋ ਸਕਦਾ, ਤੁਹਾਡੀ ਰਿਪੋਰਟ ਨਾਲ ਗਲਤ ਕਰ ਦੇਵੇ, ਉਹਨਾਂ ਤੋਂ ਖਤਰਾ ਤਾਂ ਹੋ ਸਕਦਾ। ਪਰ ਜਿੱਥੋਂ ਤੱਕ ਮਤਲਬ ਜਸੂਸੀ ਦਾ ਸਵਾਲ ਹੈ, ਜੇ ਤੁਸੀਂ ਆਪਣੀ ਫੈਮਿਲੀਜ਼ ਨੂੰ ਦੇਖੋ, ਆਪਣੇ ਸੋਸ਼ਲ ਸਟਰਕਚਰ ਨੂੰ ਦੇਖੋ, ਤਾਂ ਘਰਾਂ ਦੇ ਵਿੱਚ ਸੱਸ ਨੂੰਹ ਦੀ ਜਸੂਸੀ ਕਰ ਰਹੀ ਆ, ਨੂੰਹ ਸੱਸ ਦੀ ਜਸੂਸੀ ਕਰ ਰਹੀ ਆ, ਭਰਾ ਭਰਾ ਦੀ ਜਸੂਸੀ ਕਰ ਰਿਹਾ ਆ, ਗੁਆਂਢੀ ਗੁਆਂਢੀ ਦੀ ਜਸੂਸੀ ਕਰ ਰਿਹਾ ਆ, ਸਰਪੰਚ ਪੰਚ ਦੀ ਜਸੂਸੀ ਕਰ ਰਿਹਾ, ਪੰਚ ਸਰਪੰਚ ਦੀ ਜਸੂਸੀ ਕਰ ਰਿਹਾ। ਕਿਹੜਾ ਬੰਦਾ ਜਸੂਸੀ ਦੇ ਵਿੱਚ ਇਨਵੋਲਵ ਨਹੀਂ ਆ? ਅਮਰੀਕ ਫਲੋਰਾ ਅਮਨਦੀਪ ਦੀ ਜਸੂਸੀ ਕਰ ਰਿਹਾ, ਅਮਨਦੀਪ ਅਮਰੀਕ ਫਲੋਰੇ ਦੀ ਜਸੂਸੀ ਕਰ ਰਿਹਾ, ਕਿਹੜਾ ਬੰਦਾ ਜਸੂਸੀ ਇੱਕ ਦੂਜੇ ਦੀ ਨਹੀਂ ਕਰ ਰਿਹਾ? ਜੇ ਤਾਂ ਅਸੀਂ ਜਸੂਸੀ ਇੱਕ ਦੂਜੇ ਦੀ ਨਹੀਂ ਕਰਦੇ ਹਾਂ, ਤਾਂ ਤਾਂ ਫਿਰ ਅਸੀਂ ਮੋਦੀ ਨੂੰ ਬਲੇਮ ਕਰ ਸਕਦੇ ਹਾਂ, ਨਹੀਂ ਤਾਂ ਫਿਰ ਠੀਕ ਹੀ ਹੈ, ਚੱਲਣੇ ਜਦੋਂ ਜਿੱਦਾਂ ਚੱਲਦਾ।
ਭਾਅ ਜੀ ਇਹ ਗੱਲ ਮੈਂ ਦੱਸਦਾ ਕਿ ਟੈਪਿੰਗ ਜਿਹੜੀ ਹੈ ਨਾ, ਫੋਨ ਟੈਪਿੰਗ, ਬਹੁਤ ਦੇਰ ਤੋਂ ਹੈ ਕੈਨੇਡਾ ਦੇ ਵਿੱਚ, ਸਾਰਿਆਂ ਨਾਲ ਵੱਡੀ ਸਰਵੇਲੈਂਸ ਚੱਲਦੀ ਹੈ, ਸਾਰੀ ਦੁਨੀਆ ਦੇ ਫੋਨ ਰਿਕਾਰਡ ਕੀਤੇ ਜਾਂਦੇ ਨੇ ਉੱਥੇ। ਔਰ ਆਸਟ੍ਰੇਲੀਆ ਦੇ ਵਿੱਚ ਵੀ ਓਪੋਜੀਸ਼ਨ ਲੀਡਰ ਦੇ ਵੀ, ਇੱਥੇ ਮਿਨਿਸਟਰਾਂ ਦੇ ਵੀ, ਓਪੋਜੀਸ਼ਨ ਸ਼ੈਡੋ ਪਾਰਟੀ ਦੇ ਵੀ ਈਸਟ ਟੀਮਰ ਦੇ ਮਾਮਲੇ ਦੇ ਵਿੱਚ ਫੋਨ ਰਿਕਾਰਡ ਹੋਏ ਸਨ, ਉਹ ਕੰਟਰੋਵਰਸੀ ਬਣੀ ਸੀ। ਪਰ ਜਦੋਂ ਉਹ ਫੋਨ ਰਿਕਾਰਡਿੰਗ ਸਾਹਮਣੇ ਲਿਆਉਂਦੀਆਂ ਨਾ, ਉਹ ਮਿਨਿਸਟਰ ਆਪੇ ਕਹਿੰਦਾ ਨਹੀਂ 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 ਮੇਰੇ 'ਤੇ ਗਲਤੀ ਹੋ ਗਈ ਸੀ, ਸ਼ੈਡੋ ਮਿਨਿਸਟਰ ਕਹਿ ਰਿਹਾ ਸੀ, ਅਸਲ ਦੇ ਵਿੱਚ ਉਹ ਭੇਤ ਦੇ ਰਿਹਾ ਸੀਗਾ ਪਹਿਲਾਂ ਹੀ ਬਾਹਰ। ਇੱਦਾਂ ਹੀ ਮਤਲਬ ਬਹੁਤ ਥਾਵਾਂ 'ਤੇ ਚੱਲਦੀ ਹੈ। ਸੋ ਇਸ ਇਹ ਜਿਹੜੀ ਆ ਕਾਬੂ ਰੱਖਣ ਵਾਸਤੇ ਇੱਕ ਇੱਕ ਟੂਲ ਨੇ, ਪਰ ਕੋਈ ਡਿਫੈਂਡ ਨਹੀਂ ਕਰ ਰਿਹਾ ਸੀ, ਡਿਫੈਂਡ ਅਸੀਂ ਉੱਥੇ ਉਹ ਮਤਲਬ ਚਿੰਤਾ ਦਾ ਵਿਸ਼ਾ ਹੋਰ ਹੈ, ਅਤੇ ਸਾਨੂੰ ਕੁਝ ਹੋਰ ਦਿਖਾਇਆ ਜਾ ਰਿਹਾ ਹੈ। ਆਮ ਲੋਕਾਂ ਦੀ ਜਿਹੜੀ ਸੁਰੱਖਿਆ ਆ, ਆਮ ਲੋਕਾਂ ਨੂੰ ਜਿਹੜਾ ਵਿੱਚ ਪੀਸਿਆ ਜਾਇਆ, ਉਹ ਇੱਕ ਚਿੰਤਾ ਦਾ ਵਿਸ਼ਾ ਹੈ। ਯੋਗੇਸ਼ ਠਾਕੁਰ ਜੀ ਜੁੜੇ ਨੇ, ਕਹਿੰਦੇ ਭਾਅ ਜੀ ਤੁਸੀਂ ਬਹੁਤ ਇੰਪੋਰਟੈਂਟ ਮੁੱਦਾ ਮਿਸ ਕਰਤਾ, ਰਾਜ ਕੁੰਦਰਾ ਸ਼ਿਲਪਾ ਸ਼ੈਟੀ ਹਸਬੈਂਡ। ਉਹ ਨਾ ਭਰਾਵਾ ਰਹਿਣ ਦੇ ਤੂੰ,
ਨਾ ਲੈ ਕੇ ਨਹੀਂ, ਨਾ ਲੈ ਕੇ
ਤੁਸੀਂ ਠਾਕੁਰ ਸਾਹਿਬ ਜਪਾਨ ਤੋਂ, ਤੁਸੀਂ ਓਲੰਪਿਕ 'ਤੇ ਧਿਆਨ ਦਿਓ, ਕੋਈ ਵਾਰੀ ਨਹੀਂ, ਫਿਕਰ ਨਾ ਕਰੋ ਤੁਸੀਂ। ਤੁਸੀਂ ਉਧਰ ਓਪਨਿੰਗ
ਗੁੰਮਾ ਦੇਖੋ,
ਤੁਸੀਂ ਗੇਮਾਂ ਗੁੰਮਾ
ਦੇਖੋ ਅਮਨਦੀਪ, ਜੇ ਦੇਖਿਆ ਜਾਵੇ ਤਾਂ ਵੀ ਸਾਡੇ ਬਰਾਬਰ ਹੀ ਆ ਗੇਮਾਂ, ਇਹਨੀ ਵੀ ਟੀਵੀ ਤੇ ਦੇਖਣੀਆਂ ਗੇਮਾਂ, ਅਸੀਂ ਵੀ ਟੀਵੀ ਤੇ ਦੇਖਣੀਆਂ,
ਫਾਇਦਾ ਇਹਨਾਂ ਨੂੰ ਵੀ ਕੋਈ ਨਹੀਂ ਹੋਇਆ ਕਰਵਾ ਕੇ,
ਫਾਇਦਾ ਸਾਨੂੰ ਵੀ ਕੋਈ ਨਹੀਂ, ਨੁਕਸਾਨ ਸਾਨੂੰ ਵੀ ਕੋਈ ਨਹੀਂ,
ਨੁਕਸਾਨ ਅਸੀਂ ਅਸਲ ਚ ਜਾਣਾ ਸੀਗਾ, ਜਿਹੜੀਆਂ ਓਲੰਪਿਕ ਹੋਈਆਂ ਨੇ ਤਾਂ ਦੋਨਾਂ ਨੇ ਜਾਣਾ ਸੀ, ਇਹਨਾਂ ਨੂੰ ਬਹੁਤ ਦੇਰ ਦਾ ਹੀ ਅਸੀਂ ਲਾਰਾ ਲਾਇਆ ਹੋਇਆ। ਚਲੋ ਜਗਤਾਰ ਭਾਜੀ ਸਾਡੇ ਨਾਲ ਜੁੜੇ ਨੇ ਹਾਂਗਕਾਂਗ ਤੋਂ, ਕਹਿੰਦੇ ਨੇ ਕਿ ਉਹਨਾਂ ਲੋਕਾਂ ਲਈ ਤੁਹਾਡੀ ਚੁੱਪ ਹੀ ਵਧੀਆ ਜਵਾਬ ਹੈ ਜੋ ਸ਼ਾਇਦ ਜੋ ਤੁਹਾਡੇ ਸ਼ਬਦਾਂ ਦੀ ਕੀਮਤ ਨਾ ਜਾਣਦੇ ਸਮਝਦੇ ਹੋਣ। ਕਿਆ ਬਾਤ ਹੈ ਜੀ, ਬਹੁਤ ਚੰਗਾ, ਬਹੁਤ ਸੋਹਣਾ ਤੁਸੀਂ ਲਿਖ ਕੇ ਭੇਜਿਆ। ਗੁਰਿੰਦਰ ਸਿੰਘ ਜੀ ਵੀ ਸਾਡੇ ਨਾਲ ਜੁੜੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਚਿੜੀਆਂ ਕਹਿੰਦੇ ਸਾਡੇ ਵੀ ਆਈਆਂ, ਲੱਗਦਾ ਪੰਜਾਬ ਤੋਂ ਜਸੂਸੀ ਕਰਨ ਆਈਆਂ ਨੇ, ਇੰਡੀਆ ਵਾਲੀਆਂ ਚਿੜੀਆਂ ਦੀ ਫੋਟੋ ਭੇਜ ਰਹੇ ਨੇ। ਸੁਖਜੀਵਨ ਗਰੇਵਾਲ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਸੋ ਅਮਰੀਕ ਭਾਜੀ, ਇਹ ਗੱਲਾਂ ਤਾਂ ਸੀਗੀਆਂ ਮਤਲਬ ਪਿਗਾਸਾ ਦੀਆਂ, ਜਸੂਸੀ ਕਰਨ ਦੀਆਂ, ਹੈ ਨਾ, ਐਂਡ ਆਲ ਦੈਟ। ਮੁੱਦੇ ਕੀ ਆ, ਮੁੱਦੇ ਸਿੱਧੂ ਦੀ ਤਾਜਪੋਸ਼ੀ ਦੇ ਮੁੱਦਾ ਕੀ ਆ, ਹੈ ਨਾ, ਉਹਦੀ ਪੋਲਿਸੀ ਕੀ ਆ, ਮਤਲਬ ਕੀ ਕਰੇਗਾ, ਅੱਜ ਤੱਕ ਕੀ ਕੀਤਾ ਕਾਂਗਰਸ ਦੀ, ਕੀ ਉਪਲਬਧੀ ਹੋਈ ਪਿਛਲੇ 4-5 ਸਾਲ 'ਚ, ਆਪਸ ਲੜੀ ਗਏ, ਚੌਧਰ ਪਿੱਛੇ 5 ਸਾਲ ਡਰਾਮਾ ਕਰੀ ਗਏ, 4 ਸਾਲ, ਹੁਣ ਉਹ ਡਰਾਮਾ ਹੁਣ ਸਿਖਰਾਂ 'ਤੇ ਆ, ਠੀਕ ਹੈ। ਅਤੇ ਇਟਸ ਮਤਲਬ ਲੋਕ ਜਿਹੜੇ ਨੇ ਕਿਹੜੇ ਮੁੱਦਿਆਂ 'ਤੇ ਭਟਕੇ ਹੋਏ ਨੇ, ਪੈਗਸਿਸ ਹੋ ਗਿਆ ਜੀ, ਆਹ ਹੋ ਗਿਆ ਜੀ, ਉਹ ਹੋ ਗਿਆ, ਕਿਸੇ ਨੂੰ ਕੋਈ ਫਿਕਰ ਹੈ ਕਿ ਉਹਨਾਂ ਦੇ ਪਿੰਡ ਦੇ ਸਕੂਲ ਦੇ ਵਿੱਚ ਟੀਚਰਾਂ ਦੀ ਕੀ ਹਾਲਾਤ ਨੇ, ਬੱਚੇ ਟਾਟਾਂ 'ਤੇ ਬਹਿੰਦੇ ਨੇ ਜਾਂ ਟੇਬਲਾਂ 'ਤੇ ਬਹਿੰਦੇ ਨੇ, ਕੀ ਕੋਈ ਉਹਨਾਂ ਦੀ ਪਿੰਡ ਦੇ ਸੀਵਰੇਜ ਦਾ ਕੀ ਹਾਲ ਹੈ, ਨੋਬਡੀ ਕੇਅਰਸ ਅਬਾਊਟ ਇਟ, ਹੈ ਨਾ। ਇਹ ਗੱਲੇ, ਇਹ ਮੁੱਦੇ ਜਿਹੜੇ ਆ, ਇਹ ਇਹਨਾਂ 'ਤੇ ਕੰਮ ਕਰਨ ਦੀ ਲੋੜ ਹੈ। ਤੁਹਾਡੇ ਇਲਾਕੇ ਦੇ ਵਿੱਚ ਇੰਪਲੋਇਮੈਂਟ ਓਪਰਚੁਨਿਟੀਜ਼ ਕੀ ਆ, ਕੀ ਤੁਹਾਡੀ ਜਿਹੜੀ ਆਲੇ ਦੁਆਲੇ ਕੋਈ ਡਿਵੈਲਪਮੈਂਟ ਹੋ ਰਹੀ ਹੈ ਜਿਹਦੇ ਨਾਲ ਜੋਬਾਂ ਵਧਣ, ਨਾ ਤੁਹਾਡਾ ਐਜੂਕੇਸ਼ਨ ਵਧੇ, ਟ੍ਰੇਡ ਵਧੇ, ਨਾ ਇਹ ਕੋਈ ਮੁੱਦਾ ਨਹੀਂ ਹੈਗਾ। ਹੈਲਥ ਦਾ ਕੀ ਹਾਲ ਹੈ, ਹਸਪਤਾਲਾਂ ਦਾ ਕੀ ਹਾਲ ਹੈ ਸਰਕਾਰੀ ਦਾ, ਲੋਕ ਕਹਿੰਦੇ ਸੀਗੇ ਗੁਰਦੁਆਰੇ ਢਾਹ ਦਿਓ ਜੀ, ਹਸਪਤਾਲ ਬਣਾ ਦਿਓ ਪਿੰਡ 'ਚ, ਜਿਹੜੇ ਪਹਿਲਾਂ ਹੀ ਬਣੇ ਹੋਏ ਆ ਟੈਕਸ ਦੇ ਦੇ ਕੇ, ਉਹਨਾਂ ਦਾ ਕੀ ਹਾਲ ਹੈ, ਉਹਨਾਂ ਦੇ ਬਾਰੇ ਕੋਈ ਪਤਾ ਨਹੀਂ ਹੈਗਾ। ਹੁਣ ਗੁਰਿੰਦਰ ਸਿੰਘ ਕਹਿ ਰਹੇ ਨੇ ਕਿ ਸਭ ਤੋਂ ਵੱਡਾ ਮੁੱਦਾ ਤਾਂ ਪੀਣ ਵਾਲੇ ਪਾਣੀ ਦਾ ਆ, ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ, ਸੋ ਪੋਲਿਊਟਡ, ਹੈ ਨਾ, ਉਹਦੇ ਬਾਰੇ ਕੋਈ ਗੱਲ ਨਹੀਂ ਕਰ ਰਹੇ। ਜਗਤਾਰ ਭਾਜੀ ਕਹਿ ਰਹੇ ਨੇ, ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਸਰਕਾਰ ਦਾ ਆਮ ਲੋਕਾਂ ਦੀਆਂ, ਜੱਜਾਂ ਦੀ, ਸਿਆਸੀ ਲੀਡਰਾਂ ਦੀ ਨਿੱਜੀ ਜ਼ਿੰਦਗੀ 'ਤੇ ਝਾਤ ਮਾਰਨੀ ਕਿੱਥੋਂ ਤੱਕ ਵਾਜਿਬ ਹੈ, ਕਿਸੇ ਦੇ ਬੈੱਡਰੂਮ 'ਚ ਝਾਤ ਕਿੱਥੋਂ ਤੱਕ ਵਾਜਿਬ ਹੈ। ਹਾਂ, ਦੇਸ਼ ਵਿਰੋਧੀ ਗਤੀਵਿਧੀਆਂ 'ਤੇ ਨਿਗਾਹ ਰੱਖਣੀ ਜ਼ਰੂਰੀ ਹੈ, ਪਰ ਉਹਦੇ 'ਚ ਗਾਈਡਲਾਈਨ ਦੀ ਜ਼ਰੂਰਤ ਹੈ। ਜੇ ਫੋਨ ਟੈਪ ਹੋਣਾ ਕਿਸੇ ਦੀ ਨਿੱਜੀ ਜ਼ਿੰਦਗੀ 'ਚ ਦਖਲ ਹੈ, ਸੋ ਵਾਜਿਬ ਨਹੀਂ ਹੈ। ਦੇਖੋ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਮੈਂ ਕਹਿੰਦਾ ਕਿ ਜਿਹੜੇ ਆਮ ਲੋਕ ਹੈ ਉਹਨਾਂ ਦੀ ਸਰਵੇਲੈਂਸ ਕਿਉਂ ਕਰ ਰਹੇ ਹਾਂ, ਉਹ ਗਲਤ ਹੈ। ਹਾਂ, ਜਿਹੜੇ ਜਿਨ੍ਹਾਂ 'ਤੇ ਸ਼ੱਕ ਹੈ, ਜਿਹੜੇ ਕਰਦੇ ਨੇ ਵੀ ਹਾਂ ਵੀ ਇਹ ਇਹ ਵਿਕਣ 'ਤੇ, ਉਹਨਾਂ ਦੇ ਆਪਣੇ 3 ਮਿਨਿਸਟਰ ਸਰਵੇਲੈਂਸ 'ਤੇ ਆ। ਸੋ ਇਸ ਕਰਕੇ ਜਿਹੜੇ ਜਿੱਥੇ ਗਲਤੀ ਹੈ, ਗਲਤੀ ਉਹਦੀ ਗਾਈਡਲਾਈਨ ਹੋਣੀ, ਪਰ ਗਾਈਡਲਾਈਨ ਬਣਾਏਗਾ ਕੌਣ? ਜਿਹੜੀ ਸਰਵੇਲੈਂਸ ਹੈ, ਜਿੱਦੇ ਭਾਰਤ ਆਜ਼ਾਦ ਹੋਇਆ ਉਹ ਤੋਂ ਪਹਿਲਾਂ ਵੀ ਉਹੀ ਚੱਲੀ ਜਾਂਦੀ ਆ, ਇਹ ਕੋਈ ਨਵੀਂ ਗੱਲ ਨਹੀਂ ਮੋਦੀ ਸਾਹਿਬ ਕਰ ਰਹੇ, ਇਹ ਗਲਤ ਪਹਿਲਾਂ ਤੋਂ ਹੀ ਹੁੰਦਾ ਆ ਰਿਹਾ, ਅਤੇ ਇਹ ਵੀ ਗਲਤੀ ਕਰ ਰਹੇ ਨੇ। ਇਹਨਾਂ ਨੂੰ ਗਲਤੀ ਕਹਿ ਰਹੇ ਹਾਂ ਕਿ ਆਮ ਲੋਕਾਂ ਨੂੰ ਕਿਉਂ ਸਰਵੇਲੈਂਸ ਕਰ ਰਹੇ ਹਾਂ, ਜੱਜਾਂ ਨੂੰ ਕਿਉਂ ਸਰਵੇਲੈਂਸ ਕਰ ਰਹੇ ਹੋ, ਇਹ ਗਲਤ ਗੱਲਾਂ ਨੇ। ਸੋ ਭਾਜੀ, ਪਿੱਛੇ ਜੇ 1-2 ਵੀਡੀਓ ਆਏ ਸੀ, ਸੁੱਚਾ ਸਿੰਘ ਲੰਗਾਹ ਦੇ ਵੀਡੀਓ ਆਏ ਸੀਗੇ, ਉਹ ਕਿਨ ਕਰਵਾਈ ਸੀ ਵੀਡੀਓ, ਉਹ ਵੀਡੀਓ ਕਿਨ ਰਿਕਾਰਡ ਕਰਵਾਈ ਸੀ, ਉਹ ਪਾਰਟੀਆਂ ਨੇ ਆਪੇ ਕਰਵਾਈ ਸੀ ਇੱਕ ਦੂਜੇ ਦੀ?
ਸੀ ਉਦੋਂ ਉਹਦੇ ਬੱਲੇ ਬੱਲੇ ਬਹੁਤ ਕਰ ਰਹੇ ਸੀ, ਬਹੁਤ ਵਧੀਆ ਹੋਇਆ,
ਹਾਂ ਵਧੀਆ ਹੋਇਆ ਨਾ, ਇਹ ਐਕਸਪੋਜ਼ ਹੋ ਗਿਆ,
ਸਾਹਮਣੇ ਆ ਗਿਆ, ਹਾਂ
ਤੁਸੀਂ ਦੱਸੋ,
ਐਕਸਪੋਜ਼ ਹੋ ਗਿਆ,
ਐਕਸਪੋਜ਼ ਹੋ ਗਿਆ। ਉਦੋਂ ਅਸੀਂ ਕੋਈ ਵਿਰੋਧ ਨਹੀਂ ਕੀਤਾ, ਸਮਾਂ ਕਿ ਅਸੀਂ ਨਜ਼ਾਰੇ ਲੈ ਕੇ ਉਹ ਵੀਡੀਓ ਦੇ ਲੋਕਾਂ ਤੱਕ ਪਹੁੰਚਾਏ, ਆਹ ਦੇਖੋ ਜੀ
ਦੇਖੀਆਂ,
ਉਹ ਵੀ ਬੈੱਡ ਕਿਸੇ ਦੇ ਬੈੱਡਰੂਮ ਦੀ ਉਹ ਵੀਡੀਓ ਸੀ, ਪ੍ਰਾਈਵੇਟ ਟਾਈਮ ਦੀ ਉਹ ਵੀਡੀਓ ਸੀਗੀ, ਉਹ ਵੀ ਉਦੋਂ ਵੀ ਉਹ ਨਜਾਇਜ਼ ਸੀ ਅਤੇ ਅੱਜ ਵੀ ਨਜਾਇਜ਼ ਹੀ ਹੈ, ਉਦੋਂ ਵੀ ਉਹ ਗਲਤ ਸੀ, ਪਰ ਉਦੋਂ ਅਸੀਂ, ਕਿਉਂਕਿ ਅਸੀਂ ਸੁੱਚਾ ਸਿੰਘ ਲੰਗਾਹ ਨੂੰ ਜਾਂ ਅਕਾਲੀ ਦਲ ਨੂੰ ਪਸੰਦ ਨਹੀਂ ਸੀ ਕਰਦੇ, ਇਸ ਕਰਕੇ ਸਾਨੂੰ ਬੜੀ ਖੁਸ਼ੀ ਹੋ ਰਹੀ ਸੀ ਵੀ ਕਿਸੇ ਨੇ ਅੰਦਰ ਜਾ ਕੇ ਉਹਨਾਂ ਦੀ ਵੀਡੀਓ ਬਣਾ ਲਈ, ਚੋਰੀਓਂ ਸਰਵੇਲੈਂਸ ਕਰਕੇ,
ਜਿੱਦਾਂ ਜਿੱਦਾਂ ਜਿਹੜੇ ਆਪੋਜੀਸ਼ਨ ਲੀਡਰ ਨੂੰ ਅਸੀਂ ਪਸੰਦ ਨਹੀਂ ਕਰਦੇ, ਜੇ ਉਹਦੀ ਵੀਡੀਓ ਆ ਜਾਵੇ ਫਿਰ ਅਸੀਂ ਬੜੇ 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 ਖੁਸ਼ ਹੁੰਦੇ ਹਾਂ, ਦੇਖੋ ਜੀ ਉਹ ਫੜਿਆ ਗਿਆ, ਇੱਦਾਂ ਹੋਣੀ ਚਾਹੀਦੀ ਆ, ਇਹ ਬਹੁਤ ਵਧੀਆ ਗੱਲ ਆ। ਜੇ ਕੋਈ ਆਪਣੇ ਚਾਹਤ ਵਾਲਾ ਜਾਂ ਚਾਹਤ ਵਾਲਾ ਉਹ 'ਚ ਫਸ ਜਾਵੇ ਜਾਂ ਆਮ ਲੋਕਾਂ ਨੂੰ ਕੋਈ ਥੋੜ੍ਹਾ ਜਿਹਾ ਹੋ ਜਾਵੇ, ਜੇ ਕੋਈ ਇੱਦਾਂ ਦਾ ਬੰਦਾ ਉਹਦੇ 'ਚ ਆ ਗਿਆ, ਫਿਰ ਅਸੀਂ ਕਹਿਣ ਲੱਗਾ ਵੀ ਮਾੜਾ ਬਹੁਤ ਹੋਇਆ। ਇਹ ਤਾਂ ਇੱਕ ਤਰ੍ਹਾਂ ਦੇ ਦੋ ਧਾਰੀ ਤਲਵਾਰੇ ਹੀ ਆ ਜਿਹੜੀ ਦੁਨੀਆਂ ਹੈ ਨਾ, ਉਹਨਾਂ ਵੀ ਅਸੀਂ ਵੀ ਹਾਂ ਤੁਸੀਂ ਵੀ ਹਾਂ ਸਾਰੇ ਹਾਂ, ਇਹ ਆਪਣਾ ਸਟੈਂਡ ਟਾਈਮ ਟਾਈਮ ਤੇ ਬਦਲਦੇ ਰਹਿੰਦੇ ਆ। ਤੁਹਾਡਾ ਕੀ ਕਲਮ
ਭਾਜੀ? ਬਿਲਕੁਲ ਬਿਲਕੁਲ, ਆਪਾਂ ਮੁੱਦਿਆਂ ਦੀ ਗੱਲ ਕਰ ਰਹੇ ਸੀ, ਸਾਡੇ ਨਾਲ ਮੁੱਖ ਸੰਧੂ, ਬੜਾ ਬੜਾ ਸੋਹਣੀ ਉਹਨਾਂ ਨੇ ਫੋਟੋ ਭੇਜੀ ਹੈ ਸਾਨੂੰ, ਪੰਜਾਬ ਦੇ ਅਸਲ ਮੁੱਦੇ ਵਰਸਿਸ ਮੀਡੀਆ ਦੇ ਮੁੱਦੇ, ਪੰਜਾਬ ਦੇ ਅਸਲ ਮੁੱਦੇ ਕੀ ਆ ਕਹਿੰਦੇ, ਪਹਿਲਾਂ ਲਿਸਟ ਤੁਹਾਨੂੰ ਗਣਾਉਂਦੇ ਹਾਂ ਜਿਹੜੀ ਉਹਨਾਂ ਨੇ ਭੇਜੀ ਹੈ। ਪੰਜਾਬ ਦੇ ਅਸਲ ਮੁੱਦੇ ਨੇ ਬਿਜਲੀ ਦੇ ਕੱਟ, ਕਰਜ਼ ਮੁਆਫ਼ੀ, ਸੁੱਕ ਰਹੀ ਫਸਲ, ਨਸ਼ੇ ਨਾਲ ਮਰਤੀ ਜਵਾਨੀ, ਘਰ ਘਰ ਬੇਰੁਜ਼ਗਾਰ, ਬੰਦ ਪਈ ਬੁਢਾਪਾ ਪੈਨਸ਼ਨ, ਬੰਦ ਪਈ ਸ਼ਗਨ ਸਕੀਮ, ਬੰਦ ਪਈ ਮਾਈ ਭਾਗੋ ਯੋਜਨਾ, ਬੰਦ ਹੋਏ ਸੇਵਾ ਕੇਂਦਰ, ਟੁੱਟੀਆਂ ਸੜਕਾਂ, ਬੰਦ ਹੋਏ ਆਰਓ ਸਿਸਟਮ, ਕੁੱਟ ਖਾ ਰਹੇ ਮਾਸਟਰ, ਹੜਤਾਲ 'ਤੇ ਗਏ ਡਾਕਟਰ, ਬੇਅਦਬੀਆਂ ਦੇ ਅਸਲ ਦੋਸ਼ੀ, ਮੁਲਾਜ਼ਮਾਂ ਦੀਆਂ ਮੰਗਾਂ, ਇਹ ਹੈਗੇ ਆ ਕਹਿੰਦੇ ਮੁੱਦੇ। ਹੁਣ ਮੀਡੀਆ ਦੇ ਮੁੱਦੇ ਕੀ ਆ? ਸਿੱਧੂ ਪ੍ਰਧਾਨ ਬਣ ਗਿਆ, ਕੈਪਟਨ ਮੰਨ ਗਿਆ, ਸਿੱਧੂ ਨਹੀਂ ਬਣਿਆ, ਕੈਪਟਨ ਨਹੀਂ ਮੰਨਿਆ, ਢੋਲ ਵੱਜ ਗਏ, ਢੋਲ ਵਾਲੇ ਮੁੜ ਗਏ, ਬਾਜਵਾ ਕਿੱਧਰ ਹੈ, ਸਿੱਧੂ ਕਾਂਗਰਸ ਬਚਾਊ, ਕੈਪਟਨ ਕੀ ਕਰੂ, ਬਾਜਵਾ ਕੀ ਕਰੂ, ਬਿੱਟੂ ਨੇ ਆਹ ਕਹਿਤਾ, ਕੈਪਟਨ ਨੇ ਠੋਕਤਾ, ਸਿੱਧੂ ਸਿੱਧਾ ਹੋ ਗਿਆ, ਅਗਲਾ ਮੁੱਖ ਮੰਤਰੀ ਕੌਣ? ਇਹ ਮੀਡੀਆ ਦੇ ਮੁੱਦੇ ਆ ਜੀ,
ਮੀਡੀਆ ਦੇ ਮੁੱਦੇ,
ਇਹ ਮੀਡੀਆ ਦੇ ਮੁੱਦੇ ਆ, ਠੀਕ ਹੈ।
ਮੀਡੀਆ ਵਾਲੇ ਤਾਂ ਕਰਦੇ ਆ ਇੱਦਾਂ ਹੀ, ਅਮਨਦੀਪ ਕਿਸ ਵੇਲੇ ਪਹਾੜ ਤੇ ਚੜੇ ਹੁੰਦੇ ਆ ਉੱਥੋਂ ਜਾ ਕੇ ਪ੍ਰੋਗਰਾਮ ਕਰਦੇ ਆ, ਕਿਸ ਵੇਲੇ ਕਾਰਾਂ ਚ ਬੈਠ ਕੇ ਪ੍ਰੋਗਰਾਮ ਕਰਦੇ ਆ, ਕਿਸ ਵੇਲੇ ਖੇਡ ਮੈਦਾਨ ਦੇ ਵਿੱਚ ਉੱਥੇ ਉੱਥੋਂ ਪ੍ਰੋਗਰਾਮ ਪੇਸ਼ ਕਰਦੇ ਆ, ਕਈ ਵਾਰੀ ਪਾਣੀ ਚ ਬੈਠੇ ਹੁੰਦੇ ਆ। ਮੀਡੀਆ ਤਾਂ ਆਕਰਸ਼ਕ ਕਰਨਾ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ, ਕਿ ਉਹ ਆਕਰਸ਼ਕ ਹੋਣ ਤੇ ਉਹਨਾਂ ਦਾ ਉਹ ਜਿਹੜਾ ਸੌਦਾ ਆ ਉਨੇ ਚਿਰ ਵਾਲਾ ਘੰਟੇ ਦਾ ਉਹ ਚੰਗੀ ਤਰ੍ਹਾਂ ਵਿਕ ਜਾਵੇ। ਹੋਰ ਮੀਡੀਆ ਦਾ ਕੀ ਆ? ਜਿਹੜੇ ਪੇਡ ਮੀਡੀਆ ਆ ਜਿਹੜੇ ਜਨਰੇਸ਼ਨ ਕਰਦੇ ਆ ਇਨਕਮ ਬੋਲ ਕੇ ਜਾਂ ਪ੍ਰੋਗਰਾਮ ਪੇਸ਼ ਕਰਕੇ, ਭਾਈ ਸਾਡੇ ਵਰਗਾ ਜਿੱਦਾਂ ਤੁਹਾਡਾ ਮੀਡੀਆ ਹੈ ਇਹਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ, ਇਹ ਤਾਂ ਮਲੰਗ ਮੀਡੀਆ ਆ।
ਹਾਂਜੀ, ਗੁਰਪ੍ਰੀਤ ਗਿੱਲ ਡਿਸਅਪੁਆਇੰਟਡ ਹੋ ਰਹੇ ਨੇ, ਕਹਿੰਦੇ ਨੇ ਕਿ ਯੂ ਹੈਜੀਟੇਟਡ ਇਨ ਕ੍ਰਿਟੀਕਲ ਆਫ ਮੋਦੀ ਐਂਡ ਹਿਜ਼ ਫੈਸ਼ਿਸਟ ਪੋਲਿਸੀ, ਬਲੇਮਿੰਗ ਦਾ ਪੀਪਲ ਫੋਰ ਦਾ ਪ੍ਰੋਬਲਮ ਇਨ ਅ ਸੋਸਾਇਟੀ ਇਜ਼ ਨੋਟ ਅ ਰਾਈਟ ਵੇ, ਪੋਲੀਟੀਸ਼ੀਅਨਸ ਆਰ ਰਨਿੰਗ ਦਾ ਸ਼ੋ, ਸੋ ਹਾਓ ਕੈਨ ਯੂ ਕ੍ਰਿਟੀਸਾਈਜ਼ ਸਪੈਕਟੇਟਰਸ ਆਫ ਦਾ ਪੀਪਲ। ਦੇਖੋ, ਮੈਂ ਇਹੀ ਕਹਿ ਰਿਹਾ ਕਿ ਅਸੀਂ ਕ੍ਰਿਟੀਕਲ ਹਾਂ, ਮੋਦੀ ਸਰਕਾਰ ਹੋਵੇ ਕੋਈ ਸਰਕਾਰ ਹੋਵੇ, ਕਿ ਅਸੀਂ ਕ੍ਰਿਟੀਕਲ ਹਾਂ ਕਿ ਆਮ ਲੋਕ ਜਿਹੜੇ ਨੇ ਉਹ ਨਹੀਂ ਮਤਲਬ ਪਿਸਣੇ ਚਾਹੀਦੇ ਇਹਦੇ ਵਿੱਚ, ਉਹਨਾਂ ਦੀ ਸਰਵੇਲੈਂਸ ਕਿਉਂ? ਪਰ ਜਿਹੜਾ ਉਹਨਾਂ ਦਾ ਇੱਕ ਲਾਈਨ ਹੈ, ਜੇ ਉਹਨੇ ਲਾਈਨ ਡਰਾ ਕੀਤੀ ਆ ਉਹਨੂੰ ਕ੍ਰੋਸ ਕਰਨਾ ਉਹ ਮਾੜੀ ਗੱਲ ਹੈ। ਪਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਪੈਗਸਿਸ ਇਜ਼ ਨੋਟ ਦਾ ਓਨਲੀ ਸਰਵੇਲੈਂਸ, ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਸਾਰੇ ਹੀ ਕਰ ਰਹੇ ਨੇ, ਹਰ ਦੇਸ਼ ਕਰ ਰਿਹਾ, ਕੋਈ ਫੜ ਹੋਈ ਜਾ ਰਿਹਾ ਕੋਈ ਨਹੀਂ ਫੜ ਹੋਈ ਜਾ ਰਿਹਾ। ਸੋ ਇਹ ਜਿਹੜੀ ਫੈਸ਼ਿਸਟ ਪੋਲਿਸੀ ਹੈ ਮੋਦੀ ਦੀ, ਅਸੀਂ ਕ੍ਰਿਟੀਕਲ ਹਾਂ, ਪਰ ਇਹ ਤੋਂ ਪਹਿਲਾਂ 1984 'ਚ ਕੀ ਹੋਇਆ? ਉਹ ਤੋਂ ਵੀ ਘਿਣਾਉਣੀਆਂ ਹਰਕਤਾਂ ਸਰਕਾਰਾਂ ਕਰ ਚੁੱਕੀਆਂ ਨੇ ਪਹਿਲਾਂ, ਔਰ ਉਹਨਾਂ ਦਾ ਜਿਹੜਾ ਖਮਿਆਜ਼ਾ ਲੋਕ ਵੀ ਭੁਗਤ ਚੁੱਕੇ ਨੇ ਔਰ ਇਹ ਸਰਕਾਰਾਂ ਵੀ ਭੁਗਤ ਚੁੱਕੀਆਂ ਨੇ। ਪੀਪਲ ਨੋ ਹਾਊ ਟੂ ਬ੍ਰਿੰਗ ਦੈਮ ਟੂ ਦਾ ਲਾਈਨ, ਔਰ ਇਹਦਾ ਫੈਸਲਾ ਲੋਕ ਕਰਨਗੇ। ਇਸ ਕਰਕੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਕੋਈ ਵੀ ਕਾਰਜ ਕਰਨ ਤੋਂ ਪਹਿਲਾਂ, ਔਰ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਕਿ ਉਹ ਕਰ ਕੀ ਰਹੇ ਨੇ। ਡੋਂਟ ਗੋ ਟੂ ਦਾ ਐਕਸਟੈਂਟ ਕਿ ਲੋਕਾਂ ਨੂੰ ਪ੍ਰਧਾਨ ਮੰਤਰੀ ਅਸੈਸੀਨੇਟ ਕਰਨਾ ਪੈ ਜਾਵੇ ਸੈੱਟ ਕਰਨ ਦੇ ਵਾਸਤੇ, ਇੱਕ ਨਹੀਂ ਦੋ ਤਿੰਨ। ਸੋ ਇਸ ਕਰਕੇ ਸਾਰਿਆਂ ਨੂੰ ਜਿਹੜੀ ਲਾਈਨ ਹੈ, ਨਾਗਰਿਕ ਜਿਹੜੇ ਦੇਸ਼ ਦੇ ਆ ਉਹਨਾਂ ਨੂੰ ਆਪਣੀ ਲਾਈਨ ਦੇ ਅੰਦਰ ਰਹਿਣਾ ਚਾਹੀਦਾ, ਜਿਹੜੀ ਸਰਕਾਰ ਹੈ ਉਹਨੂੰ ਆਪਣੀ, ਬਿਊਰੋਕਰੇਸੀ ਨੂੰ ਆਪਣੀ। ਜਦੋਂ ਲਾਈਨ ਕੋਈ ਕ੍ਰੋਸ ਕਰਦਾ ਆ ਉਦੋਂ ਉਹ ਗਲਤ ਹੁੰਦਾ ਆ। ਖੈਰ, ਆਪਾਂ ਇਸ ਟੌਪਿਕ 'ਤੇ ਗੱਲ ਹੋਰ ਅੱਗੇ ਨਾ ਤੋਰੀਏ, ਅਤੇ ਇੱਕ ਗੱਲ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਨੇ ਗੁਰਿੰਦਰ ਸਿੰਘ ਵਰਜੀਨੀ ਵਾਲੇ ਕਿ ਕਣਕ ਝੋਨੇ ਦੀ ਖੇਤੀ ਕਰਨਾ ਕਿੰਨਾ ਕੁ ਜਾਇਜ਼ ਹੈ ਭਾਜੀ?
ਜੀਵਨ ਦੀ ਬਹੁਤ ਜ਼ਿਆਦਾ ਜਾਇਜ਼ ਨਹੀਂ ਹੈ ਇਸ ਵੇਲੇ ਕਣਕ ਦੀ ਪੈਦਾਵਾਰ, ਜਿਹੜੀ ਪੰਜਾਬ ਨੂੰ ਫੋਰ ਐਗਜ਼ਾਮਪਲ ਪੰਜਾਬ ਦੀ ਤੁਸੀਂ ਲੈਂਦੇ ਆ, ਪੰਜਾਬ ਦੀ ਜਿਹੜੀ ਧਰਤੀ ਆ ਉਹ ਬਹੁਤ ਵਡਮੁੱਲੀ ਆ, ਇਹਦੇ ਵਿੱਚ ਹੋਰ ਫਸਲਾਂ ਬਹੁਤ ਜ਼ਿਆਦਾ ਹੋ ਸਕਦੀਆਂ, ਫਲ ਬਹੁਤ ਚੰਗੇ ਹੋ ਸਕਦੇ ਆ, ਸਬਜ਼ੀਆਂ ਬਹੁਤ ਜ਼ਿਆਦਾ ਚੰਗੀਆਂ ਹੋ ਸਕਦੀਆਂ ਆ। ਅਤੇ ਇਸ ਵੇਲੇ ਜੇ ਤੁਸੀਂ ਇਸ ਵੇਲੇ ਦੀ ਜਲਵਾਯੂ ਦੇਖੋ ਜਾਂ ਇਸ ਵੇਲੇ ਦੇ ਹਾਲਾਤ ਦੇਖੋ ਪੰਜਾਬ ਦੇ, ਪਾਣੀਆਂ ਦਾ ਪੱਧਰ ਬਹੁਤ ਨੀਵਾਂ ਚਲਾ ਗਿਆ, ਅਸੀਂ ਹਮੇਸ਼ਾ ਕਹਿੰਦੇ ਕਿ ਪਾਣੀਆਂ ਦਾ ਪੱਧਰ ਬਹੁਤ ਨੀਵਾਂ ਚਲਾ ਗਿਆ ਆ, ਉਹਦੇ ਨਾਲ ਪਾਣੀ ਜਿਹੜਾ ਗੰਧਲਾ ਵੀ ਹੋ ਗਿਆ ਆ ਨਾ, ਪੈਸਟੀਸਾਈਡ ਬਹੁਤ ਜ਼ਿਆਦਾ ਯੂਜ਼ ਹੋ ਰਹੇ ਆ ਤੁਹਾਡੇ ਝੋਨੇ ਦੇ ਵਿੱਚ ਜਾਂ ਕਣਕ ਦੇ ਵਿੱਚ ਜਾਂ ਇੱਦਾਂ ਦੀਆਂ ਫਸਲਾਂ ਜਿਹੜੀਆਂ ਸਾਡੀ ਰਵਾਇਤੀ ਫਸਲਾਂ ਆ, ਕਿਉਂਕਿ ਪੈਦਾਵਾਰ ਜ਼ਿਆਦਾ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੇਰੇ ਖਿਆਲ ਦੇ ਵਿੱਚ ਪੰਜਾਬ ਨੂੰ ਇਸ ਵੇਲੇ ਡਾਇਵਰਸੀਫਿਕੇਸ਼ਨ ਦੀ ਲੋੜ ਹੈਗੀ ਆ ਕਿ ਉਸਨੂੰ ਜਿਹੜੇ ਆਪਣੇ ਮੁੱਢਲੇ ਪਦਾਰਥ ਸੀ ਜਾਂ ਮੁੱਢਲੇ ਉਤਪਾਦ ਸੀ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਆ, ਜਿਹਨਾਂ ਵਿੱਚ ਕੋਦਰਾ ਆ, ਮਿਲਟਸ ਆ, ਸਬਜ਼ੀਆਂ ਆ, ਫਲ ਆ, ਤਾਂ ਕਿ ਵਾਯੂ ਤੁਹਾਡਾ ਜਲਵਾਯੂ ਵੀ ਠੀਕ ਹੋ ਜਾਵੇ ਅਤੇ ਤੁਹਾਡਾ ਜਿਹੜਾ ਪਾਣੀ ਦੀ ਲੋੜ ਆ ਉਹ ਵੀ ਘੱਟ ਜਾਵੇ ਅਤੇ ਇੱਕ ਤਰ੍ਹਾਂ ਦੇ ਨਾਲ ਵਰਾਇਟੀ ਵੀ ਉਹਦੇ ਵਿੱਚ ਆਵੇ ਅਤੇ ਕਮਰਸ਼ੀਅਲ ਐਲੀਮੈਂਟ ਵੀ ਉਹਦੇ ਵਿੱਚ ਅਮਨ ਆ ਸਕਦਾ ਆ। ਅਗਰ ਅਸੀਂ ਇਹਨਾਂ ਫਸਲਾਂ ਦੇ ਵੱਲ ਧਿਆਨ ਦਿੰਦੇ ਹਾਂ ਤਾਂ ਅਸੀਂ ਕੰਪੈਟੀਟਿਵ ਐਜ ਕ੍ਰੀਏਟ ਕਰ ਸਕਦੇ ਹਾਂ, ਉਹਨਾਂ ਚੀਜ਼ਾਂ ਦੀ ਪੈਦਾਵਾਰ ਕਰ ਸਕਦੇ ਹਾਂ ਜਿਨ੍ਹਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੈਗੀ ਆ। ਅਤੇ ਇੱਦਾਂ ਦੀ ਡਿਮਾਂਡ ਕ੍ਰੀਏਟ ਕਰਕੇ ਇਹ ਕਈ ਵਾਰੀ ਥੀਰ ਵੀ ਲੱਗਦੀ ਆ ਤੁਹਾਨੂੰ, ਪਰ ਮੇਰੇ ਖਿਆਲ ਦੇ ਵਿੱਚ ਸੱਚਾਈ ਵੀ ਆ ਕਿ ਅਸੀਂ ਜੇ ਰਵਾਇਤੀ ਫਸਲਾਂ ਤੋਂ ਹਟ ਕੇ ਇੱਕ ਦੋ ਸਾਲ ਨੁਕਸਾਨ ਹੋ ਸਕਦਾ ਆ ਤੁਹਾਨੂੰ ਹੋ ਸਕਦਾ, ਅਤੇ ਜਿਹੜੀਆਂ ਸਰਕਾਰ ਹੁਣ ਨਵੀਆਂ ਪੋਲਿਸੀਆਂ ਬਣਾ ਰਹੀ ਆ, ਨਵੇਂ ਕਾਨੂੰਨ ਆ ਰਹੇ ਆ, ਉਹਦਾ ਪੂਰਾ ਫਾਇਦਾ ਉਠਾ ਕੇ ਡਾਇਵਰਸੀਫਿਕੇਸ਼ਨ ਕਰੀਏ ਤਾਂ ਇਹ ਜਿਹੜੀਆਂ ਦੋ ਫਸਲਾਂ ਆ ਕਣਕ ਅਤੇ ਝੋਨਾ ਮੈਨੂੰ ਜ਼ਿਆਦਾ ਵਾਇਬਲ ਨਹੀਂ ਲੱਗਦੀਆਂ, ਦੂਜੀਆਂ ਫਸਲਾਂ ਵੱਲ ਧਿਆਨ ਦੇਣਾ ਚਾਹੀਦਾ। ਤੁਸੀਂ ਕੀ ਕਹੋ, ਤੁਸੀਂ ਤਾਂ ਫਾਰਮਰ ਵੀ ਹੋ ਆਉਂਦਾ ਤਾਂ ਵੀ
ਮੈਂ ਤੁਹਾਨੂੰ ਦੱਸਾਂ ਵੀ ਇਹ ਜਿਹੜਾ ਨਾ ਲੇਜ਼ੀ ਗੇਮ ਹੈ ਕਣਕ ਝੋਨਾ, ਕਣਕ ਝੋਨਾ ਲੇਜ਼ੀ ਗੇਮ ਹੈ,
ਠੀਕ ਹੈ, ਲੇਜ਼ੀ ਗੇਮ, ਲੇਟ ਬੈਕ ਹੈ,
ਹਾਂ ਲੇਟ ਬੈਕ, ਲੇਜ਼ੀ ਗੇਮ ਹੈ, ਠੀਕ ਹੈ। ਮਤਲਬ ਕਣਕ ਜਿਹੜੀ ਆ ਉਹ ਉਹ ਆਪਣੇ ਆਪ ਚ ਉਗਾਉਣੀ, ਉਹਨੂੰ ਸਾਂਭਣਾ, ਉਹ ਇੱਕ ਸਕਿੱਲ ਹੈ। ਪਰ ਜੇ ਆਪਾਂ ਝਾਤੀ ਮਾਰੀਏ ਜਿਹੜੀਆਂ ਸਾਈਕਲਿਕ ਫਸਲਾਂ ਆ, ਜਿੱਦਾਂ ਅਸੀਂ ਤਾਂ ਜਿਸ ਟਾਈਮ 'ਚ ਜੰਮੇ ਪਲੇ ਹਾਂ, ਸਾਡੇ ਬਾਬੇ ਨਾਨੇ ਹੈ ਨਾ, ਹਰ ਫਸਲ ਉਹ ਉਗਾ ਲੈਂਦੇ ਸੀ, ਉਹਨਾਂ ਨੂੰ ਹਰ ਫਸਲ ਦਾ ਪਤਾ ਹੁੰਦਾ ਸੀ, ਕਪਾਹ, ਛੋਲੇ, ਮਸਰ, ਯੂ ਨੇਮ ਇਟ,
ਤਾਰਾ ਮੀਰਾ,
ਮਤਲਬ ਸਾਰੋਂ ਵਟ ਐਵਰ ਹੈ ਨਾ, ਉਹ ਲਾ ਲੈਂਦੇ ਸੀ,
ਬਾਜਰਾ,
ਚਰੀ, ਪਰਸੀਨ,
ਚਰੀ,
ਸਾਰਾ ਕੁਛ,
ਪਰਸੀਨ।
ਸੋ ਉਹਨਾਂ ਕੋਲ ਵਰਾਇਟੀ ਸੀ, ਹਾਂ, ਮਤਲਬ ਸਬਜ਼ੀਆਂ, ਹਲਦੀ ਤੋਂ ਲੈ ਕੇ ਅਦਰਕ ਤੱਕ, ਲਸਣ, ਪਿਆਜ਼, ਗੰਢਾ, ਐਵਰੀਥਿੰਗ,
ਮੈਂ ਸਭ ਕੁਝ ਲਾਉਂਦੇ ਹੁੰਦੇ ਸੀ।
ਮਤਲਬ ਇੰਨਾ ਕੁ ਫਲੈਕਸੀਬਿਲਿਟੀ ਸੀ ਕਿ ਹਰ ਚੀਜ਼ ਸਰਪਲਸ ਸੀ, ਹੈ ਨਾ, ਉਹ ਸੈਲਫ ਸਫੀਸ਼ੀਐਂਟ ਸੀਗੇ। ਉਹਨਾਂ ਕੋਲ ਕਪਾਹ ਹੁੰਦੀ ਸੀ ਕੱਪੜੇ ਵਾਸਤੇ, ਵਾਧੂ
ਕੱਪੜੇ ਵਾਸਤੇ,
ਠੀਕ ਹੈ, ਗੰਨਾ ਹੁੰਦਾ ਸੀ ਗੁੜ ਵਾਸਤੇ, ਸ਼ੱਕਰ ਵਾਸਤੇ,
ਗੁੜ ਵਾਸਤੇ,
ਕਣਕ ਹੁੰਦਾ ਸੀ ਆਟਾ, ਕਣਕ, ਮੱਕੀ, ਆਟੇ ਵਾਸਤੇ, ਠੀਕ ਹੈ। ਸਬਜ਼ੀਆਂ ਉਹ ਲਾਉਂਦੇ
ਸੀ ਤੇਲ ਵਾਸਤੇ,
ਸਰੋਂ ਹੁੰਦੀ ਸੀ ਤੇਲ ਵਾਸਤੇ,
ਸਰੋਂ,
ਹਾਂ, ਕਣਕ, ਦੂਜੀ ਆਪਣੀ ਸਬਜ਼ੀਆਂ ਸਾਰੀਆਂ ਉਹ ਲਾਉਂਦੇ ਹੁੰਦੇ ਸੀ। ਮਤਲਬ ਸਾਰੀ ਫਸਲ ਲਾ ਕੇ ਉਹ ਸੈਲਫ ਸਫੀਸ਼ੀਐਂਟ ਹੁੰਦੇ ਸੀ। ਰਾਤ ਨੂੰ ਤੇਲ ਨਾਲ ਬੱਤੀ ਬਾਲਦੀ ਹੁੰਦੀ ਸੀ ਉਹਨਾਂ ਦੇ, ਰੋਸ਼ਨੀ ਹੁੰਦੀ ਸੀ,
ਮੱਝਾਂ ਰੱਖੀਆਂ ਹੁੰਦੀਆਂ ਸੀ
ਦੁੱਧ ਵਾਸਤੇ,
ਆਪਣੇ ਦੁੱਧ ਵਾਸਤੇ, ਲੱਸੀ ਵਾਸਤੇ, ਕੋਈ ਚੀਜ਼ ਬਹੁਤੀ ਲੈਣੀ ਪੈਂਦੀ ਨਹੀਂ ਸੀ ਬਾਹਰੋਂ,
ਇੱਕ ਸਿਰਫ ਲੂਣ ਲੈਣਾ ਪੈਂਦਾ ਸੀਗਾ, ਲੂਣ, ਠੀਕ ਹੈ, ਮਿੱਟੀ ਦਾ ਤੇਲ, ਚਲੋ ਉਹ ਤਾਂ ਬਾਅਦ ਦੇ ਵਿੱਚ ਆਏ ਨਾ, ਪਰ ਬਾਲਣ ਘਰ ਦਾ, ਠੀਕ ਹੈ, ਸਾਰਾ ਸਾਂਭ ਕੇ ਰੱਖ
ਲੈਂਦੇ।
ਸੋ ਇੱਕ ਸੈਲਫ ਸਫੀਸ਼ੀਐਂਟ ਹਾਈਲੀ ਸਕਿਲਡ ਬੰਦੇ ਹੁੰਦੇ ਸੀ ਫਾਰਮਰ। ਹੁਣ ਉਹ ਸਾਰੇ ਕੰਮ ਛੱਡ ਕੇ ਸਿਰਫ ਝੋਨਾ ਤੇ ਕਣਕ ਦੀ ਖੇਤੀ ਕਰਨ ਵਾਲੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਬਹੁਤ ਵੱਡੇ ਕਿਸਾਨ ਹੈ, ਐਕਚੁਅਲੀ ਦੇ ਆਰ ਅਨਸਕਿਲਡ ਫਾਰਮਰਸ, ਇਹ ਸਾਰੇ ਅਸੀਂ ਪੰਜਾਬ ਵਾਲੇ ਬਹੁਤ ਪਿੱਛੇ ਰਹਿ ਚੁੱਕੇ ਹਾਂ ਪੰਜਾਬ ਦੀ ਖੇਤੀ। ਬਾਹਰ ਆ ਕੇ ਦੇਖੋ, ਇੱਥੇ ਦੇਖੋ ਕਿੱਦਾਂ ਹੋ ਰਹੇ ਨੇ। ਮੈਨੂੰ ਯਾਦ ਹੈ ਕਿ 1995 ਦੇ ਵਿੱਚ ਇੰਡੀਆ ਤੋਂ ਇੱਕ ਗਰੁੱਪ ਆਇਆ ਜਿਹੜਾ ਕਿ ਇੰਡੀਆ ਦੀਆਂ ਸ਼ੂਗਰ ਮਿੱਲ ਦਾ ਸਾਰੇ ਜਿਹੜੇ ਅਫੀਸ਼ੀਅਲ ਸੀਗੇ, ਜਿੱਦਾਂ ਦੋ ਦੋ ਤਿੰਨ ਤਿੰਨ ਉਹਨੇ ਲਏ ਹੋਏ ਸੀ, ਉਹਨਾਂ ਦੇ ਡਾਇਰੈਕਟਰ ਸੀਗੇ, ਉਹ ਆਸਟ੍ਰੇਲੀਆ ਦੇ ਦੌਰੇ 'ਤੇ ਆਸਟ੍ਰੇਲੀਆ ਦੀ ਸ਼ੂਗਰ ਕੇਨ ਇੰਡਸਟਰੀ ਨੂੰ ਸਟੱਡੀ ਕਰਨ ਆਏ। ਉਹਨਾਂ ਦੇ ਵਿੱਚੋਂ ਨਵਾਂਸ਼ਹਿਰ ਮਿੱਲ ਜਿਹੜੀ ਆ ਸਾਰਿਆਂ ਨੂੰ ਵੱਡੀ ਕੋਆਪਰੇਟਿਵ ਮਿੱਲ ਸੀ, ਅਤੇ ਉਹ ਇੱਥੇ ਸਾਡੇ ਕੋਲ ਰਹੇ ਆ ਕੇ ਦੋ ਤਿੰਨ ਦਿਨ, ਗੱਲਾਂ ਸੁਣੀਆਂ ਉਹਨਾਂ ਦੀਆਂ। ਉਦੋਂ ਸਾਡਾ ਨਵਾਂ ਨਵਾਂ ਵਿਆਹ ਹੋਇਆ ਸੀ ਅਤੇ ਗੱਲਾਂ ਸੁਣੀਆਂ। ਉਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਕੀ ਨੋਟ ਕੀਤਾ, ਉਹ ਕਹਿੰਦੇ ਜੀ ਅਸੀਂ ਕੁਈਨਜ਼ਲੈਂਡ ਇੱਕ ਫਾਰਮ 'ਤੇ ਗਏ, ਪਿਓ ਪੁੱਤ ਸੀ, ਬਹੁਤ ਵੱਡੀ ਸ਼ੈੱਡ, 10-15 ਟਰੈਕਟਰ ਖੜ੍ਹੇ, ਤਾਂ ਅਸੀਂ ਕਹਿੰਦੇ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲ ਕਿੰਨੀ ਜ਼ਮੀਨ ਹੈ, ਉਹ ਕਹਿੰਦੇ ਸਾਡੇ ਕੋਲ 900 ਕਿੱਲਾ ਸ਼ੂਗਰ ਕੇਨ ਗੰਨਾ। ਅੱਛਾ, ਕਹਿੰਦੇ ਇੰਨੇ ਟਰੈਕਟਰ ਇੱਦਾਂ, ਕਹਿੰਦੇ ਤੁਸੀਂ ਫਿਰ ਇਹਨੂੰ ਸਾਂਭਣ ਦੇ ਲਈ ਕਿੰਨੇ ਬੰਦੇ ਰੱਖੇ ਹੋਏ ਆ, ਕਹਿੰਦੇ ਜੀ ਅਸੀਂ ਬੰਦੇ ਰੱਖੇ ਹੋਏ 250, ਅਸੀਂ 250 ਬੰਦੇ ਹਾਂ। ਉਹ ਕਹਿੰਦਾ ਵੱਟ ਯੂ ਮੀਨ 250 ਦਾ ਮਤਲਬ ਕੀ ਹੋ ਗਿਆ, ਕਹਿੰਦੇ ਦੋ ਅਸੀਂ ਹਾਂ ਪੇ ਪੁੱਤ, ਇੱਕ ਅਸੀਂ ਪਾਰਟ ਟਾਈਮ ਬੰਦਾ ਰੱਖਿਆ ਹੋਇਆ, 3 ਦਿਨ ਉਹ ਆਉਂਦਾ ਜੋਬ 'ਤੇ। ਕਹਿੰਦੇ ਜਦੋਂ ਅਸੀਂ ਇਹਦੀ ਵਢਾਈ ਕਰਨੀ ਹੁੰਦੀ ਆ ਉਦੋਂ ਹਫ਼ਤੇ ਦੋ ਹਫ਼ਤੇ ਦਾ ਕੰਮ ਹੁੰਦਾ, ਉਦੋਂ ਅਸੀਂ ਉਹਦੇ ਵਾਸਤੇ ਟਰੈਕਟਰ ਰੱਖੇ ਹੋਏ ਨੇ। ਉਹ ਟਰੈਕਟਰ ਕਿਹੜੇ, ਜਿਹੜੇ 9-10 ਟਰੈਕਟਰ ਸੀ ਉਹਨਾਂ ਦੇ ਵਿੱਚ ਵੱਖਰੇ ਵੱਖਰੇ ਇੰਪਲੀਮੈਂਟ ਹੁੰਦੇ ਸੀ। ਕਹਿੰਦੇ ਸਾਨੂੰ ਇੰਪਲੀਮੈਂਟ ਲਾਉਣ ਦੀ ਦੇ ਵਿੱਚ ਟਾਈਮ ਖਰਾਬ ਹੁੰਦਾ, ਇਸ ਕਰਕੇ ਅਸੀਂ ਹਰ ਇੰਪਲੀਮੈਂਟ ਵਾਸਤੇ ਇੱਕ ਟਰੈਕਟਰ ਰੱਖਿਆ ਹੋਇਆ, ਟਰੈਕਟਰ ਚੱਕੀ ਦਾ ਕੰਮ ਕਰ ਲਈਦਾ, ਹੋਰ ਖੜਾ ਕਰੀਦਾ, ਨਾਲ ਦਾ ਸ਼ੁਰੂ ਕਰ ਲਈਦਾ। ਸੋ ਇਸ ਕਰਕੇ ਮਤਲਬ ਜਿਹੜੀ ਐਫੀਸ਼ੈਂਸੀ ਆ ਉਹ ਉਸ ਵੇਲੇ ਹੈਰਾਨ ਪਰੇਸ਼ਾਨ ਸੀ। ਅਤੇ ਉਹ ਕਹਿੰਦੇ ਨਹੀਂ ਇਹ ਪੰਜਾਬ 'ਚ ਨਹੀਂ ਹੋ ਸਕਦੀ। ਕਿਉਂ ਨਹੀਂ ਹੋ ਸਕਦੀ? ਕਿਉਂਕਿ ਕਹਿੰਦੇ ਵਿਲ ਪਾਵਰ ਹੈ ਨਹੀਂ, ਲੋਕ ਕਰਨਾ ਨਹੀਂ ਚਾਹੁੰਦੇ, ਸਕੇਲ ਛੋਟੇ ਨੇ, ਠੀਕ ਹੈ, ਕੋਪਰੇਟਿਵ ਜਿਹੜਾ ਭਾਈਬੰਦੀ ਆਪਸ ਦੇ ਵਿੱਚ ਹੈ ਨਹੀਂ। ਇੱਕ ਬੰਦਾ ਮਸ਼ੀਨ ਲੈਂਦਾ ਆ, ਉਹਦੀ ਮਸ਼ੀਨ ਨਹੀਂ ਵਰਤਣੀ, ਬਰਾਬਰ ਲਿਆ ਕੇ ਹੋਰ ਖੜੀ ਕਰਨੀ ਆ, ਉਹਨੂੰ ਨਹੀਂ ਪੈਸੇ ਦੇਣੇ, ਉਹ ਤੋਂ ਮੁਫ਼ਤ
ਪੁਣਾ ਕਰਨਾ।
ਹਾਂ, ਸ਼ਰੀਕ ਪੁਣਾ ਕਰਨਾ। ਉਹ ਆਪ ਕਹਿ ਕੇ ਗਏ ਨੇ ਕਿ ਜੇ ਮਤਲਬ ਇੱਕ ਬੰਦਾ ਟਿੱਲਰ ਲਿਆ ਪਿੰਡ 'ਚੋਂ, ਉਹ ਤੋਂ ਸਰਵਿਸ ਨਹੀਂ ਲੈਣੀ ਵੀ ਚੱਲ ਯਾਰ ਮੈਂ ਤੈਨੂੰ ਇੱਦਾਂ ਕਰਦਾ ਤੂੰ ਆਹ 100 ਰੁਪਈਆ ਲੈ ਲਾ, ਮੈਂ ਤੈਨੂੰ 100 ਰੁਪਈਆ ਦੇ ਤੂੰ ਮੇਰੇ ਬਦਲ। ਉਹਨੂੰ 100 ਰੁਪਈਆ ਨਹੀਂ ਦੇਣਾ, ਆਪ 50,000 ਦਾ ਟਿੱਲਰ ਲਿਆ ਕੇ ਖੜਾ ਕਰਨਾ ਜਿਹਦੇ ਪੈਸੇ ਕਦੇ ਲੈਣੇ ਹੀ ਨਹੀਂ। ਮਤਲਬ ਇਹ ਜਿਹੜੀਆਂ ਕੋਪਰੇਟਿਵ ਇੱਕ ਦੂਜੇ ਨੂੰ, ਮਤਲਬ ਉਹਨੂੰ ਨਹੀਂ ਦੇਣਾ ਸੀ ਪੈਸਾ ਕੁਛ ਵੀ ਬੰਦੇ ਦੀ ਜਿਹੜੀ ਆਪਾਂ ਸੰਦ ਵਰਤਣਾ। ਹਾਂ, ਮੁਫ਼ਤ 'ਚ ਉਹ ਕਰ ਦੇਵੇ ਵੱਖਰੀ ਗੱਲ ਹੈ, ਉਹ ਦੇ ਦਿਓ ਸਾਨੂੰ, ਆਪਾਂ ਉਹਨੂੰ ਉਹਦੀ ਮਸ਼ੀਨ ਬਣਾਈ ਦੇ ਜਾਂ ਹੋਰ ਦੇ ਯੂਸੇਜ ਦੇ ਆਪਾਂ ਪੈਸੇ ਦੇ ਕੇ ਰਾਜ਼ੀ ਨਹੀਂ। ਇਹ ਜਿਹੜੀਆਂ ਨਾ ਨੀਤੀਆਂ ਨੇ, ਇਹ ਜਿਹੜੀ ਐਟੀਚਿਊਡ ਹੈ ਸਾਡੇ, ਇਹ ਖਰਾਬ ਹੈ ਫਾਰਮਿੰਗ ਦੇ ਵਿੱਚ। ਇਹ ਪਿੱਛੇ ਨੂੰ ਲੈ ਕੇ ਜਾ ਰਹੇ ਨੇ, ਕੋਪਰੇਟਿਵ ਜਿਹੜੀ ਸੋਚ ਹੈ ਸਾਡੀ ਨਹੀਂ ਹੈਗੀ। ਜੇ ਨਹੀਂ ਹੈਗੀ ਤਾਂ ਸਾਡਾ ਸਕੇਲ ਜਿਹੜਾ ਬਹੁਤ ਛੋਟਾ ਆ, ਜਾਂ ਤਾਂ ਸਾਡਾ ਸਕੇਲ ਇਹ ਐਡਾ ਵੱਡਾ ਹੋਵੇ ਵੀ ਸਾਰੀ ਮਸ਼ੀਨ ਆਪਣੀ ਹੋਵੇ ਔਰ ਫੁੱਲੀ ਯੂਟੀਲਾਈਜ਼ ਹੁੰਦੀ ਹੋਵੇ। ਇਹ ਜਿਹੜੇ ਨੇ
ਜਿਸ ਵੇਲੇ ਅਮਨਦੀਪ ਅਸੀਂ ਇੱਕ ਦੂਜੇ ਦੀ ਮਦਦ ਕਰਨ ਲੱਗ ਪੈਂਦੇ ਹਾਂ, ਉਹ ਐਕਚੁਅਲੀ ਗੱਲ ਸਕੇਲ ਵਾਲੀ, ਸਕੇਲ ਵੱਧ ਜਾਂਦਾ ਤੁਹਾਡਾ ਜੇ ਤੁਹਾਡੇ ਕੋਈ ਇੱਕ ਕੋਈ ਟੇਲਰ ਆ, ਵਾਲ ਆ, ਚੰਗੇ ਵਧੀਆ ਸੰਦ ਆ, ਦੂਜੇ ਕੋਈ ਕਿਸੇ ਦਿਨ ਹੋਰ ਆ, ਤੀਜੇ ਕੋਈ ਹੋਰ ਮਸ਼ੀਨ ਆ, ਉਹਦਾ ਵੀ ਸਕੇਲ ਹੀ ਵੱਧ ਗਿਆ, ਉਹ ਵੱਡੇ ਸਕੇਲ ਤੇ ਕੰਮ ਹੋਣ ਲੱਗ ਪਿਆ।
ਦੇਖੋ ਨਾ, ਮੰਨ ਲਓ ਪਿੰਡ 'ਚ 500 ਕਿੱਲਾ ਆ, ਠੀਕ ਹੈ ਨਾ, ਇੱਕ ਟੇਲਰ ਲਿਆ ਹੋਇਆ,
500 ਕਿੱਲਾ ਸਕੇਲ ਹੋ ਗਿਆ,
ਉਹ ਸਕੇਲ ਹੋ ਗਿਆ ਨਾ, ਬੇਸ਼ੱਕ 4-4 5-5 10-10 ਕਿੱਲਿਆਂ ਦੇ ਹੋਣ, 100 ਘਰ 200 ਘਰ, ਠੀਕ ਆ, ਪਰ ਜਦੋਂ ਸਾਰਿਆਂ ਦੇ ਵਾਰੀਆਂ ਪਾ ਲਈਆਂ ਬਈ ਤੂੰ ਆਹ ਕਰ ਦੇ ਤੂੰ ਆਹ ਕਰ ਦੇ, ਹੁਣ ਕਈ ਕਰ ਰਹੇ ਨੇ, ਮੈਨੂੰ ਰਿਪੋਰਟ ਮਿਲੀ ਆ, ਮੈਂ ਗੁਰਸੇਵਕ ਨਾਲ ਗੱਲ ਕਰ ਰਿਹਾ ਸੀ ਪਿਛਲੇ ਹਫ਼ਤੇ, ਉਹ ਕਹਿੰਦੇ ਹੁਣ ਗਰੁੱਪ ਬਣ ਗਏ ਆ, ਹੁਣ ਜਿਹੜੇ ਮੁੰਡੇ ਆ ਗਾਹਾਂ ਉਹਨੇ ਦੇਖ ਲਿਆ, ਕਿਉਂਕਿ ਹੁਣ ਯੂਟਿਊਬ ਵਗੈਰਾ ਜਾਂ ਬਾਹਰਲੀਆਂ ਖੇਤੀਆਂ ਦੇਖਦੇ ਨੇ ਕਿੱਦਾਂ ਕਰਦੇ ਨੇ, ਆਈਡੀਆਜ਼ ਫਲੋ ਹੁੰਦੇ ਆ, ਹੁਣ ਕਈ ਪਿੰਡਾਂ ਨੇ ਇਹ ਕੰਮ ਕੀਤਾ ਹੋਇਆ, ਅਤੇ ਪਿੰਡਾਂ ਦੇ ਵਿੱਚ ਹੀ ਗਰੁੱਪ ਬਣੇ ਹੋਏ ਨੇ ਮੁੰਡਿਆਂ ਦੇ, ਵੀ ਹਾਂ ਬਈ ਤੂੰ ਇੱਦਾਂ ਕਰ, ਆਪਾਂ ਇਕੱਠੇ ਬਿਜਾਈ ਕਰਨੀ ਆ ਸਾਰਿਆਂ ਨੇ ਰਲ ਕੇ, ਉਹ ਸਾਰੇ ਆਪਣੇ ਟਰੈਕਟਰ ਇਕੱਠੇ ਕਰ ਲੈਂਦੇ ਨੇ, ਸਾਰੇ ਆਪਣੇ ਟੂਲਸ ਇਕੱਠੇ ਕਰ ਲੈਂਦੇ ਨੇ, ਉਹ ਬਸ ਬਿਜਾਈ ਕਰਦੇ ਹੀ ਚਲੇ ਜਾਂਦੇ ਨੇ, ਜਿਹੜੇ ਖੇਤ ਜਾਣਾ ਉਹ ਲਿਆ ਵੀ ਆਪਣਾ ਬੀ ਚੱਲ ਪਾ ਚੱਲ ਵੀ ਅਗਲੇ ਖੇਤ ਅਗਲੇ ਦਾ। ਸੋ ਇੱਦਾਂ ਮੋਰੇ ਮੋਰੇ ਵਾਹੁੰਦੇ ਜਾਂਦੇ ਨੇ, ਪਿੱਛੇ ਪਿੱਛੇ ਬੀਜਦੇ ਜਾਂਦੇ ਨੇ, ਪਿੱਛੇ ਪਿੱਛੇ ਸੁਹਾਗਾ ਦਿੰਦੇ ਜਾਂਦੇ ਨੇ। ਇਹ ਕੰਮ ਚੱਲ ਰਿਹਾ ਪੰਜਾਬ ਦੇ ਵਿੱਚ ਦੁਆਬੇ ਰੀਜਨ 'ਚ ਥੋੜ੍ਹਾ ਥੋੜ੍ਹਾ ਕਿਤੇ ਕਿਤੇ, ਅਤੇ ਇਹ ਹੁਣ ਆਉਣ ਵਾਲੇ ਟਾਈਮ 'ਚ ਦੱਸੋ ਇਹ ਵੱਡਾ ਰੂਪ ਕਿੱਦਾਂ ਲੈਂਦਾ ਆ ਔਰ ਇਹ ਲਗਾਤਾਰ ਕਿੱਦਾਂ ਚੱਲ।
ਅਮਦੀਪ ਲੋਕਾਂ ਨੇ ਸੈਲਫ ਮਾਰਕੀਟਿੰਗ ਵੀ ਕਰਨੀ ਸ਼ੁਰੂ ਕਰ ਦਿੱਤੀ ਆ, ਉਹ ਆਪਣੇ ਆਪਣੀਆਂ ਅੱਡੇ ਲਾਉਂਦੇ ਆ ਜਾ ਕੇ ਸ਼ਹਿਰਾਂ ਦੇ ਬਾਹਰ, ਜਾਂ ਹੋਰ ਕਿਤੇ ਆਪਣੀਆਂ ਚੀਜ਼ਾਂ ਆਪ ਵੇਚਦੇ ਆ, ਜ਼ਿਆਦਾ ਪ੍ਰੋਫਿਟ ਲੈਂਦੇ ਆ, ਉੱਥੇ ਜਾ ਕੇ ਚੀਜ਼ ਵੇਚਣ ਦੀ ਕੋਸ਼ਿਸ਼ ਕਰਦੇ, ਜਿੱਥੇ ਡਿਮਾਂਡ ਜ਼ਿਆਦਾ, ਜਿੱਥੇ ਸ਼ੋਰਟੇਜ ਉਸ ਚੀਜ਼ ਦੀ ਹੁੰਦੀ ਆ, ਉੱਥੇ ਜਾਂਦੇ ਆ ਉਹ। ਇੱਦਾਂ ਦੇ ਵੀ ਐਕਟੀਵਿਟੀਜ਼ ਪੰਜਾਬ ਵਿੱਚ ਵੀ ਅਤੇ ਹਰਿਆਣੇ ਵਿੱਚ ਵੀ ਸ਼ੁਰੂ ਹੋਈਆਂ ਆ, ਕਿਸਾਨਾਂ ਨੇ ਇਨੀਸ਼ੀਏਟਿਵ ਲੈਣੇ ਸ਼ੁਰੂ ਕੀਤੇ ਆ ਕਿ ਤੁਸੀਂ ਆਪਣੀ ਚੀਜ਼ ਆਪ ਵੇਚੋ ਜਾ ਕੇ ਵਿਚੋਲੇ ਨੂੰ ਵਿੱਚੋਂ ਬਾਹਰ ਕੱਢੋ ਜਾਂ ਲੁੱਟ ਖਸੁੱਟ ਨੂੰ ਬੰਦ ਕਰੋ, ਇਹਦਾ ਤੁਸੀਂ ਅਬਜ਼ਰਵ ਕੀਤਾ ਕਿ ਨਹੀਂ?
ਹਾਂਜੀ, ਮੈਂ ਹੁਣ ਪਿੱਛੇ ਜੇ ਗਏ ਸੀਗਾ ਪਿਛਲੇ ਸਾਲ ਹੀ ਜਦੋਂ ਕੋਵਿਡ ਤੋਂ ਪਹਿਲਾਂ ਹੀ, ਉਦੋਂ ਮਟਰ ਗੋਭੀ ਸਬਜ਼ੀਆਂ ਹੁੰਦੀਆਂ ਨਾ ਜਨਵਰੀ ਫਰਵਰੀ 'ਚ ਕਾਫੀ ਉੱਥੇ।
ਹਾਂਜੀ,
ਮੈਂ ਨੋਟ ਕੀਤਾ ਕਿ ਨਵੇਂ ਸ਼ਹਿਰ ਦੇ ਬਾਈਪਾਸ 'ਤੇ ਜਿਹੜਾ ਨਵਾਂ ਉਦੋਂ ਖੁੱਲ੍ਹਿਆ ਹੀ ਸੀ, ਜਾੜਲੇ ਦੇ ਕੋਲ ਤਕਰੀਬਨ 2-3 ਟਰਾਲੀਆਂ ਖੜੀਆਂ ਸੀ ਸਵੇਰੇ, ਅਤੇ ਮੈਂ ਦੇਖਿਆ, ਮੈਂ ਚੰਡੀਗੜ੍ਹ ਜਾ ਰਿਹਾ ਸੀ ਅਤੇ ਦੂਜੇ ਪਾਸੇ ਉੱਥੇ ਕਾਫੀ ਰਸ਼ ਜਿਹਾ, 2-4 ਸਕੂਟਰ ਖੜ੍ਹੇ, ਇੱਕ ਕਾਰ ਖੜ੍ਹੀ, ਅਤੇ ਉਹ 2-3 ਟਰਾਲੀਆਂ 'ਤੇ ਇੱਕ ਸ਼ਾਇਦ ਮਟਰਾਂ ਦੀ ਟਰਾਲੀ ਸੀ, ਇੱਕ ਗੋਭੀ ਦੀ ਟਰਾਲੀ ਸੀ, ਅਤੇ ਲੋਕ ਰੋਕ ਰੋਕ ਕੇ ਲੈ ਰਹੇ ਸੀ। ਅਤੇ ਮੈਂ ਥੋੜ੍ਹਾ ਜਿਹਾ ਘੱਟ ਨੋਟ ਕੀਤਾ, ਪਰ ਮੈਂ ਜਦੋਂ ਵਾਪਸ ਆਇਆ ਤਾਂ ਮੇਰੀ ਗੱਲ ਉੱਥੇ ਹੋਈ ਆਪਣੇ ਸਾਡੇ ਬੜੇ ਸੀਨੀਅਰ ਨੇ ਸੁੱਚਾ ਸਿੰਘ ਜੀ, ਜਿਨ੍ਹਾਂ ਦੇ ਅਸੀਂ ਰਹਿ ਰਹੇ ਸੀ। ਮਤਲਬ ਮੈਂ ਕਿਹਾ ਵੀ ਉਹ ਸਬਜ਼ੀਆਂ ਵਗੈਰਾ ਹੁਣ ਕਿੱਥੇ ਵਿਕਦੀਆਂ? ਉਹ ਕਹਿੰਦੇ ਜੀ ਹੁਣ ਤਾਂ ਬਹੁਤੇ ਲੋਕ ਇੱਥੇ ਆਪਣੀਆਂ ਟਰਾਲੀਆਂ ਲਾ ਕੇ ਖੜ੍ਹ ਜਾਂਦੇ ਨੇ ਹਾਈਵੇ ਦੇ ਉੱਤੇ, ਜਿੱਦਾਂ ਸੰਗਤਰੇ ਵੇਚਦੇ ਆ। ਅਤੇ ਮੈਂ ਕਿਹਾ ਹਾਂ, ਮੈਂ ਸਵੇਰੇ ਵੀ ਦੇਖਿਆ ਸੀਗਾ ਉੱਥੇ ਟਰਾਲੀ ਖੜ੍ਹੀ ਆ ਮਟਰਾਂ ਦੀ ਅਤੇ ਗੋਭੀ ਦੀ। ਉਹ ਕਹਿੰਦੇ ਉਹ ਤਾਂ ਮਨਦੀਪ, ਉਹ ਤਾਂ 10-15 ਮਿੰਟਾਂ 'ਚ ਕਈ ਵਾਰੀ ਖਾਲੀ ਹੋ ਜਾਂਦੀ ਆ। ਉਹ ਕੀ ਕਰਦੇ ਨੇ ਨਾ,
ਹਾਂਜੀ ਹਾਂਜੀ,
ਉਹ ਪਹਿਲਾਂ ਚੰਡੀਗੜ੍ਹ ਨੂੰ ਲੈ ਕੇ ਜਾਂਦੇ ਹੁੰਦੇ ਸੀ ਟੈਂਪੂਆਂ 'ਤੇ ਜਾਂ ਹੋਰ ਟਰੱਕਾਂ 'ਤੇ, ਹੁਣ ਕੀ ਉਹ ਬੋਰੀ ਜਿਹੜੀ ਭਰ ਕੇ ਬੋਰੀਆਂ ਭਰ ਕੇ ਨਾ ਟਰਾਲੀ ਉੱਥੇ ਖੜ੍ਹੀ ਕਰ ਦਿੰਦੇ ਨੇ, ਅਤੇ ਜਿਹੜੇ ਜਲੰਧਰ ਨੂੰ, ਫਗਵਾੜੇ ਨੂੰ ਜਾਂ ਸ਼ਹਿਰਾਂ ਵਾਲੇ ਨੇ ਉਹ ਕੀ ਕਰਦੇ ਨੇ, ਆਉਂਦੇ ਜਾਂਦੇ ਨਾ ਬੋਰੀ ਲੈ ਜਾਂਦੇ ਨੇ, ਮਤਲਬ ਮਟਰਾਂ ਦੀ ਬੋਰੀ ਚੱਕ ਲਈ, ਉਹ ਜਿੰਨੀ ਚੰਡੀਗੜ੍ਹ ਹੋਲਸੇਲ 'ਤੇ ਮਿਲ ਵੇਚਣੀ ਇੰਨੇ ਨੂੰ ਇੱਥੇ ਵੇਚ ਦਿੰਦੇ ਨੇ। ਇੱਕ ਤਾਂ ਉੱਥੇ ਨੂੰ ਤੇਲ ਬਚ ਜਾਂਦਾ 3-4 ਹਜ਼ਾਰ ਰੁਪਏ ਦਾ, ਉਹ ਬੋਰੀ ਲਿਜਾ ਕੇ ਕੀ ਕਰਦੇ ਨੇ, ਉਹ ਆਂਢ ਗੁਆਂਢ ਦੇ ਵਿੱਚ ਵੰਡੀ ਪਾ ਲੈਂਦੇ ਨੇ ਫਿਰ ਪੈਸਿਆਂ ਦੀ।
ਹਾਂਜੀ ਹਾਂਜੀ,
ਵੀ ਜੇ ਮੰਨ ਲਓ ਕਿ 400 ਨੂੰ ਬੋਰੀ ਲਈ, ਅਤੇ ਹੁਣ ਇੱਕ ਟੱਬਰ ਨੇ ਤਾਂ ਉਹ ਸਾਰੇ ਬੋਰੀ ਖਾ ਨਹੀਂ ਲੈਣੀ ਮਟਰ, ਹੈ ਨਾ, ਉਹ ਉੱਥੇ ਜਾ ਕੇ ਨਾ 4 ਟੱਬਰਾਂ 'ਚ ਵੰਡ ਲੈਂਦੇ ਨੇ ਆਪਸ 'ਚ।
ਹਾਂਜੀ ਹਾਂਜੀ,
ਅਤੇ ਉਹ ਉਹਨੇ ਪੈਸੇ ਆਪਣੇ ਕਰ ਲੈਂਦੇ। ਸੋ ਇੱਕ ਬੰਦਾ 4 ਟੱਬਰਾਂ ਦੀ ਸ਼ੋਪਿੰਗ ਕਰਕੇ ਲੈ ਜਾਂਦਾ, ਇੱਦਾਂ ਹੀ ਉਹ ਗੋਭੀ ਲੈ ਜਾਂਦੇ ਨੇ, ਇੱਕ ਟੋਕਰੀ ਚੱਕ ਲਓ ਜੀ, ਉਹ 4 ਟੱਬਰ ਜਾ ਕੇ ਉੱਥੇ ਵੰਡ ਲੈਂਦੇ ਨੇ, ਅਤੇ ਉਹ ਇੱਕ ਦੂਜੇ ਨੂੰ ਕਹਿੰਦੇ ਰਹਿੰਦੇ ਨੇ। ਮੈਂ ਇਹ ਵੀ ਸੁਣਿਆ ਕਿ ਜਲੰਧਰ ਦੀ ਇੱਕ ਫੈਮਿਲੀ ਸਾਡੇ ਨਾਲ ਜਾਣਕੀਰ ਆ, ਅਤੇ ਉਹ ਕਹਿੰਦੇ ਵੀ ਅਸੀਂ ਇੱਦਾਂ ਕਰਦੇ ਹਾਂ ਵੀ ਜਿਹਨੇ ਕਿਸੇ ਨੇ ਜਾਣਾ ਹੁੰਦਾ ਨਾ ਚੰਡੀਗੜ੍ਹ ਜਾਂ ਨਵਾਂ ਸ਼ਹਿਰ ਜਾਂ ਹੋਰ ਪਾਸੇ ਖੇ ਮਤਲਬ ਇਹਨਾਂ ਏਰੀਏ 'ਚ ਲੰਘਣਾ ਹੁੰਦਾ, ਕਹਿੰਦੇ ਅਸੀਂ ਜਾਣ ਲੱਗੇ ਕਹਿ ਦੇਈਦਾ ਜਾਂ ਫੋਨ ਕਰ ਲੈਂਦੇ, ਭਾਈ ਅਸੀਂ ਜਾ ਰਹੇ ਹਾਂ, ਤੁਹਾਡੇ ਲਈ ਆਈਏ ਕੋਈ ਚੀਜ਼ ਜੇ ਮਿਲਦੀ ਹੋਈ ਇੱਦਾਂ ਸਬਜ਼ੀ ਵਗੈਰਾ, ਹੈ ਨਾ।
ਹਾਂਜੀ ਹਾਂਜੀ,
ਉਹ ਕਹਿੰਦੇ ਅਸੀਂ ਇੱਦਾਂ ਕਰ ਲੈਂਦੇ ਹਾਂ, ਅਸੀਂ ਇੱਕ ਦੂਜੇ ਨੂੰ ਦੱਸ ਕੇ ਜਾਈਦਾ, ਅਤੇ ਅਸੀਂ ਜਦ ਜਾਈਦਾ ਅਤੇ ਆਉਂਦੇ ਹੋਏ ਫਿਰ ਅਸੀਂ ਕਾਰ ਭਰ ਲਿਆਈਦੀ ਆ। ਹੁਣ ਦੇਖੋ ਇਹ ਤਾਂ ਹੈਗੀ ਆ ਸਮਝਦਾਰੀ ਦੀ ਗੱਲ, ਸਾਡੇ ਪੰਜਾਬੀ ਕੀ ਕਰਦੇ ਨੇ ਜਦ ਚੰਡੀਗੜ੍ਹ ਜਾਂਦੇ ਨੇ, ਪਤਾ ਕੀ ਮੰਗਦੇ ਨੇ ਚੰਡੀਗੜ੍ਹੋਂ ਕਿਆ ਲਿਆ? ਉਹ ਬਈ ਉੱਥੇ ਸਸਤੀ ਦਾਰੂ ਲੱਗੀ ਹੋਣੀ ਆ, ਬੋਤਲਾਂ ਲਈ।
ਮਾਸਟਰ ਫੜੇ ਸੀ ਇੱਕ ਵਾਰੀ, ਉਹ ਧਰਨਾ ਦੇਣ ਗਿਆ ਸੀ ਕਿਹੜਾ
ਮਟਕਾ
ਚੌਂਕ, ਉੱਥੋਂ ਧਰਨਾ ਦਿੰਦੇ, ਇੱਥੇ ਬਾਰਡਰ ਤੇ ਫੜ ਲਏ ਉਹਨੇ ਆਪਣੇ ਜਿਹੜਾ ਰੋਪੜ ਦਾ ਬਾਰਡਰ, ਸਾਰੇ ਸਾਰੇ ਫੜ ਲਏ, ਸਾਰਿਆਂ ਕੋਲ ਸ਼ਰਾਬ ਸੀ, ਅੱਗੇ ਗਏ ਉਹ ਧਰਨਾ ਦੇਣ ਤੇ ਲਾਲ ਸ਼ਰਾਬਾਂ ਚੱਕੀਆਂ ਆ, ਜਿੰਨੀ ਵੀ ਲਿਆ ਹੁੰਦੀ ਉਨੀ, ਤੇ ਉਹ ਫੜੇ ਸੀ ਇੱਕ ਵਾਰੀ, ਕਹਾਣੀ ਇਹ ਵੀ ਕਾਫੀ ਚੱਲੀ।
ਆਹੋ ਇਹ ਵੀ ਚੱਲੀ ਸੀ, ਉਹ ਧਰਨਾ ਦਿੰਦੇ ਹੀ ਸਾਲ ਤਾਂ ਸੀਗੇ ਉੱਥੇ ਜਾ ਕੇ ਦੇਣਾ ਜਾਂਦੇ ਵੀ ਚੰਡੀਗੜ੍ਹ ਸਸਤਾ
ਨਜ਼ਰ ਲੈਣ ਜਾਂਦੇ ਹੁੰਦੇ ਸੀ, ਧਰਨਾ ਨਹੀਂ ਦੇਣਾ,
ਪਤਾ ਹੀ ਆ ਸਾਨੂੰ ਸਾਰਿਆਂ ਨੂੰ। ਤੇ ਬਾਕੀ ਇਹ ਆ ਵੀ ਦੇਖੋ ਇਹ ਹੈਗੀ ਸਮਝਦਾਰੀ ਦੀਆਂ ਗੱਲਾਂ, ਠੀਕ ਹੈ, ਡਾਇਰੈਕਟ ਮਾਰਕੀਟਿੰਗ ਹੈ, ਅਤੇ ਜਿਹੜਾ ਕਰ ਗਿਆ ਉਹ ਤਰ ਗਿਆ, ਜਿਹੜਾ ਸੰਗ ਗਿਆ ਉਹ ਸਮਝ ਲਓ ਕਹਿ ਲਓ, ਜੋ ਡਰ ਗਿਆ ਸੋ ਮਰ ਗਿਆ, ਛੋਲੇ ਦਾ ਡਾਇਲੋਗ ਹੈ। ਸੋ ਇਸ
ਨਵਦੀਪ ਤੁਸੀਂ ਬਹੁਤ ਵਧੀਆ ਵਧੀਆ ਗੱਲਾਂ ਅੱਜ ਦੱਸੀਆਂ ਮਾਰਕੀਟਿੰਗ ਬਾਰੇ, ਫਸਲਾਂ ਕਿੱਦਾਂ ਵੇਚਣੀਆਂ ਚਾਹੀਦੀਆਂ, ਕਿੱਦਾਂ ਵਿਚੋਲਿਆਂ ਨੂੰ ਹਟਾਉਣਾ ਚਾਹੀਦਾ ਵਿੱਚੋਂ ਆਪ ਕਿੱਦਾਂ। ਹੁਣ ਜੇ ਖੇਤੀ ਕਾਨੂੰਨ ਬੀਜੇਪੀ ਨੇ ਲੈ ਆਉਂਦੇ ਆ, ਜਿਹੜੀਆਂ ਤੁਸੀਂ ਸਾਰੀਆਂ ਚੰਗੀਆਂ ਚੰਗੀਆਂ ਗੱਲਾਂ ਆ ਦੱਸੀਆਂ ਆ, ਉਹਦੇ ਵਿੱਚ ਉਹੀ ਤਾਂ ਗੱਲਾਂ ਆ ਸਾਰੀਆਂ, ਫਿਰ ਧਰਨਾ ਕਾਹਦਾ?
ਉਹ ਭਾਅ ਜੀ ਛੱਡੋ ਪਰੇ, ਆਪਾਂ ਇਹ ਗੱਲਾਂ ਨਹੀਂ ਕਰਨੀਆਂ, ਹੁਣ ਤੁਸੀਂ ਬੀਜੇਪੀ ਵੱਲ ਨੂੰ ਗੱਲ ਮੁੜ ਮੁੜ ਕੇ ਜਾਈ ਜਾਂਦੇ ਆ ਤੁਸੀਂ, ਉਹ
ਸਾਨੂੰ ਵੀ ਆਪੇ ਗੱਲ ਕਰ ਲਈ ਆ, ਮੈਂ ਥੋੜ੍ਹਾ ਕੀਤੀ, ਤੁਸੀਂ ਦੱਸਿਆ ਨਹੀਂ ਸਿਫਤਾਂ।
ਭਾਅ ਜੀ ਇਹ ਜਿਹੜੀ ਪ੍ਰੋਵੀਜ਼ਨ ਹੈ ਨਾ, ਮਤਲਬ ਤੁਸੀਂ ਵੇਚ ਸਕਦੇ ਆ ਡਾਇਰੈਕਟਲੀ, ਸਾਡੇ ਨਾਲ ਅਮਰਦੀਪ ਜੀ ਵੀ ਜੁੜੇ ਨੇ ਅਤੇ ਬ੍ਰਿਸਬਨ ਮੈਲਬਨ ਤੋਂ, ਉਹ ਕਹਿੰਦੇ ਵੀ ਲੋਕੀ ਘੜੁੱਕਿਆਂ ਵਿੱਚ ਵੀ ਸਬਜ਼ੀ ਵੇਚਦੇ ਨੇ ਸ਼ਹਿਰਾਂ 'ਚ ਜਾ ਕੇ। ਮੈਂ ਤੁਹਾਨੂੰ ਅੱਗੇ ਵੀ ਇੱਕ ਦਿਨ
ਕਾਫੀ ਫਾਇਦਾ ਆ, ਮਨਦੀਪ ਕਾਫੀ ਫਾਇਦਾ ਆ, ਕਾਫੀ ਉਹ ਬੈਨੀਫੀਸ਼ੀਅਲ ਆ, ਏਦਾਂ ਕਰਨਾ ਚਾਹੀਦਾ, ਇਹ ਟ੍ਰੈਂਡ ਲਿਆਉਣਾ ਚਾਹੀਦਾ ਆ, ਆਪਣੀ ਰਵਾਇਤੀ ਫਸਲਾਂ ਆ। ਜੇ ਤੁਸੀਂ ਸੋਚ ਕੇ ਦੇਖੋ ਤਾਂ ਮਨਦੀਪ, ਜੇ ਤੁਹਾਡਾ ਬਿਜ਼ਨਸ ਮਾਈਂਡਡ ਹੈਗਾ, ਐਗਰੋ ਬਿਜ਼ਨਸ ਮਾਈਂਡਡ ਹੈਗੇ ਆ ਤੁਸੀਂ, ਥੋੜ੍ਹੀ ਵੀ ਜ਼ਮੀਨ ਆ, ਕਈ ਮੇਰੇ ਦੋਸਤ ਵੀ ਆ, ਇੱਕ ਦੋ ਦੋਸਤ, ਕਈ ਨਹੀਂ ਹੈ, ਇੱਕ ਦੋ ਦੋਸਤ ਆ ਜਿਹੜੇ ਕਿ ਨੌਕਰੀਆਂ ਕਰਦੇ, ਨਾਲ ਬਹੁਤ ਚੰਗੇ ਚੰਗੇ ਇੱਦਾਂ ਦੇ ਛੋਟੇ ਮੋਟੇ ਕੰਮ ਖੋਲ੍ਹੇ ਹੋ ਜਾਏ ਤਾਂ ਕਾਫੀ ਫਾਇਦਾ ਹੁੰਦਾ ਆ ਮਨਦੀਪ ਖੇਤੀਬਾੜੀ ਦੇ ਵਿੱਚ ਵੀ।
ਸਾਡੇ ਨਾਲ ਭਿੰਦਰ ਕਿਸ਼ਨਪੁਰੀਆ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਗੁਰਪ੍ਰੀਤ ਗਿੱਲ ਕਹਿ ਰਹੇ ਨੇ ਕਿ ਵਾਏ ਪੰਜਾਬੀ ਫਾਰਮਰ ਨੋਟ ਗਰੋਇੰਗ ਬਾਰਲੀ, ਜਾਣੀ ਕਿ ਜੌਂ, ਇਟਸ ਅ ਮੇਨ ਇਨਗਰੀਡੀਅੰਟ ਆਫ ਬੀਅਰ। ਦੇਖੋ ਜੀ, ਬੀਅਰ ਬਾਰਲੇ ਲਾਉਣ ਦੀ ਲੋੜ ਹੀ ਨਹੀਂ। ਜਿਹੜੀਆਂ ਗੰਨੇ ਦੀਆਂ ਸ਼ੂਗਰ ਮਿੱਲਾਂ ਆ, ਤੁਹਾਡਾ ਖਿਆਲ ਉਹ ਇਕੱਲੀ ਸ਼ੂਗਰ ਬਣਾਉਂਦੀਆਂ ਨੇ, ਉਹ ਅਸਲ ਦੇ ਵਿੱਚ ਉਹਨਾਂ ਦਾ ਕਾਰੋਬਾਰ ਦਾਰੂ ਹੁੰਦੀ ਆ। ਮੇਨ ਦਾਰੂ ਦੇ ਲਈ ਉਹ ਬਣਾਏ ਜਾਂਦੇ ਨੇ। ਬੰਡਾ ਵਰਗ ਰੰਮ ਦੇਖ ਲਓ ਜਾਂ ਹੋਰ ਦੇਖ ਲਓ, ਉਹਨਾਂ ਦੇ ਪਿੱਛੇ ਉਹ ਇੰਡਸਟਰੀ ਚੱਲਦੀ ਹੁੰਦੀ ਆ। ਸੋ ਬਾਰਲੇ 'ਚੋਂ ਬੀਅਰ ਦਾ ਅਜੇ ਕਲਚਰ ਨਹੀਂ, ਸ਼ਾਇਦ ਇਸ ਕਰਕੇ ਪੰਜਾਬ ਦੇ ਵਿੱਚ ਨਹੀਂ, ਸਿੱਧੀ ਦੇਸੀ ਚੱਲਦੀ ਆ। ਦਲਜੀਤ ਸਿੰਘ ਮਹਿਤਾ ਚੌਂ ਕਹਿੰਦੇ ਨੇ ਕਿ ਪੂਰੇ ਪ੍ਰੋਗਰਾਮ ਵਿੱਚ ਸਭ ਤੋਂ ਮਹੱਤਵਪੂਰਨ ਚਰਚਾ ਕੋਆਪਰੇਟਿਵ ਐਗਰੀਕਲਚਰ ਬਾਰੇ ਹੋਈ ਹੈ। ਬਹੁਤ ਬਹੁਤ ਧੰਨਵਾਦ ਜੀ। ਅਤੇ ਇੱਕ ਭਾਅ ਜੀ, ਮੈਂ ਤੁਹਾਨੂੰ ਹੋਰ ਵੀ ਦੱਸਣਾ ਚਾਹੁੰਦਾ, ਜਿਹੜੀ ਇਹ ਇਹ ਸਬਜ਼ੀ ਵੇਚਦੇ ਆ ਨਾ, ਦਾਲਾਂ ਸਬਜ਼ੀ, ਆਪਾਂ ਇਹ ਸਮਝਦੇ ਹਾਂ ਕਿ ਪੰਜਾਬ ਦਾ ਜਿਹੜਾ ਮੇਨ ਕਿਸਾਨ ਹੈ, ਜੱਟ ਭਾਈਚਾਰਾ ਆ, ਉਹ ਕਣਕ ਝੋਨਾ ਬੀਜ ਰਿਹਾ, ਉਹ ਆਪਣਾ ਵੇਚ ਕੇ ਰਾਜ਼ੀ ਨਹੀਂ, ਹੈ ਨਾ। ਉਹਨਾਂ ਨੂੰ ਇੱਦਾਂ ਲੱਗਦਾ ਕਿ ਲੋ ਜੋਬ ਹੈ, ਸਬਜ਼ੀ ਵੇਚਣ ਵਾਲੇ ਨੂੰ ਮਾੜਾ ਗਿਣਿਆ ਜਾਂਦਾ ਹੈ ਨਾ। ਇਹ ਇਹੀ ਟੈਬੂ ਹੈ, ਇੱਕ ਇੱਕ ਮਤਲਬ ਬੈਰੀਅਰ ਬਣਿਆ ਹੋਇਆ ਹੈ ਨਾ। ਹੁਣ ਉਹਨਾਂ ਦੀ ਗੱਲ ਤੁਹਾਨੂੰ ਸੁਣਾਉਣਾ ਜਿਹੜੇ ਸਬਜ਼ੀ ਵੇਚਦੇ ਨੇ। ਜਦੋਂ ਆ ਫਰਵਰੀ 'ਚ ਮੈਂ ਪਿੱਛੇ ਗਿਆ, ਅਤੇ ਏਰੀਏ 'ਚ ਮੈਂ ਭੋਗਪੁਰ ਏਰੀਏ ਦੇ ਵਿੱਚ ਗਿਆ, ਤਾਂ ਉੱਥੇ ਗੱਲਾਂ ਚੱਲ ਪਈਆਂ ਸਬਜ਼ੀ ਦੀਆਂ। ਅਤੇ ਉਹ ਸਾਡੇ ਮਾਸੜ ਜੀ, ਉਹਨਾਂ ਨਾਲ ਗੱਲਾਂ ਕਰਦੇ, ਉਹ ਵੀ ਖੇਤੀਬਾੜੀ 'ਚ ਕਾਫੀ ਨੇ, ਗੱਲਾਂ ਕਰਦੇ ਕਰਦੇ ਤਾਂ ਮੈਂ ਕਿਹਾ ਬਈ ਤੁਹਾਡੇ ਏਰੀਏ ਦੇ ਵਿੱਚ ਜਲੰਧਰ ਲਾਗੇ ਕਾਫੀ ਪੁਰਵਈਏ ਜਾਂ ਜਿਹਨੂੰ ਕਹਿੰਦੇ ਭਈਏ ਆ, ਉਹ ਖੇਤੀ ਕਰਦੇ ਨੇ ਸਬਜ਼ੀਆਂ ਦੀ, ਹੈ ਨਾ। ਅਤੇ ਉਹ ਫਿਰ ਵੇਚਦੇ ਵੀ ਨੇ ਸਾਰਾ ਕੁਛ, ਬੜੇ ਕਹਿੰਦੇ ਹਾਂ ਬੜੇ ਪ੍ਰਫੁੱਲਿਤ ਨੇ, ਬੜਾ ਉਹਨਾਂ ਨੇ ਕੀਤਾ, ਠੇਕੇ 'ਤੇ ਲੈ ਕੇ, ਜ਼ਮੀਨ ਨਹੀਂ ਉਹਨਾਂ ਨੇ ਖਰੀਦੀ, ਠੇਕੇ 'ਤੇ ਲੈ ਕੇ ਬਹੁਤ ਪੈਸਾ ਕੱਢਦੇ ਨੇ। ਉੱਪਰ ਕਹਿੰਦੇ ਅਮਨਦੀਪ ਉਹ ਵੀ ਹਟ ਗਏ ਹੁਣ ਬੀਜਣੋਂ। ਮੈਂ ਕਿਹਾ ਹੈਂ, ਉਹ ਕਹਿ ਉਹ ਕਹਿੰਦੇ ਉਹ ਹਟ ਗਏ ਬਸ, ਬਹੁਤ ਘਟੀ ਜਾਂਦੇ, ਕਹਿੰਦੇ ਫਾਇਦਾ ਹੀ ਨਹੀਂ ਹੈਗਾ ਸਬਜ਼ੀਆਂ 'ਚ ਵੇਚਣ 'ਚ, ਬੀਜਣ ਦੇ ਵਿੱਚ। ਭਾਅ ਜੀ, ਸਬਜ਼ੀਆਂ ਬੀਜਣ ਦੇ ਵਿੱਚ ਵੀ ਕਾਫੀ ਔਖਾ ਕੰਮ ਹੈ, ਤੁਸੀਂ ਇਹਨੂੰ ਸਕੇਲ ਅਪ ਨਹੀਂ ਕਰ ਸਕਦੇ ਜਦ ਤੱਕ, ਉੱਥੇ ਵੀ ਫਿਰ ਮਸ਼ੀਨਰੀ ਦਾ ਖੇਡ ਆ ਜਾਂਦੀ ਆ, ਤੁਹਾਡੀ ਇਨਵੈਸਟਮੈਂਟ ਦੀ ਖੇਡ ਆ ਜਾਂਦੀ ਆ, ਉਹਨੂੰ ਕੇਅਰ ਕਰਨੀ ਅਤੇ ਛਿੜਕਾਅ ਕਰਨੇ। ਹੁਣ ਉਹ ਕਹਿੰਦੇ ਆ ਵੀ ਅਸੀਂ ਮੰਨ ਲਓ 10 ਰੁਪਏ ਨੂੰ ਸਬਜ਼ੀ ਫਾਰਮਰ ਦਿੰਦਾ ਆ ਵੇਚਣ ਵਾਲੇ ਨੂੰ, ਉਹ ਆਪਣੇ ਸਾਈਕਲ 'ਤੇ ਜਾਂ ਰੇੜੇ 'ਤੇ ਲੱਦ ਕੇ ਜਾਂ ਟਰਾਲੀ 'ਤੇ ਲੱਦ ਕੇ ਵੇਚਣਾ ਸ਼ੁਰੂ ਕਰ ਦਿੰਦਾ ਪਿੰਡਾਂ ਦੇ ਵਿੱਚ, ਅਤੇ ਜਿੰਨੇ ਪੈਸੇ 3 ਮਹੀਨੇ ਗੋਭੀ ਲਾ ਕੇ ਪਾਲ ਕੇ ਕੱਟ ਕੇ ਕਿਸਾਨ ਨੂੰ ਮਿਲਦੇ ਨੇ 10 ਰੁਪਈਏ ਕਿਲੋ ਮਗਰ, ਉਨੇ ਕਹਿੰਦਾ ਉਹ ਇੱਕ ਦਿਹਾੜੀ 'ਚ ਲੈ ਆਉਂਦਾ ਆ ਵੇਚ ਕੇ। ਕਹਿੰਦੇ ਉਹਨੀ ਫਾਰਮੂਲਾ ਕੱਢਿਆ ਵੀ ਉਗਾ ਕੇ ਤਾਂ ਫਾਇਦਾ ਹੀ ਨਹੀਂ 3 ਮਹੀਨੇ, ਤੁਸੀਂ ਕਿਸੇ ਦੀ ਉੱਗੀ ਉਗਾਈ ਲਓ, ਉਹਨੂੰ 10 ਰੁਪਏ ਦਿਓ, 20 ਰੁਪਏ ਦੀ ਵੇਚਿਓ, ਇੱਕ ਦਿਹਾੜੀ 'ਚ ਪੈਸੇ ਮੁੜ ਜਾਂਦੇ ਆ। ਭਾਅ ਜੀ, ਉਹਨਾਂ ਨੇ ਵੀ ਫਾਰਮੂਲੇ ਕੱਢ ਲਏ ਆ ਵੀ ਵੇਚ ਕੇ ਹੀ ਫਾਇਦਾ। ਸੋ ਇਨ ਦਾ ਐਂਡ
ਉਹ ਫਾਰਮੂਲਾ ਫਿਰ ਇੱਦਾਂ ਹੋਣਾ ਚਾਹੀਦਾ ਨਾ, ਉਹ ਕਿਸਾਨ ਨੂੰ ਵੀ ਤਾਂ ਸਮਝ ਆ ਜਾਣਾ ਚਾਹੀਦਾ ਕਿ ਉਹ ਉਗਾ ਕੇ ਉਹ ਫਸਲ ਵੀ ਆਪ ਪ੍ਰੋਡਿਊਸ ਕਰੇ ਤੇ ਲੈ ਕੇ ਵੀ ਆਪ ਜਾਵੇ, ਉਹਦੀ ਆਮਦਨ ਵੀ ਤਾਂ ਦੁੱਗਣੀ ਹੋਣੀ। ਫਿਰ
ਮੈਂ ਉਹੀ ਕਹਿੰਦਾ ਕਿ ਜਿਹੜਾ ਕਿਸਾਨ ਹੈ ਨਾ, ਜੇ ਆਪਾਂ ਤੇ ਸਬਜ਼ੀਆਂ ਦੀ ਗੱਲ ਕਰ ਰਹੇ ਨਾ, ਵੀ ਜੇ ਕਣਕ ਜਾਂ ਬਾਰਲੇ ਜਾਂ ਕੁਛ ਵੀ, ਤਾਂ ਗੁਰਪ੍ਰੀਤ ਹੁਣੀ ਕਹਿੰਦੇ ਆਪਣੀ ਬੀਅਰ ਬਣਾ ਲਓ। ਇੱਥੇ ਵੀ ਇੱਦਾਂ ਹੀ ਆ, ਬਾਰਲੇ ਵਾਲਿਆਂ ਨੇ ਉਹ ਬਾਰਲੇ ਬੀਜਦੇ ਨੇ, ਜਿਹੜੇ ਵਾਈਨ ਯਾਰਡ ਨੇ ਉਹ ਉਹਨਾਂ ਨੇ ਆਪਣੀ ਡਿਸਟਿਲਰੀਆਂ ਲਾਈਆਂ ਹੋਈਆਂ ਨੇ, ਉਹ ਆਪਣੀ ਵਾਈਨ ਬਣਾ ਕੇ ਬੀਜਦੇ। ਸੋ ਵੈਲਿਊ ਐਡ ਕਰ ਰਹੇ ਨੇ, ਲਿਟਰਲੀ ਉਹ ਵੈਲਿਊ ਐਡ ਕਰ ਰਹੇ ਨੇ। ਹੁਣ ਗਰੇਵਾਲ ਬ੍ਰਦਰਸ, ਹੁਣ ਗਰੇਵਾਲ ਬ੍ਰਦਰਸ ਉਹਨਾਂ ਨੇ ਮਤਲਬ ਆਪਣਾ ਲਾਇਆ ਹੋਇਆ ਹੈ ਨਾ, ਉਹਨਾਂ ਨੇ ਚੱਕੀ ਮਿੱਲ ਲਾਈ ਹੋਈ ਆ, ਉਹਨਾਂ ਨੇ ਦਾਲਾਂ ਪੀਸਣ ਦਾ ਲਾਇਆ, ਉਹਨਾਂ ਨੇ ਬੇਸਣ ਬਣਾਉਣ ਦਾ ਲਾਇਆ ਹੋਇਆ। ਸੋ ਆਪ ਉਗਾਉਂਦੇ ਨੇ, ਆਪ ਬਦਾਮ ਪੈਕ ਕਰਦੇ ਨੇ, ਸੋ ਵੈਲਿਊ ਐਡ ਕਰ ਰਹੇ ਨੇ। ਸੋ ਦੈਟਸ ਵਾਟ ਇਜ਼ ਰਿਕੁਆਇਰਡ, ਇਨੋਵੇਸ਼ਨ ਜਿਹੜੀ ਹੈ। ਦੂਜੀ ਗੱਲ, ਸਰਕਾਰ ਪੈਸੇ ਸਿੱਟ ਰਹੀ ਹੈ, ਬਹੁਤ ਪੈਸਾ ਸਬਸਿਡੀਆਂ ਆ ਰਹੀਆਂ, 80% ਡ੍ਰਿਪ ਇਰੀਗੇਸ਼ਨ 'ਤੇ ਆ ਰਹੀ ਹੈ, ਹੌਟ ਹਾਊਸ ਗ੍ਰੀਨ ਹਾਊਸ ਲਵਾ ਰਹੇ ਨੇ ਸਾਰਾ ਕੁਛ। ਆਪਣੇ ਬੰਦੇ ਸਿਰਫ ਕੱਚ ਇੰਟਰਸਟਡ ਹੈ ਕਬਾੜ ਦੇ ਵਿੱਚ, ਵੀ ਇਹਨੂੰ ਕਬਾੜ 'ਚ ਵੇਚਾਂਗੇ ਆਪਾਂ, ਉਹਦੇ 'ਚੋਂ ਪੈਸੇ ਨਹੀਂ ਕੱਢਾਂਗੇ। ਜੇ ਉਹ 18 ਲੱਖ ਅਸੀਂ ਜਿਹੜਾ ਲਾਉਣਾ ਆ ਖੇਤ ਦਾ, ਉਹ ਅਸੀਂ 3 ਸਾਲ ਇੱਦਾਂ ਛੱਡ ਕੇ ਅਸੀਂ ਕਬਾੜ 'ਚ ਵੇਚ ਕਬਾੜ 'ਚ ਵੇਚਣਾ, ਤੇ ਮੁੜ ਉਹਦੇ 'ਚੋਂ ਜਿਹੜਾ ਅਸੀਂ 1 ਕਰੋੜ ਰੁਪਈਆ ਕੱਢ ਸਕਦੇ ਹਾਂ, ਉਹ ਨਹੀਂ ਦੇਖਣਾ ਆਪਾਂ, ਕਿਉਂਕਿ ਸਾਨੂੰ ਕੰਮ ਕਰਨਾ ਪੈਣਾ ਥੋੜ੍ਹਾ ਬਹੁਤ ਨਾ। ਇਸ ਕਰਕੇ ਵੀ ਆਰ ਨੋਟ ਇੰਟਰਸਟਡ ਇਨ ਦੈਟ। ਸੋ ਇਹ ਬੜੀਆਂ ਅੰਡਰਲਾਈਨ ਪ੍ਰੋਬਲਮ, ਇਨ ਦਾ ਐਂਡ ਗੱਲ ਆ ਜਾਂਦੀ ਆ ਲੇਜ਼ੀਨੈਸ ਦੀ, ਲੈਕ ਆਫ ਇਨੋਵੇਸ਼ਨ, ਤੇ ਆਪਣੇ ਆਪ ਨੂੰ ਚੰਡਣਾ, ਕਮਿਟਮੈਂਟ ਦੀ, ਚੰਡਣ ਦੀ ਗੱਲ ਆ ਜਾਂਦੀ ਆ। ਸੋ ਇਸ ਕਰਕੇ ਪਿਆਰਿਓ, ਵੀ ਇਹ ਗੱਲਾਂ ਜਿਹੜੀਆਂ ਨੇ ਰੇਡੀਓ 'ਤੇ ਚੰਗੀਆਂ ਲੱਗਦੀਆਂ ਨੇ ਸਾਨੂੰ, ਅਸੀਂ ਕਹਿ ਰਹੇ ਹਾਂ ਚੰਗੀਆਂ ਲੱਗਦੀਆਂ, ਪਰ ਜਦੋਂ ਕਰਨਾ ਪੈਂਦਾ ਨਾ ਕਰਨ 'ਤੇ ਫਿਰ ਬੜੀਆਂ ਔਖੀਆਂ ਨੇ। ਪਰ ਮੈਂ ਇਹ ਵੀ ਦੱਸ ਦਿੰਦਾ ਕਿ ਕਰ ਵੀ ਰਹੇ ਨੇ
ਜਿਹੜੇ ਕਰਦੇ ਆ,
ਹਾਂ
ਕਰ ਆਨੰਦ ਵੀ ਮਾਣਦੇ,
ਹਾਂ ਕਰ ਵੀ ਰਹੇ ਨੇ ਅਤੇ ਚੱਲ ਵੀ ਰਿਹਾ ਆ, ਅਤੇ ਅਸੀਂ ਮਿਲਦੇ ਹਾਂ ਜਾ ਕੇ ਉਹਨਾਂ ਨੂੰ, ਦੇਖਦੇ ਹਾਂ ਉਹਨਾਂ ਨੂੰ, ਸ਼ਾਬਾਸ਼ ਵੀ ਦਿੰਦੇ ਹਾਂ ਉਹਨਾਂ ਤੋਂ, ਅਸੀਂ ਵੀ ਕੁਛ ਸਿੱਖਦੇ ਹਾਂ ਜਾ ਕੇ। ਅਤੇ ਵਧੀਆ ਇੱਕ ਕੋਪਰੇਟਿਵ ਤੁਹਾਨੂੰ ਦੱਸਿਆ ਸੀ ਫਲੋਰ ਦੇ ਕੋਲ ਵੀ ਚੱਲ ਰਿਹਾ ਏਅਰਟੈਲ ਭਾਰਤੀ ਵਾਲੇ, 7-8 ਹਜ਼ਾਰ ਖੇਤ 'ਚ ਖੇਤੀ ਕਰਵਾ ਰਹੇ ਨੇ, ਸਾਰੀ ਐਕਸਪੋਰਟ ਹੋ ਰਹੀ ਹੈ ਯੂਰਪ ਨੂੰ, ਔਰ ਲੋਕੀ ਉਹ 'ਚ ਕਰੋੜਪਤੀ ਬਣ ਰਹੇ ਨੇ, ਹੈ ਨਾ। ਅਤੇ ਹਾਂਜੀ ਬਿਲਕੁਲ, ਸਤਨਾਮ ਗਿੱਲ ਸਿੰਘ ਸਾਡੇ ਸਤਨਾਮ ਸਿੰਘ ਜੁੜੇ ਨੇ, ਕਹਿੰਦੇ ਭਾਅ ਜੀ ਗਰੇਵਾਲ ਦੀ ਵਾਈਨ ਵੀ ਆ ਗਈ। ਉਹ ਨਹੀਂ ਨਹੀਂ ਵਾਈਨ ਨਹੀਂ ਆਈ, ਉਹ ਨਹੀਂ ਇੱਦਾਂ ਦੇ ਬੰਦੇ ਵਾਈਨ ਵਾਲੇ। ਅਤੇ ਤੁਹਾਡਾ ਉਹ ਜਿਹੜਾ ਮੈਂ ਕੱਲ੍ਹ ਨੂੰ ਲਾਵਾਂਗਾ, ਕੱਲ੍ਹ ਨੂੰ ਉਹ ਟੋਪਿਕ ਜਿਹੜਾ ਤੁਸੀਂ ਵੀਡੀਓ ਭੇਜਿਆ, ਜਗਤਾਰ ਭਾਅ ਜੀ ਵੀ ਕਹਿੰਦੇ ਨੇ ਕਿ ਸਮੇਂ ਸਥਿਤੀ ਨਾਲ ਸਾਰੇ ਜਵਾਬ ਬਦਲ ਜਾਂਦੇ ਨੇ, ਮਾਈਕ 'ਤੇ ਬੈਠ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਪਰ ਪੰਜਾਬ ਦੇ ਕਿਸਾਨ ਦੇ ਨਾਲ ਖੇਤ ਜਾ ਕੇ ਸਾਰੇ ਜਵਾਬ ਬਦਲ ਜਾਂਦੇ ਨੇ ਜਾਣਗੇ। ਪਹਿਲੀ ਗੱਲ, ਕਣਕ ਝੋਨੇ ਤੋਂ ਬਿਨਾਂ ਸਰਕਾਰੀ ਖਰੀਦ ਹੈ ਹੀ ਨਹੀਂ। ਦੂਸਰੀਆਂ ਫਸਲਾਂ 'ਤੇ ਸਰਕਾਰੀ ਭਾਅ 1800 ਹੈ ਪਰ ਵਿਕ 900 ਰਹੀ ਹੈ। ਮੇਰਾ ਨਿੱਜੀ ਤਜਰਬਾ ਹੈ ਜੀ, ਕਿਸਾਨੀ ਮਹਿੰਗੀ ਹੋ ਗਈ ਆ, ਕਿਸਾਨ ਦੇ ਖਰਚੇ ਪੂਰੇ ਨਹੀਂ ਹੁੰਦੇ, ਕਿਸਾਨ ਅਗਰ ਸਰਕਾਰੀ ਨੀਤੀਆਂ ਵੀ ਕੰਮ ਨਹੀਂ ਹਨ। ਮੈਂ ਭਾਅ ਜੀ ਤੁਹਾਡੇ ਨਾਲ ਇਸ ਗੱਲ 'ਚ ਸਹਿਮਤ ਨਹੀਂ, ਆਸਟ੍ਰੇਲੀਆ 'ਚ ਕਿਹੜੇ ਸਰਕਾਰੀ ਦਾਮ ਹੈ, ਕਿਤੇ ਵੀ ਦੁਨੀਆਂ 'ਚ ਹੈ ਹੀ ਨਹੀਂ। ਸਰਦਾਰਾ ਸਿੰਘ ਜੌਲ ਉਹਨਾਂ ਨੇ ਵੀ ਕਿਤੇ ਹੈ ਹੀ ਨਹੀਂ, ਕਿਤੇ ਵੀ ਨਹੀਂ ਹੈਗੀ
ਪ੍ਰਾਈਸ,
ਮਤਲਬ ਅਸੀਂ ਸਰਕਾਰ
ਦੇ ਵੀ ਨਹੀਂ ਪ੍ਰੋਟੈਕਟਡ ਪ੍ਰਾਈਸ,
ਅਸੀਂ ਸਰਕਾਰ ਤੇ ਕਿਉਂ ਡਿਪੈਂਡੈਂਟ ਆ?
ਕਿਸੇ ਸੰਸਾਰ ਦੇ ਦੇਸ਼ 'ਚ ਪ੍ਰਾਈਸ ਇਸ ਕਿਸਾਨ ਨੂੰ ਨਹੀਂ ਦਿੱਤੀ ਜਾਂਦੀ, ਕਿਉਂਕਿ ਜੇ ਕਿਸਾਨ ਨੂੰ ਤੁਸੀਂ ਲਿਮਿਟਿਡ ਫਿਕਸ ਪ੍ਰਾਈਸ ਦਿਓਗੇ ਉਹ ਲੇਜ਼ੀ ਹੋ ਜਾਊਗਾ।
ਤੁਹਾਨੂੰ ਭਾਅ ਜੀ ਇਕੱਲਾ ਕਿਸਾਨੀ ਦੀ ਨਹੀਂ, ਅਗਲੇ ਪ੍ਰੋਗਰਾਮ 'ਚ ਦੱਸਾਂਗੇ ਕਿ ਸਾਡੀ ਇੱਕ ਗੱਲ ਚੱਲ ਰਹੀ ਸੀਗੀ, ਹਨਾ,
ਕਿਸੇ ਦੇਸ਼ ਵੀ ਨਹੀਂ ਤਾਂ ਭਾਰਤ ਵਿੱਚ ਕਿਉਂ ਦਿੱਤੀ ਜਾਂਦੀ,
ਖਰਚੇ ਕਿੰਨੇ ਆ? ਜੇ ਕਿਸਾਨ ਨੇ ਮਤਲਬ ਕਮਾ ਕੇ ਦਿਹਾੜੀ ਦਾ 1000-2000 ਪ੍ਰੋਫਿਟ ਕਮਾ ਕੇ ਉਹ 2-3 ਹਜ਼ਾਰ ਉਹ ਖਰਚ ਲੈਣਾ ਡੇਲੀ, ਉਹ ਥੋੜ੍ਹੋ ਅੱਡੀਆਂ ਚੁੱਕ ਚੁੱਕ ਕੇ ਫਾਹੇ ਲੈਣੇ, ਹਰ ਬਿਜ਼ਨਸ ਮੰਗਰ ਵੀ ਸੋਚਣਾ ਪੈਣਾ। ਇਕੱਲਾ ਉਹ ਨਹੀਂ, ਮੈਂ ਇੱਥੇ ਇੱਕ ਨੌਜਵਾਨ ਨੂੰ ਜਾਣਦਾ, ਉਹਦੀ ਤਨਖਾਹ $1200 ਹੈ, ਵਧੀਆ ਜੌਬ ਪੱਕੀ ਹੈ, ਅਤੇ ਉਹ ਜੌਬ ਛੱਡ ਕੇ ਚਲੇ ਗਿਆ, ਕਿਸੇ ਥਾਂ 'ਤੇ ਲੱਗਾ ਹੋਇਆ ਸੀ, ਅਤੇ ਉਹ ਮੈਨੂੰ ਮੈਨੇਜਰ ਦੱਸ ਰਿਹਾ ਸੀ, ਮੈਂ ਕਿਹਾ ਉਹ ਚਲੇ ਕਾਹਲੇ ਗਿਆ? ਉਹ ਕਹਿੰਦਾ ਭਾਅ ਜੀ ਉਹਨੂੰ $1200 ਬਣ ਰਿਹਾ ਸੀ। ਮੈਂ ਕਿਹਾ ਉਹ ਚਲੇ ਗਿਆ? ਕਹਿੰਦਾ ਜੀ ਮੇਰੇ ਖਰਚੇ ਨਹੀਂ ਪੂਰੇ ਹੁੰਦੇ। ਕਹਿੰਦਾ ਕਮਾਲ ਹੋ ਗਏ, ਮੈਂ ਇਸੇ ਜੌਬ 'ਚੋਂ ਕਰਕੇ 3 ਘਰ ਬਣਾ ਲਏ ਪਿਛਲੇ 4 ਸਾਲਾਂ 'ਚ, ਤੇਰੇ ਖਰਚੇ ਨਹੀਂ ਪੂਰੇ ਹੋ ਰਹੇ। ਜਿਹਦੇ ਖਰਚੇ ਨਹੀਂ ਪੂਰੇ ਹੋਣੇ ਉਹਨੂੰ ਚਾਹੇ ਤੁਸੀਂ $1,00,000 ਦੇ ਦਿਓ ਮਹੀਨੇ ਦਾ, ਉਹਦੇ ਫਿਰ ਵੀ ਨਹੀਂ ਪੂਰੇ ਹੋਣੇ,
ਉਹਦੇ
ਫਿਰ ਵੀ ਨਹੀਂ ਪੂਰੇ ਹੋਣੇ ਖਰਚੇ। ਸੋ ਇਸ ਕਰਕੇ ਜਿਹੜੇ ਖਰਚਿਆਂ 'ਤੇ ਵੀ ਕੰਟਰੋਲ ਕਰਨਾ ਇੱਕ ਆਰਟ ਹੈ, ਉਹ ਵੀ ਪੈਂਦਾ ਆ, ਉਹ ਵੀ ਪਾਰਟ ਆਫ ਦਾ ਬਿਜ਼ਨਸ ਹੈ। ਜੇ ਹੁਣ ਮਤਲਬ ਆਪਾਂ ਨੱਕਾ ਮੋੜਨ ਵੀ ਫੋਰਚੂਨਰ 'ਚ ਜਾਣਾ ਆ, ਨਹੀਂ ਨਹੀਂ ਭਈਆ ਨਹੀਂ, ਅਸੀਂ ਫੋਰਚੂਨਰ 'ਚ ਗੇੜਾ ਮਾਰਨਾ ਹੈ, ਇਹ ਛੋਟੇ ਛੋਟੇ ਜਿਹੜੇ ਨੇ ਇਹ ਜੈਸਚਰ ਨੇ। ਜਦੋਂ ਖੇਤੀ ਕਰਨੀ ਖੇਤੀ ਕਰੋ, ਜਿੱਦਣ ਤੁਸੀਂ ਵਿਆਹ 'ਤੇ ਜਾਣਾ ਫੋਰਚੂਨਰ ਕੱਢੋ ਅਤੇ ਉੱਦਣ ਜਾਓ ਵਿਆਹ 'ਤੇ। ਜੇ ਤੁਸੀਂ ਮਤਲਬ ਚਾਹ ਪੱਤੀ ਲੈਣ ਵੀ ਫੋਰਚੂਨਰ 'ਚ ਜਾਣਾ ਆ, ਪੱਤੀ ਹੈਗੀ ਆ 125 ਰੁਪਏ ਨੂੰ ਕਿਲੋ, ਅਤੇ ਤੁਸੀਂ 300 ਰੁਪਏ ਦਾ ਉੱਤੇ ਤੇਲ ਫੂ ਕੇ ਆਉਣਾ, ਉਹ ਤੁਹਾਨੂੰ ਤਾਂ 500 ਨੂੰ ਪਈ ਨਾ ਪੱਤੀ।
ਜਦੋਂ ਅਮਨਦੀਪ ਵਿਆਹ ਵੀ ਦੇਖਣਾ ਆ, ਫੋਰਚੂਨ ਦੇ ਵਿੱਚ ਵਿਆਹ ਵੀ ਦੇਖਣ ਜਾਣਾ, ਤੇ ਉਹ ਵੀ ਸ਼ਰਾਬ ਪੀ ਕੇ ਨਹੀਂ, ਫੋਰਚੂਨ ਚਲਾਉਣੀ ਤਾਂ ਕਿ ਐਕਸੀਡੈਂਟ ਨਾ ਹੋਵੇ, ਇਹ ਵੀ ਧਿਆਨ ਰੱਖਣਾ ਪੈਣਾ।
ਇਹ ਵੀ ਚਲੋ ਠੀਕ ਹੈ ਭਾਅ ਜੀ, ਹੁਣ ਇੱਦਾਂ ਕਿ ਆਪਾਂ ਗੱਲਾਂ ਬਾਤਾਂ ਬਹੁਤ ਕਰ ਲਈਆਂ, ਅਤੇ ਚਲੋ ਬਹੁਤੇ ਲੋਕ ਸੱਜਣ ਮਿੱਤਰ ਸਾਡੇ ਸਾਡੀਆਂ ਗੱਲਾਂ ਸੁਣਦੇ ਨੇ, ਸਹਿਮਤ ਵੀ ਹੁੰਦੇ ਨੇ, ਅਸਹਿਮਤ ਵੀ ਹੁੰਦੇ ਨੇ, ਦੈਟਸ ਟੋਟਲੀ ਫਾਈਨ,
ਸਹਿਮਤ ਵੀ ਹੁੰਦੇ ਨੇ, ਤਾਂ ਇਹ ਤਾਂ ਪ੍ਰਵਿਰਤੀ ਹੈ ਮਨਦੀਪ, ਇਹ ਥੋੜੇ ਜਿਹੇ ਕਹਿੰਦਾ ਸਾਡੀਆਂ ਗੱਲਾਂ ਠੀਕ ਹੀ ਆ, ਅਸੀਂ ਤਾਂ ਡਿਸਕਸ਼ਨ ਹੀ ਕਰਦੇ ਹਾਂ, ਵਿਊ ਪੁਆਇੰਟ ਰੱਖਦੇ ਹਾਂ,
ਹਾਂਜੀ,
ਕਿਸੇ ਨੂੰ ਪਸੰਦ ਆਉਂਦਾ ਕਿਸੇ ਨੂੰ ਨਹੀਂ ਆਉਂਦਾ, ਉਹ ਤਾਂ ਆਪਣੀ ਆਪਣੀ ਮਰਜ਼ੀ ਆ।
ਜੀ ਜੀ, ਚਲੋ ਭਾਜੀ ਲਈਏ ਇਜਾਜ਼ਤ ਫਿਰ, ਹੁਣ ਕੱਲ ਨੂੰ ਫਿਰ ਕਰਾਂਗੇ ਗੱਲ,
ਲੈਣੀ ਪੈਣੀ ਬਾਹਰ, ਧੁੱਪ ਵੀ ਚੜੀ ਹੋ ਜਾਂਦੀ ਹੁਣ ਘੁੰਮਣ ਮਾੜਾ ਜਿਹਾ, ਬਾਹਰ ਬੰਦ ਕੀਤੀ ਉਹ ਤਾਂ ਤੁਹਾਡੀ ਬੀਬੀ ਨੇ, ਉਹਦਾ ਵੀ ਕੋਈ ਦੇਖਣਾ ਪੈਣਾ ਜਾ ਕੇ ਹੁਣ।
ਆਹੋ ਬੀਬੀ
ਅੱਜ ਕਹਿੰਦੇ ਮੈਚ ਵੀ ਆਉਣਾ ਆ ਇੰਡੀਆ ਦਾ ਨਿਊਜ਼ੀਲੈਂਡ ਦੇ ਨਾਲ ਹਾਕੀ ਦਾ, ਉਹ ਵੀ ਦੇਖਣਾ ਜਿੱਦਾਂ ਪੈਣਾ ਆ, ਰਾਤ ਕਹਿੰਦੇ ਕੱਲੂ ਆਪਣੇ ਆਪਣੇ ਆਪਸ ਵਿੱਚ ਹੀ ਭਿੜਜਣਾ ਇੰਡੀਆ ਤੇ ਆਸਟ੍ਰੇਲੀਆ ਨੇ, ਉਹ ਵੀ ਦੇਖਣਾ ਪੈਣਾ।
ਚਲੋ ਠੀਕ ਹੈ, ਚਲੋ ਠੀਕ ਹੈ ਭਾਜੀ, ਮਿਲਦੇ ਹਾਂ,
ਚਲੋ
ਓਕੇ
ਓਕੇ ਬਾਏ।
ਸੋ ਪਿਆਰਿਓ, ਗੱਲਾਂ ਬਾਤਾਂ ਕਰਦੇ ਆਪਣੇ ਸਾਡੇ ਓਪੀਨੀਅਨ ਹੈ, ਵੱਧ ਘੱਟ ਕਹਿ ਹੋ ਜਾਂਦੇ ਨੇ, ਸੋ ਮਾਇੰਡ ਨਾ ਕਰਨਾ, ਇੱਕ ਡਿਸਕਸ਼ਨ ਹੈ, ਦਿਲ ਵਾਲੀਆਂ ਗੱਲਾਂ ਨੇ ਇਹ ਆਪਾਂ ਕਰ ਰਹੇ ਹਾਂ, ਜਿਹੜੇ ਮੁੱਦੇ ਆ ਨਾ ਆਪਣੇ, ਮੁੱਦੇ ਕੁਛ ਹੋਰ ਹੈ ਅਤੇ ਸਾਨੂੰ ਕੁਛ ਹੋਰ ਦੱਸੀ ਜਾ ਰਿਹਾ। ਅਤੇ ਪਿੰਦਰ ਕਿਸ਼ਨਪੁਰੀਆ ਜਾਂਦੇ ਜਾਂਦੇ ਕਹਿੰਦੇ ਨੇ ਕਿ ਮੈਂ ਇੱਕ ਫਾਰਮਰ ਹਾਂ, ਪਿਛਲੇ 10 ਸਾਲ ਤੋਂ ਜਾਣਦਾ, ਐਡਲੇਟ ਤੋਂ ਹਾਂ, ਅਤੇ ਉਹ ਕਹਿੰਦੇ ਵਾਈਨ ਗਰੇਪ ਲਿਆਉਂਦੇ ਆ ਹੇਅਰ ਫਲਮਿੰਟਨ ਮਾਰਕੀਟ 'ਚ ਅਤੇ ਆਪ ਵੇਚਦੇ ਨੇ, ਅਤੇ ਬਾਕੀ ਕਹਿੰਦੇ ਉਹ ਹਰੇਕ ਦੀਸ ਡੇਜ਼ ਹੀ ਸਟਿਲ ਬ੍ਰਿੰਗਿੰਗ ਬੀ ਡਬਲ ਐਵਰੀ ਵੀਕਐਂਡ ਟੂ ਸੈਲ ਡਾਇਰੈਕਟ ਟੂ ਪਬਲਿਕ। ਬਿਲਕੁਲ ਜੀ ਬਿਲਕੁਲ, ਬਹੁਤ ਤੁਸੀਂ ਦੇਖੋ ਸੈਟਰਡੇ ਮਾਰਕੀਟ ਫਲੈਮਿੰਗਟਨ ਫਾਰਮਰਾਂ ਨਾਲੇ ਭਰੀ ਹੁੰਦੀ, ਉਹਨੂੰ ਫਾਰਮਰ ਮਾਰਕੀਟ ਕਹਿੰਦੇ ਨੇ, ਫਾਰਮਰ ਆਪ ਉਗਾਉਂਦੇ ਨੇ ਆਪ ਬੀਜਦੇ ਨੇ। ਅਤੇ ਚਲੋ ਬਹੁਤ ਬਹੁਤ ਧੰਨਵਾਦ ਜੀ ਅਤੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਇਹ ਪ੍ਰੋਗਰਾਮ ਥੋੜ੍ਹੀ ਦੇਰ ਬਾਅਦ ਪੋਡਕਾਸਟ ਦੇ ਵਿੱਚ ਚੜ ਜਾਵੇਗਾ, ਤੁਸੀਂ ਦੁਬਾਰਾ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਮਿਲਦੇ ਹਾਂ ਜੀ ਕੱਲ੍ਹ ਨੂੰ ਫਿਰ, ਆਪਣਾ ਰੱਖਿਓ ਖਿਆਲ, ਰੱਬ ਰੱਖਾ।